ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਣਾਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ, ਹਾਂ ਚਲੋ ਜੀ ਪੜ੍ਹੋ।
ਵਾਹਿਗੁਰੂ
ਨਾਟ ਮਹੱਲਾ ਚੌਥਾ।
ਮਹੱਲਾ ਚੌਥਾ। ਰਾਮ ਹਰ ਅੰਮ੍ਰਿਤ ਸਰ ਨਵਾਰੇ, ਸਤ
ਚਲੋ ਜੀ
ਸਤਿਗੁਰ ਗਿਆਨ ਮੰਜਨ ਹੈ।
ਆਪਾਂ ਕਿਵੇਂ ਕਿੰਨੇ ਅੰਕ ਤੋਂ ਚੱਲ ਰਹੇ ਹਾਂ? 81 ਤੇ ਚਲੋ ਜੀ ਹੇਠਲਾ ਸ਼ਬਦ ਸੀ। ਹਾਂਜੀ
ਨਾਟ ਮਹੱਲਾ ਚੌਥਾ। ਰਾਮ ਹਰ ਅੰਮ੍ਰਿਤ ਸਰ ਨਵਾਰੇ,
ਨਾਵਾਰੇ
ਨਵਾਰੇ
ਨੰਨੂ ਕੰਨਾ ਲਾ ਕੇ
ਨਾਵਾਰੇ।
ਹੇ ਰਾਮ, ਅਸੀਂ ਜੋ ਅੰਮ੍ਰਿਤਸਰ ਗੁਰੂ ਕੀ ਸਾਧ ਸੰਗਤ ਪਰਮੇ ਦਾ ਜਿਹੜੀ ਸੰਗਤ ਦਾ ਸਰੋਵਰ ਹੈ, ਅਸੀਂ ਉੱਥੇ ਨਹਾਉਣਾ ਕੀਤਾ ਹੈ, ਜਾਂ ਪ੍ਰਤੱਖ ਜਿਹੜਾ ਗੁਰੂ ਰਾਮਦਾਸ ਸਾਹਿਬ ਜੀ ਨੇ ਅੰਮ੍ਰਿਤ ਸਰੋਵਰ ਬਣਾਇਆ, ਨਹਾਉਣਾ ਕੀਤਾ, ਉਹਦੇ ਵਿੱਚ ਇਸ਼ਨਾਨ ਕੀਤਾ ਹੈ।
ਸਤਿਗੁਰ ਗਿਆਨ ਮੰਜਨ ਹੈ ਨੀਕੋ।
ਮੰਜਨ ਹੋ ਗਿਆ,
ਮੰਜਨ
ਹਾਂ
ਹੈ ਨੀਕੋ।
ਸਤਿਗੁਰੂ ਦਾ ਗਿਆਨ ਹੀ ਜਿਹੜਾ ਹੈ ਸ੍ਰੇਸ਼ਟ ਇਸ਼ਨਾਨ ਹੈ। ਹਾਂਜੀ
ਮਿਲ ਕਲ ਮਲ ਪਾਪ ਉਤਾਰੇ।
ਠੀਕ, ਮਿਲ ਕੇ ਸਤਿਗੁਰਾਂ ਨੂੰ ਜਿਹੜੇ ਕਲ ਮਲ ਪਾਪ ਸੀ, ਜਿਹੜੇ ਵੱਡੇ ਚਾਰ ਪਾਪ ਨੇ ਉਤਾਰ ਦਿੱਤੇ, ਬ੍ਰਾਹਮਣ ਕੈਲੀ ਕਾਤ ਘੰਚ ਕਾਤ ਜਿਹੜੇ ਸੀ।
ਰਹਾਓ ਸੰਗਤ ਕਾ ਗੁਣ ਬੋ ਅਧਿਕਾਈ।
ਹਾਂ, ਜਿਹੜੀ ਗੁਰੂ ਕੀ ਸਾਧ ਸੰਗਤ ਦਾ ਗੁਣ ਹੈ ਨਾ, ਥੋੜ੍ਹਾ ਨਹੀਂ, ਬਹੁਤੇ ਤੋਂ ਬਹੁਤ ਹੈ। ਹਾਂਜੀ
ਪੜ ਸੂਆ ਗਣਕਾ ਉਧਰੇ।
ਹਾਂ,
ਗਣਕ ਉਧਰੇ
ਉਧਾਰੇ
ਉਧਾਰੇ।
ਪੜ ਸੂਆ, ਸੂਏ ਨੂੰ ਸੂਆ ਮੈਂ ਤੋਤਾ, ਤੋਤੇ ਨੂੰ ਪੜਾਉਂਦੀ ਹੋਈ ਗਣਕਾਂ ਪਾਪਣ ਵੀ ਉਹਦਾ ਉਧਾਰ ਹੋ ਗਿਆ।
ਪਾਰਸ ਨ ਪਾਰਸ ਪਏ ਕਬਜਾ ਕੋ।
ਹਾਂ,
ਲੈ ਬੇਖੰਠ ਸੁਧਾਰੇ।
ਹਾਂ, ਜਿਹੜੀ ਕੁੱਬੀ ਸੀ ਉਹ ਨਪਾਰਸ ਨੂੰ ਕੋਈ ਛੂਹਦਾ ਤੱਕ ਨਹੀਂ ਸੀ, ਇਹੋ ਜਿਹੀ ਉਹਦਾ ਮੰਗੀ ਟੇਢੀ ਜੀ ਸੀ, ਅਤੇ ਕ੍ਰਿਸ਼ਨ ਜੀ ਨਾਲ ਗੁੱਠੇ ਦੇ ਨਾਲ ਉਹਦਾ ਗੁੱਠਾ ਲਾ ਕੇ ਕੁੱਬ ਕੱਢ ਦਿੱਤਾ ਸੀ, ਗੁੱਠਾ ਮਾਰ ਕੇ ਢੁੱਕੀ ਚਲਾ ਨਾ, ਅਤੇ ਕੁੱਬ ਕੱਢ ਦਿੱਤਾ ਸੀ, ਜਿਹਨੂੰ ਕੋਈ ਛੂਹਣਾ ਵੀ ਨਹੀਂ ਸੀ ਚਾਹੁੰਦਾ ਨਪਾਰਸ, ਮੈਨੇ ਟੱਚ ਨਹੀਂ ਸੀ ਕੋਈ ਕਰਦਾ, ਛੂਹਦਾ ਨਹੀਂ ਸੀ। ਹਾਂ, ਜਦੋਂ ਪਰਸਣਾ ਕੀਤਾ ਕ੍ਰਿਸ਼ਨ ਮਹਾਰਾਜ ਜੀ ਦੇ ਚਰਨਾਂ ਨਾਲ, ਉਹਨੂੰ ਵੀ ਬੈਕੁੰਠ ਨੂੰ ਲੈ ਗਏ, ਕੁੱਬੀ ਨੂੰ, ਕੁਬਜਾ ਨੂੰ, ਕੁਬਾਂ ਕੁੱਬੀ ਸੀ ਉਹ ਸੀ ਦਾਸੀ ਕ੍ਰਿਸ਼ਨ ਜੀ ਦੀ ਸੇਵਾ ਵਿੱਚ ਆਉਣੇ ਕਰਕੇ, ਅਤੇ ਨੀਵੀਂ ਜਾਤੀ ਹੋਣ ਕਰਕੇ ਉਹਨੂੰ ਗੁਲਾਨੀ ਕਰਦੇ ਕੁੱਬੀ ਕਰਕੇ, ਲੋਕ ਸਰਨ ਵਿੱਚ ਆਈ, ਪੈਰ ਦਾ ਅੰਗੂਠਾ ਮਾਰਿਆ ਅਤੇ ਕੁੱਬ ਕੱਢ ਦਿੱਤਾ, ਅਤੇ ਅਖੀਰ ਨੂੰ ਵੀ ਲੈ ਸੀ ਸੱਚਖੰਡ ਲੈ ਗਏ। ਹਾਂਜੀ
ਅਜਾਮਲ ਪ੍ਰੀਤ ਪੁੱਤਰ ਪੱਤਰ ਕੀਨੀ।
ਪੱਤਰ ਨਹੀਂ, ਭਰਾਤ
ਕੀਨੀ।
ਪੜ੍ਹ ਲਓ ਸਾਰੇ, ਅਜਾਮਲ ਪ੍ਰੀਤ,
ਅਜਾਮਲ ਪ੍ਰੀਤ
ਪੁੱਤਰ ਪ੍ਰਤ ਕੀਨੀ,
ਪੁੱਤਰ ਪ੍ਰਤ ਕੀਨੀ
ਕਰਨ ਨਾਰਾਇਣ ਬੁਲਾਰੇ,
ਕਰਨ ਨਾਰਾਇਣ ਬੁਲਾਰੇ।
ਅਜਾਮਲ ਕਿੱਡਾ ਪਾਪੀ ਮੰਨਿਆ, ਉਹਨੇ ਵੀ ਪ੍ਰੀਤ ਜਿਹੜੀ ਸੀ ਪੁੱਤਰ ਨਾਲ ਨਾਰਾਇਣ ਰੱਖਿਆ, ਅਤੇ ਮਰਨ ਵੇਲੇ ਉਹਦੇ 'ਚ ਪ੍ਰੀਤ ਕਰਕੇ ਨਾਰਾਇਣ ਨਾਰਾਇਣ ਕਰਕੇ ਬੁਲਾਰੇ ਮੈਨੇ ਬੁਲਾਇਆ। ਹਾਂਜੀ, ਉਹ ਵੀ ਤਰ ਗਿਆ, ਐਡਾ ਪਾਪੀ ਜਿਹੜਾ ਸੀ।
ਮੇਰੇ ਠਾਕਰ ਕੈ ਮਨ ਭਾਏ ਭਾਵਨੀ।
ਕਿਉਂ ਮੇਰੇ ਠਾਕਰ ਦੇ ਵਿੱਚ ਜਿਹੜਾ ਮਨ ਦੇ ਨਾਲ ਭਾਏ ਅਤੇ ਭਾਵਨੀ ਜਿਹਨਾਂ ਨੇ ਲਾ ਕਰਕੇ ਉਹਨੂੰ ਜਪਿਆ,
ਜਮ ਕਾਂਕਰ ਮਾਰ ਬੀਦਾਰੇ,
ਉਹਨਾਂ ਨੇ ਫਿਰ ਜਮ ਕੰਕਰਾਂ ਨੂੰ ਵੀ ਮਾਰ ਕੇ ਨਾਸ਼ ਕਰਤਾ, ਠਾਕੁਰ ਦੇ ਨਾਲ ਜਿਹਨੇ ਭਾਏ ਭਾਵਨੀ ਲਾਉਣਾ ਕੀਤੀ।
ਮਾਨੁਖ ਕਥੇ
ਕਥਾ ਦਲਾਵਾਂ,
ਕਥਾ ਕਥ ਲੋਕ ਸੁਣਾਵੇ।
ਮਨੁੱਖ ਕਥਾ ਤਾਂ ਕਰਦਾ ਹੈ, ਕਥਾ ਕਰਕੇ ਸੁਣਾਉਂਦਾ ਲੋਕਾਂ ਨੂੰ, ਪਰ
ਜੋ ਬੋਲੇ ਸੋ ਨਾ ਵਿਚਾਰੇ।
ਜੋ ਬੋਲਿਆ ਸੀ ਉਹਦੀ ਆਪ ਵਿਚਾਰ ਨਹੀਂ ਕੀਤੀ, ਜੋ ਉਪਦੇਸ਼ ਦਿੱਤਾ ਸੀ ਉਹਦੇ ਅਨੁਸਾਰ ਆਪ ਤਾਂ ਚੱਲਿਆ ਹੀ ਨਹੀਂ। ਜਿਵੇਂ ਆਪਾਂ ਸੁਖਮਨੀ ਸਾਹਿਬ 'ਚ ਪੜ੍ਹਦੇ ਹਾਂ, ਆਪ ਨੇ ਉਪਦੇਸ਼ਾ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ। ਹਾਂਜੀ,
ਸਤਸੰਗਤ ਮਿਲੇ ਤਾਂ ਦ੍ਰਿੜਤਾ ਆਵੇ।
ਹਾਂ, ਜੇ ਸਤਸੰਗ ਨਾਲ ਮਿਲ ਜਾਵੇ ਉਹ ਤਾਂ ਉਹਨੂੰ ਵੀ ਦ੍ਰਿੜਤਾ ਆ ਜਾਂਦੀ ਹੈ। ਫਿਰ
ਹਰ ਰਾਮ ਨਾਮ ਨਿਸਤਾਰੇ।
ਹਰੀ ਦੇ ਰਾਮ ਨਾਮ ਨੂੰ ਜਪ ਕੇ ਫਿਰ ਨਿਸਤਾਰੇ ਜੀ ਤਰ ਜਾਂਦਾ ਹੈ।
ਜਬ ਲੱਗ ਜੀਉ ਪਿੰਡ ਹੈ ਸਾਬਤ।
ਮਹਾਰਾਜ ਜੀ ਕਹਿੰਦੇ ਜਿੰਨਾ ਚਿਰ ਜੀ ਪਿੰਡ ਅਤੇ ਸਰੀਰ ਸਬੂਤ ਹੈ, ਅਰੋਗ ਹੈ ਭਾਵ ਅੰਗ ਪੂਰੇ ਨੇ, ਕੋਈ ਰੋਗੀ ਰੋਗ ਹੋ ਕੇ ਕੋਈ ਅੰਗ ਖਰਾਬ ਨਹੀਂ ਹੋਇਆ, ਹਾਂਜੀ,
ਤਬ ਲੱਗ ਕਿਛ ਨਾ ਸਮਾਰੇ।
ਉਹਨਾਂ ਚਿਰ ਕੋਈ ਉਹਨੂੰ ਯਾਦ ਨਹੀਂ ਕਰਦਾ ਜਿੰਨਾ ਚਿਰ ਠੀਕ ਠਾਕ ਹੈ ਕੰਮ। ਜਦੋਂ ਕੋਈ ਰੋਗ ਹੁੰਦਾ ਹੈ ਫਿਰ ਚੌਪੀ ਸਾਹਿਬ ਜਾਂ ਹੋਰ ਬਾਣੀ ਫਿਰ ਪੜ੍ਹਦੇ ਨੇ।
ਹਾਂਜੀ, ਜਬ ਘਰ ਮੰਦਰ ਆਗ ਲਗਾਈ।
ਹਾਂਜੀ, ਦੁਬਾਰੇ
ਲਗਾਣੀ
ਲਗਾਨੀ
ਲਗਾਨੀ
ਜਪ ਕਰ ਮੰਦਰ ਆਗ ਲਗਾਨੀ ਕੱਢ ਕੂਪ ਕੱਢੇ ਪਨਿਹਾਰੇ।
ਕੱਢ ਕੂਪ ਕੱਢੇ ਪਨਿਹਾਰੇ,
ਇਹ ਤਾਂ ਫਿਰ ਕਹਿੰਦੇ ਉਹ ਗੱਲ ਹੈ ਜਦੋਂ ਮਕਾਨ ਨੂੰ ਲੱਗ ਜਾਏ ਅੱਗ ਫਿਰ ਕਹੇ ਹੁਣ ਖੂਹ ਪੁੱਟ ਕੇ ਪਾਣੀ ਨਾਲ ਫਿਰ ਅੱਗ ਬੁਝਾਵਾਂਗੇ, ਫਿਰ ਤਾਂ ਕੁਛ ਨਹੀਂ ਬਣਦਾ, ਉਹਨੇ ਤਾਂ ਘਰ ਸੜ ਜਾਂਦਾ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਕਵਿਤ ਸਮੀਆਂ ਵਿੱਚ, ਜੈਸੇ ਘਰ ਲਾਗਾ ਅੱਗ ਜਾ ਕੂਆ ਖੋਦਿਆ ਚਾਹੇ, ਕਾਰਜ ਨਾ ਹੋਏ ਸਿੱਧ ਰੋਏ ਪਛੋਤਾਈ ਹੈ। ਜੈਸੇ ਤੋਂ ਸੰਗਰਾਮ ਸਮੇਂ ਸਿੱਖਿਆ ਚਾਹੇ ਵੈ ਵੀਰ ਵਿੱਦਿਆ, ਅਨਥਾ ਸਭ ਉਦਮ ਜੈਤ ਪਦ ਵੀ ਨਾ ਪਾਈ ਹੈ। ਇਉਂ ਭਾਵ ਵੀ ਹੁਣ ਜੇ ਕਹੇ ਮੈਂ ਵਡੇਪੇ ਵੇਲੇ ਜਪ ਲੂੰਗਾ, ਜਾਂ ਜਦੋਂ ਕੋਈ ਸਰੀਰ ਫਿਰ ਰੋਗੀ ਹੋ ਗਿਆ ਉਦੋਂ ਦਾ ਕਾਲ ਫਿਰ ਨੇੜੇ ਆਇਆ ਹੋਇਆ, ਇਹ ਤਾਂ ਫਿਰ ਉਦੋਂ ਉਹ ਗੱਲ ਹੈ ਵੀ ਜਿਵੇਂ ਅੱਗ ਲੱਗੀ ਅਤੇ ਮਕਾਨ ਨੂੰ ਖੂਹ ਪੁੱਟਣ ਵਾਲੀ ਗੱਲ ਹੈ ਵੀ ਅੱਗ ਬੁਝਾਵਾਂਗੇ। ਹਾਂਜੀ,
ਸਾਗਤ ਸਿਉਮਲ ਮੈਲ
ਮੇਲ
ਮੇਲ ਨਾ ਕਰੀ ਹੋ
ਕਰੀ ਆਹ
ਕਰੀ ਹੋ।
ਹਾਂ, ਇਉਂ ਮੇਰਿਆ ਮਨਾ ਅਜਿਹੇ ਸਾਖਤਾਂ ਦੇ ਨਾਲ ਮੇਲ ਨਾ ਕਰੀ, ਮਨਮੁੱਖਾਂ ਨਾਲੋਂ ਟੁੱਟੀ ਭਲੀ,
ਜਿਸ
ਮਾਇਆ ਮੋਹ ਪਿਆਰ। ਹਾਂਜੀ,
ਜਿਨ ਹਰ ਹਰ ਨਾਮ ਵਿਸਾਰੇ,
ਜਿਨ੍ਹਾਂ ਨੇ ਹਰੀ ਨਾਮ ਨੂੰ ਵਿਸਾਰ ਦਿੱਤਾ ਜੀ।
ਸਾਖਤ ਬਚਨ ਵਿਸ਼ੂਆ ਸਿਉਂ ਡਸੀਏ।
ਸਾਖਤ ਦੇ ਬਚਨ ਅਜਿਹੇ ਕਠੋਰ ਹੁੰਦੇ ਨੇ, ਵਿਸ਼ੂਆ ਜਿਉਂ ਡਸੀਏ, ਮੂੰਹ 'ਚੋਂ ਐਂ ਲੱਗਦਾ ਜਿਵੇਂ ਇਹੋ ਜਿਹੇ ਬਚਨ ਕੱਢਦੇ ਨੇ ਵੀ ਜਿਵੇਂ ਵਿਸੂ ਕੋਈ ਡੰਗ ਮਾਰਦਾ ਹੋਵੇ, ਜ਼ਹਿਰ ਵਾਲੇ ਨਿਕਲਦੇ ਨੇ।
ਸਾਖਤ ਪਰੇ ਪਰਾਰੇ,
ਇਸ ਕਰਕੇ ਸਾਖਤਾਂ ਨੂੰ ਤਰਜਮਿਆਂ ਨੂੰ ਛੱਡ ਕੇ ਪਰੇ ਪਰਾਰੇ, ਪਰੇ ਤੋਂ ਪਰੇ ਰਹੀਏ, ਜਾਂ ਪਰਾਰੇ ਪਰਾਲੀ ਵਰਗੇ ਨੇ ਖਾਲੀ ਉਹਨੇ ਸਾਖਤ ਪਰਾਰੇ, ਇਹਨਾਂ ਤੋਂ ਪਰੇ ਰਹੀਏ।
ਅਲੱਗ ਅਲੱਗ ਪ੍ਰੀਤ ਬਹੁ ਪ੍ਰੀਤ ਲਗਾਈ, ਅਲੱਗ ਸਾਧੂ ਸੰਗ ਸਵਾਰੇ।
ਅਲੱਗ ਅਲੱਗ ਪ੍ਰੀਤ ਬਹੁ ਪ੍ਰੀਤ ਲਗਾਈ। ਹਾਂਜੀ, ਇਹ ਸਾਖਤਾਂ ਨੇ ਇਹਨਾਂ ਨੇ ਆਪਣੇ ਸਾਖਤਪਣੇ ਵਿੱਚ ਅਲੱਗ ਅਲੱਗ ਕੇ ਸਾਖਤਪਣੇ 'ਚ ਪ੍ਰੀਤ ਲਗਾਈ ਹੋਈ ਹੈ, ਪਰ ਇਹ ਵੀ ਲੱਗ ਸਾਧੂ ਸੰਗ ਸਵਾਰੇ ਜੀ, ਸਾਧੂਆਂ ਦੇ ਸੰਗ ਨਾਲ ਜੇ ਲੱਗੀਏ ਭਾਈ ਉਹ ਸਵਾਰ ਦਿੰਦੇ ਨੇ। ਹਾਂਜੀ, ਜੇ ਇਹੋ ਜਿਹੇ ਸਾਖਤ ਵੀ ਕਿਤੇ ਸੰਗ ਕਰ ਜਾਣ ਉਹਨਾਂ ਨੂੰ ਵੀ ਸਵਾਰ ਦਿੰਦੇ ਨੇ।
ਗੁਰ ਕੇ ਬਚਨ ਸਤ ਸਤ ਕਰ
ਮਾਨੇ। ਹਾਂ, ਗੁਰਾਂ ਦੇ ਬਚਨਾਂ ਨੂੰ ਜੀ ਸਤ ਸਤ ਕਰਕੇ ਮੰਨਣਾ ਕਰੀਏ।
ਮੇਰੇ ਠੋਕਰ
ਠਾਕੁਰ
ਠਾਕੁਰ ਬਹੁਤ ਪਿਆਰੇ।
ਹਾਂ, ਮੇਰੇ ਬਹੁਤ ਪਿਆਰੇ ਠਾਕੁਰ ਦੇ ਬਚਨਾਂ ਨੂੰ, ਹਾਂਜੀ, ਗੁਰਾਂ ਦੇ ਬਚਨਾਂ ਨੂੰ ਜਦੋਂ ਮੰਨਣਾ ਕੀਤਾ ਸੱਤ ਸੱਤ ਕੇ ਮੰਨਿਆ, ਫਿਰ ਠਾਕੁਰ ਦੇ ਬਹੁਤ ਪਿਆਰੇ ਹੋ ਗਏ, ਜਿਨ੍ਹਾਂ ਨੇ ਬਚਨ ਮੰਨੇ ਉਹ ਰੱਬ ਦੇ ਪਿਆਰੇ ਹੋ ਗਏ।
ਪੂਰਵ ਜਨਮ ਪਰਚੂਨ ਕਮਾਏ ਹਰ 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 ਨਾਮ ਪਿਆਰੇ।
ਕਮਾਏ ਤੇ ਵਿਸ਼ਰਾਮ ਕਰੋ, ਪੂਰਵ ਜਨਮ
ਪੂਰਵ ਜਨਮ ਪਰਚੂਨ ਕਮਾਏ।
ਹਾਂ,
ਹਰ 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 ਨਾਮ ਪਿਆਰੇ,
ਠੀਕ ਹੈ। ਪਿਛਲੇ ਜਨਮਾਂ ਦੇ ਪ੍ਰਚੂਨ ਕਮਾਏ, ਪ੍ਰਚੂਨ ਦਾ ਸ੍ਰੇਸ਼ਟ ਕਰਮ, ਪਿਛਲੇ ਜਨਮਾਂ ਦੇ ਸ੍ਰੇਸ਼ਟ ਕਰਮ ਕਮਾਏ ਹੋਏ, ਹਰ 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 ਨਾਮ ਸੰਭਾਲੇ, ਇਉਂ ਹਰੀ ਹਰ ਨਾਮ ਨੂੰ ਅਸੀਂ ਯਾਦ ਕੀਤਾ ਸੰਭਾਲਿਆ।
ਗੁਰਪ੍ਰਸਾਦ ਅੰਮ੍ਰਿਤ ਰਸ ਪਾਇਆ,
ਗੁਰਾਂ ਦੀ ਕਿਰਪਾ ਨਾਲ ਨਾਮ ਅੰਮ੍ਰਿਤ ਰਸ ਨੂੰ ਜਦੋਂ ਪਾਉਣਾ ਕੀਤਾ,
ਰਸ ਗਾਵੇ ਰਸ ਵਿਚਾਰੇ,
ਰਸ ਵਿੱਚ ਪ੍ਰੇਮ ਵਿੱਚ ਗਾਉਣਾ ਕੀਤਾ, ਪ੍ਰੇਮ ਨਾਲ ਵਿਚਾਰਿਆ,
ਹਰ ਹਰ ਰੂਪ ਰੰਗ ਸਭ ਤੇਰੇ,
ਹੇ ਹਰੀ ਆ ਸਾਰੇ ਰੂਪ ਅਤੇ ਰੰਗ ਸਭ ਤੇਰੇ ਹੀ ਨੇ।
ਮੇਰੇ ਲਾਲਨ ਲਾਲ ਗੁਲਾਰੇ,
ਮੇਰੇ ਪਿਆਰਿਆਂ ਦੇ ਪਿਆਰੇ ਜੀ, ਗੁਲਾਰੇ ਗੂੜੇ ਰੰਗ ਵਾਲੇ ਵਾਹਿਗੁਰੂ, ਲਾਲਨ ਲਾਲ ਪਿਆਰਿਆਂ ਦੇ ਪਿਆਰੇ।
ਜੈਸਾ ਰੰਗ ਦੇ ਸੋ ਹੋਵੇ,
ਰੰਗ ਮੈਨੇ ਪ੍ਰੇਮ, ਜਿਹਾ ਜਿਹਾ ਤੁਸੀਂ ਪ੍ਰੇਮ ਦੇਵੋ ਉਹਾ ਜਿਹਾ ਮਹਾਰਾਜ ਹੁੰਦਾ ਹੈ।
ਕਿਹਾ ਨਾਨਕ ਜੰਤ ਵਿਚਾਰੇ,
ਵਿਚਾਰੇ ਜੰਤ ਜੀਵ ਕੀ ਨੇ।
ਨਾਟ ਮਹੱਲਾ ਚੌਥਾ, ਰਾਮ ਗੁਰ ਸਰਨ ਪ੍ਰਭੂ ਰਖਵਾਰੇ।
ਹੇ ਰਾਮ, ਸਾਨੂੰ ਹੇ ਪ੍ਰਭੂ ਗੁਰੂ ਦੀ ਸਰਨ ਵਿੱਚ ਰੱਖਣਾ ਕਰੋ।
ਜਿਉਂ ਕੰਚਰ ਤੰਦੂਆ ਪਕੜ ਚਲਾਇਓ,
ਤੰਦੂਆ ਨਹੀਂ ਤੰਦੂਆ ਤਦੂਆ
ਤਦੂਆ,
ਹਾਂ ਐਡੇ ਤਾਂ ਦਲਾਵਾਂ ਨੇ ਨਾ। ਜਿਉਂ ਕੁੰਚਰ ਤਦੂਆ ਪਕੜ ਚਲਾਇਓ, ਸਾਖੀ ਆਪਾਂ ਪਿਛਲੀ ਵਾਰੀ ਵਿਚਾਰੀ ਹੈ, ਤਦੂਏ ਨੇ ਜਿਵੇਂ ਕੁੰਚਰ ਨੂੰ ਪਕੜ ਕੇ ਚਲਾਇਓ, ਪਾਣੀ ਵਿੱਚ ਲੈ ਚੱਲਿਆ ਸੀ। ਹਾਂਜੀ,
ਪਕੜ ਚਲਾਇਓ ਕਰ ਉੱਪਰ ਕੱਢਣ ਸਤਾਰੇ,
ਹਾਂ ਕਰ ਉੱਪਰ, ਕਰ ਦਾ ਅਰਥ ਸੁਣ ਦਾ ਵੀ ਕੀਤਾ, ਕੇਵਲ ਸੁੰਡੇ ਉੱਪਰ ਰਹਿ ਗਿਆ ਸੀ, ਉਹਨਾਂ ਨੂੰ ਕੱਢ ਕੇ ਜਿਹੜਾ ਸੀ ਬਾਹਰ ਫਿਰ ਤਾਰਨਾ ਕੀਤਾ।
ਰਹਾਓ ਪ੍ਰਭ ਕੇ,
ਜਾਂ ਦੂਜੇ ਅਰਥ ਵੀ ਕਰ ਲੈਂਦੇ ਨੇ ਦਮਨੀ ਟਕਸਾਲ 'ਚ, ਕਰ ਉੱਪਰ ਉਪਰਾਲਾ ਕਰਕੇ ਵਾਹਿਗੁਰੂ ਨੇ ਕੱਢ ਲਿਆ ਬਾਹਰ, ਉੱਪਰ ਦਾ ਅਰਥ ਉਪਰਾਲਾ ਵੀ ਹੈ ਅਤੇ ਕਰ ਦਾ ਨਾਂ ਵੀ ਸੁਣ ਦਾ ਵੀ ਕਰ ਲੈਂਦੇ ਨੇ, ਕਿਉਂਕਿ ਕਰ ਨਾ ਕਰੀ ਨੂੰ ਕਰੀ ਹਾਥੀ ਨੂੰ ਕਹਿੰਦੇ ਨੇ, ਉਹ ਹਾਥੀ ਦਾ ਫਿਰ ਸੁੰਡ ਕਰ ਸੁੰਡ ਹੋ ਗਿਆ, ਇਉਂ ਵੀ ਹੱਥ।
ਪ੍ਰਭ ਕੇ ਸੇਵਕ ਬਹੁਤ ਅਤ ਨੀਕੇ, ਮਨ ਸਰਧਾ ਕਰ ਹਰ ਧਾਰੇ।
ਹਾਂ, ਰੱਬ ਦੇ ਜਿਹੜੇ ਸੇਵਕ ਨੇ ਨਾ, ਬੜੇ ਅਤੀ ਤੋਂ ਅਤੀ ਸ੍ਰੇਸ਼ਟ ਨੇ, ਨੀਕੇ ਮੈਨੇ ਸ੍ਰੇਸ਼ਟ ਨੇ, ਮਨ ਵਿੱਚ ਸ਼ਰਧਾ ਧਾਰ ਕੇ ਹਰੀ ਦੇ ਹਰ ਧਾਰੇ, ਹਰੀ ਨੂੰ ਹਿਰਦੇ 'ਚ ਧਾਰਨਾ ਕੀਤਾ ਉਹਨਾਂ ਨੇ।
ਮੇਰੇ ਪ੍ਰਭ ਸ਼ਰਧਾ
ਜਾਂ ਹਰੀ ਦੇ ਆਸਰੇ ਰਹਿੰਦੇ ਨੇ, ਧਾਰੇ ਨਾਮ ਆਸਰੇ ਦਾ ਵੀ ਹੁੰਦਾ। ਹਾਂਜੀ,
ਮੇਰੇ ਪ੍ਰਭ ਸ਼ਰਧਾ ਭਗਤ ਮਨ ਭਾਵੈ, ਜਨ ਕੀ ਪੈਜ ਸਵਾਰੇ।
ਮੇਰੇ ਪ੍ਰਭ ਸ਼ਰਧਾ ਨਹੀਂ ਕਰਨਾ, ਮੇਰੇ ਪ੍ਰਭ ਸ਼ਰਧਾ ਭਗਤ ਮਨ ਭਾਵੈ, ਮੇਰੇ ਪ੍ਰਭੂ ਦੇ ਜਿਹੜੀ ਭਗਤੀ ਕਰਨ ਦੀ ਸ਼ਰਧਾ ਨਾ ਮਨ ਨੂੰ ਪਾਉਂਦੀ ਹੈ, ਸ਼ਰਧਾ ਕਰਕੇ ਉਹ ਭਗਤੀ ਕਰਨੀ ਪਾਉਂਦੀ ਹੈ ਮੇਰੇ ਪ੍ਰਭੂ ਦੀ। ਪ੍ਰਭੂ ਦੇ ਭੱਬੇ ਨੂੰ ਸਿਆਰੀ ਹਨ, ਦੀ ਦਾ ਅਰਥ ਦੇ ਰਹੀ ਹੈ, ਪ੍ਰਭੂ ਦੀ ਭਗਤੀ ਕਰਨ ਦੀ ਸ਼ਰਧਾ, ਸ਼ਰਧਾ ਨਾਲ ਭਗਤੀ ਕਰਨੀ ਮੇਰੇ ਮਨ 'ਚ ਪਾਉਂਦੀ ਹੈ।
ਹਰ ਹਰ ਸੇਵਕ ਸੇਵਾ ਲੱਗਾ,
ਹਾਂ ਹਰੀ ਦੇ ਸੇਵਕ ਬਣ ਕੇ ਜੀ ਸੇਵਾ ਵਿੱਚ ਲੱਗੇ,
ਸਭ ਦੇਖਾ ਬ੍ਰਹਮ ਪਸਾਰੇ।
ਫਿਰ ਤਾਂ ਸਾਰਾ ਜਿਹੜਾ ਪਸਾਰਾ ਬ੍ਰਹਮ ਹੀ ਦਿੰਦਾ, ਉਹਦੇ 'ਚ ਬ੍ਰਹਮ ਦਾ ਹੀ ਪਸਾਰਾ ਦਿੰਦਾ।
ਏਕ ਪੁਰਖ ਇੱਕ ਨਜ਼ਰੀ ਆਵਾ,
ਬਸ ਇੱਕੋ ਪੁਰਖ ਸਾਰਿਆਂ 'ਚ ਨਜ਼ਰ ਹੀ ਆਉਂਦਾ, ਫਿਰ ਦੂਜਾ ਨਹੀਂ ਦਿੰਦਾ ਕੋਈ।
ਸਭ ਏਕਾ ਨਜ਼ਰ ਨਿਹਾਰੇ,
ਹਾਂ ਸਭ ਇੱਕੋ ਹੀ ਨਜ਼ਰ ਨਾਲ ਵੇਖਣਾ ਕਰਦੇ ਨੇ। ਮਾਈਆਂ ਖਾਲੀ ਸਪੋਰਟ ਕਰਨ ਚੱਲ ਗਈਆਂ ਸਾਰੀਆਂ ਵੋਟਾਂ ਵਾਲਿਆਂ ਦੀ, ਚਲੋ ਘਰੇ ਰਹਿਣਾ ਚਾਹੀਦਾ ਤੁਹਾਨੂੰ, ਚਲੋ ਲਓ ਜੀ ਚਲੋ।
ਹਰ ਪ੍ਰਭ ਠਾਕੁਰ ਰਵਿਆ ਸਭ ਠਾਈ,
ਹਰੀ ਪ੍ਰਭ ਠਾਕੁਰ ਸਾਰਿਆਂ ਥਾਵਾਂ 'ਤੇ, ਠਾਈਵੇਂ ਥਾਵਾਂ 'ਤੇ ਵਿਆਪਕ ਹੈ।
ਸਭ ਚੇਰੀ ਜਗਤ ਸਮਾਰੇ,
ਸਭ ਚੇਰੀ ਜਗਤ ਸਮਾਰੇ, ਜਗਤ ਸਾਰਾ ਦਾਸੀ ਦੀ ਨਿਆਈ ਹੈ, ਜਾਂ ਜੀਵ ਦੇ ਅਰਥ ਵੀ ਕਰ ਲੈਂਦੇ ਨੇ ਜਗਤ। ਹਾਂਜੀ, ਜੀਵ ਜਿਹੜੇ ਨੇ ਦਾਸੀ ਹੋ ਕਰਕੇ ਦਾਸ ਭਾਵ ਨਾਲ ਜਿਹਨੂੰ ਯਾਦ ਕਰਦੇ ਨੇ।
ਆਪ ਦਇਆਲ ਦਇਆ ਦਾਨ ਦੇਵੈ,
ਆਪ ਦਿਆਲੂ ਹੋ ਕੇ ਇਹ ਦਇਆ ਦਾ ਦਾਨ, ਜਿਹਨੂੰ ਨਾਮ ਦਾ ਦਾਨ ਦੇਣਾ ਕਰਦਾ ਹੈ। ਹਾਂਜੀ,
ਵਿੱਚ ਪਾਥਰ ਕੀਰੇ ਕਾਰੇ,
ਹਾਂ ਮਹਾਰਾਜ ਪਾਤਸ਼ਾਹ ਜਿਹਨੇ ਪੱਥਰਾਂ ਦੇ ਵਿੱਚ ਵੀ ਕੀਰੇ ਮੈਨੇ ਕੀੜੇ ਕਾਰੇ ਮੈਨੇ ਕੀਤੇ ਹੋਏ ਨੇ ਜਿਹੜੇ, ਉਹਨਾਂ ਦੀ ਵੀ ਭਾਈ ਰੱਖਿਆ ਕਰਦਾ, ਦਇਆਲੂ ਹੋ ਕੇ ਦਾਨ ਦੇ ਕੇ ਉਹਨਾਂ ਨੂੰ, ਜਾਂ ਵਿੱਚ ਪਾਥਰ ਕੀੜੇ ਕਾਰੇ, ਕਾਰੇ ਨਾਲ ਕਾਲੇ ਕੀੜੇ, ਪੱਥਰਾਂ 'ਚ ਕਾਲੇ ਕੀੜਿਆਂ ਦੀ ਵੀ ਰੱਖਿਆ ਕਰਦਾ, ਜਿਵੇਂ ਭਗਤ ਧੰਨਾ ਜੀ ਨੇ ਕਿਹਾ ਸੀ, ਪਾਖਣ ਕੀਟ ਗੁਪਤ ਹੋਏ ਰਹਿਤੋ ਤਾਂ ਚੋ ਮਾਰਗ ਨਾਹੀਂ, ਕਹਿ ਧੰਨਾ ਪੂਰਨ ਤਾਹੂ ਕੋ ਮਤਰੇ ਜੀ ਡਰਾਹੀਂ। ਹਾਂਜੀ, ਪੱਥਰ ਦੇ ਕੀੜਿਆਂ ਨੂੰ ਵੀ ਰੋਜੀ ਦਿੰਦਾ। ਉੱਥੇ ਜਾਣ ਨੂੰ ਰਾਹ ਵੀ ਕੋਈ ਨਹੀਂ, ਅੰਦਰ ਪੱਥਰ 'ਚ ਪੈਦਾ ਅੰਦਰ ਕਰ ਦਿੱਤੇ, ਫਿਰ ਰੋਜੀ ਵੀ ਦਿੱਤੀ। ਅੱਗੇ ਤੁਹਾਨੂੰ ਦੱਸਿਆ ਸੀ ਇੱਕ ਵਾਰੀ ਸੰਤ ਸੁੰਦਰ ਸਿੰਘ ਜੀ ਧਾਲੀਵਾਲ ਨਹਿਰ ਬਣਦੀ ਸੀ ਤਾਂ ਜੱਥੇ ਸਿੰਘ ਜਾ ਰਹੇ ਸੀ, ਪੁਲ ਬਣਦਾ ਸੀ, ਉਹ ਪੁਲ ਦੇ ਪੱਥਰ ਆਇਆ ਹੋਇਆ ਸੀ ਪੁਲ ਵਾਸਤੇ, ਅਤੇ ਨਾਲ ਨਲਕਾ ਲੱਗਿਆ ਸੀ। ਜੱਥੇ ਦੇ ਸਿੰਘ ਕਹਿੰਦਾ ਮਤਲਬ ਪਾਣੀ ਪੀ ਲਈਏ, ਜਲ ਸਕਣ ਲੱਗੇ। ਉਹਨਾਂ ਨੇ ਜਿਹੜੇ ਮਜ਼ਦੂਰ ਸੀ ਇੱਕ ਪੱਥਰ ਥੋੜ੍ਹਾ ਮਾਰ ਕੇ ਤੋੜਿਆ, ਇੱਕ ਇੰਚ ਦਾ ਕੀੜਾ ਉਹਦੇ ਵਿੱਚੋਂ ਨਿਕਲ ਕੇ ਬਾਹਰ ਡਿੱਗ ਗਿਆ, ਪੱਥਰ 'ਚੋਂ ਡਿੱਗ ਗਿਆ। ਅਤੇ ਦ੍ਰਿਸ਼ਟੀ ਪਿਆ ਸਿੰਘਾਂ ਦੇ, ਵਾਜੋ ਕੀੜਾ ਨਿਕਲਿਆ। ਮਹਾਂਪੁਰ ਕਹਿਣ ਲੱਗੇ ਨੇੜੇ ਹੋ ਕੇ ਜਦੋਂ ਦੇਖਿਆ ਕੀੜੇ ਨੂੰ ਫੜਿਆ, ਉਹਦੇ ਮੂੰਹ ਵਿੱਚ ਛੋਟਾ ਜਿਹਾ ਸ਼ੱਕਰ ਦਾ ਦਾਣਾ ਸੀ, ਉਹ ਛਡਾਇਆ ਉਹਦੇ ਮੂੰਹ 'ਚੋਂ ਅਤੇ ਵੇਖਿਆ ਤੋ ਸ਼ੱਕਰ ਦਾ ਦਾਣਾ। ਫਿਰ ਉਸ ਵੇਲੇ ਪੰਕਤੀ ਪੜ੍ਹੀ ਮਹਾਂਪੁਰਖਾਂ ਨੇ, ਸੈਲ ਪੱਥਰ ਮੈਂ ਜੰਨ ਤੋਂ ਪਾਏ ਤਾਂ ਕਰ ਰਿਜਕ ਆਗਿਆ ਕਰ ਧਰਿਆ। ਸੋ ਵੀ ਭਾਈ ਪੱਥਰਾਂ 'ਚ ਕੀੜੇ ਪਕਾਏ, ਉਹਨਾਂ ਦਾ ਰਿਜਕਾ ਪਹਿਲਾਂ ਹੀ ਮੂਹਰੇ ਪਿਆ, ਐਸੀ ਬਖਸ਼ਿਸ਼ ਕਰਦਾ ਜੀ। ਪੜ੍ਹੋ।
ਅੰਤਰ ਵਾਸ ਬਹੁਤ ਮੁਸਕਾਈ,
ਹਾਂ
ਬ੍ਰਹਮ ਭੁਲਾ ਮਿਰਗ ਸਿੰਘਾਰੇ,
ਹਾਂ ਸਿੰਘਾਰੇ ਸਿੰਘਾਰੇ
ਸਿੰਘ
ਮੰਗਾ ਗਿਆ ਸਿੰਘਾਰੇ। ਹਾਂ ਇਹ ਹੁਣ ਮਿਰਗ ਦੇ ਬਾਰੇ ਕਹਿੰਦੇ ਨੇ। ਅੰਤਰ ਵਾਸ ਬਹੁਤ ਮੁਸਕਾਈ, ਮਿਰਗ ਦੇ ਜਿਹੜੀ ਕਸਤੂਰੀ ਦੀ ਵਾਸਨਾ ਸੁਗੰਧੀ ਹੁੰਦੀ ਤਾਂ ਉਹਦੀ ਧੁੰਨੀ 'ਚ ਹੈ ਕਸਤੂਰੀ, ਉੱਥੇ ਕਸਤੂਰੀ ਦਾ ਮਾਪਾ ਹੁੰਦਾ, ਪਰ ਭਰਮ ਦਾ ਭੁੱਲਿਆ ਹੋਇਆ ਮਿਰਗ ਝਾੜੀਆਂ ਨੂੰ ਸੁੰਘਦਾ ਫਿਰੀ ਜਾਂਦਾ। ਸਿੰਘਾਰੇ ਮੈਨੇ ਸੁੰਘਦਾ, ਵੀ ਸ਼ਾਇਦ ਉੱਥੋਂ ਆ ਰਹੀ ਹੈ। ਇਵੇਂ ਪਰਮੇਸ਼ਰ ਜਿਹੜਾ ਹੈਗਾ ਹੈ ਤਾਂ ਸਾਡੇ ਅੰਦਰ ਹੈ, ਭਰਮ ਦਾ ਭੁੱਲਿਆ ਜੀ ਬਾਹਰ ਟੋਲਦਾ ਫਿਰੀ ਜਾਂਦਾ। ਹਾਂ ਮਿਰਗ ਦੀ ਨਹੀਂ ਆਈ। ਚਲੋ
ਬਨ ਬਨ,
ਹਾਂ ਹਾਂ ਹੈ ਅੱਧਾ ਗੰਗੇ ਦੇ ਥੱਲੇ ਲੱਗਿਆ ਨਾ। ਹਾਂ ਸਿੰਘਾਰੇ, ਹਾਂ ਅੱਧਾ ਲੱਗ ਗਿਆ। ਸਿੰਘਾਰੇ ਨਹੀਂ ਕਰਨਾ ਫਿਰ ਪੂਰਾ ਹਾ ਲੱਗੂਗਾ। ਸਿੰਘਾਰੇ ਅੱਧਾ ਹਾ ਹੋ ਗਿਆ।
ਬਨ ਬਨ ਢੂੰਡ ਢੂੰਡ,
ਬਿਨ ਟਿੱਪੀਆਂ ਨਹੀਂ ਲਾਉਣੀ,
ਬਨ ਬਨ ਢੂੰਡ ਢੂੰਡ ਕਰ ਥਾਕੀ
ਫਿਰ ਥਾਕੀ,
ਬਨ ਬਨ ਢੂੰਡ ਢੂੰਡ ਫਿਰ ਥਾਕੀ,
ਬਣਾ ਬਣਾ ਵਿੱਚ ਲੱਭ ਲੱਭ ਕੇ ਮੈਂ ਫਿਰ ਕੇ ਥੱਕ ਗਈ।
ਗੁਰ ਪੂਰੇ ਘਰ ਨਿਸਤਾਰੇ,
ਪੂਰਿਆਂ ਗੁਰਾਂ ਨੇ ਘਰ ਵਿੱਚ ਮਿਲਾ ਕੇ ਤਾਰ ਦਿੱਤਾ। ਹਾਂ ਚਲੋ ਪੜ੍ਹ ਲਓ ਥੋੜ੍ਹਾ ਜਿਹਾ ਪੰਥ।
ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ,
ਅੰਮ੍ਰਿਤ
ਅੰਮ੍ਰਿਤ ਸਾਰੇ,
ਬਾਣੀ ਗੁਰੂ ਹੈ ਅਤੇ ਗੁਰੂ ਬਾਣੀ ਗੁਰੂ ਰੂਪ ਹੈ, ਗੁਰੂ ਬਾਣੀ ਰੂਪ ਹੈ, ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਗੁਰੂ ਰੂਪ ਹੈ ਅਤੇ ਗੁਰੂ ਬਾਣੀ ਰੂਪ ਹੈ, ਵਿੱਚ ਬਾਣੀ ਅੰਮ੍ਰਿਤ ਸਾਰੇ। ਸੋ ਸਾਰੇ ਸ੍ਰੇਸ਼ਟ ਅੰਮ੍ਰਿਤ ਜਿਹੜੇ ਨੇ ਬਾਣੀ ਵਿੱਚ ਮੌਜੂਦ ਨੇ।
ਗੁਰਬਾਣੀ ਕਹੇ ਸੇਵਕ ਜਨ ਮਾਨੈ,
ਹਾਂ ਜੋ ਗੁਰਬਾਣੀ ਦੇ ਵਿੱਚ ਵਿਦੇਸ਼ ਕਹੇ ਨੇ ਉਹਨਾਂ ਨੂੰ ਸੇਵਕ ਜਨ ਮੰਨ ਲੈਣਾ ਕਰੇ, ਕਮਾ ਲਵੇ ਫਿਰ।
ਪ੍ਰਤੱਖ ਗੁਰੂ ਨਿਸਤਾਰੇ,
ਫਿਰ ਇਹਦੇ 'ਚ ਕੋਈ ਸ਼ੱਕ ਨਹੀਂ, ਗੁਰੂ ਉਹਨੂੰ ਜਿਹੜਾ ਹੈ ਪ੍ਰਤੱਖ ਹੀ ਤਾਰ ਦਿੰਦਾ। ਹਾਂਜੀ ਹਾਂਜੀ
ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ।
ਹਾਂ ਫਿਰ ਜਦੋਂ ਇਹ ਉਪਦੇਸ਼ਾਂ ਨੂੰ ਕਮਾਉਂਦਾ ਕੋਈ ਬਾਣੀ ਦਿਆਂ ਨੂੰ, ਸਭ ਹੈ ਬ੍ਰਹਮ, ਫਿਰ ਤਾਂ ਸਾਰੇ ਬ੍ਰਹਮ ਬ੍ਰਹਮ ਦਿੰਦਾ, ਬ੍ਰਹਮ ਦਾ ਹੀ ਪਸਾਰਾ ਦਿੰਦਾ। ਬ੍ਰਹਮ ਹੈ ਪਸਰਿਆ, ਬ੍ਰਹਮ ਪਸਰਿਆ ਹੋਇਆ ਦਿੰਦਾ। ਫਿਰ
ਮਨ ਬੀਜਿਆ ਖਾ ਵਾਰੇ,
ਪਰ ਮਨ ਨੇ ਜਿਹੋ ਜਿਹੇ ਕਰਮ ਦੇ ਬੀਜ ਬੀਜੇ, ਖਾ ਵਾਰੇ ਉਹ ਅਜੇ ਵਾਹਿਗੁਰੂ ਨੂੰ ਵਿਖਵਾਉਂਦਾ।
ਜਿਉਂ ਜਨ ਚੰਦਰ ਹਾਂਸ ਦੁਖਿਆ,
ਨਹੀਂ ਹਾਂਜੀ ਚੰਦਰ ਹਾਂਸ 'ਤੇ ਜਮ ਕੇ ਲਾਵਾਂਗੇ, ਉਹ ਨਹੀਂ ਸੀ ਦੁਖਿਆ, ਉਹਨੂੰ ਦਿਖਾਉਣ ਵਾਲਾ ਰਾਜਾ ਜਿਹੜਾ ਸੀ ਉਹ ਦੁਖਿਆ, ਧ੍ਰਿਸ਼ਟ ਬੁੱਧੀ ਜਿਹੜਾ ਸੀ। ਜਿਉਂ ਚੰਦਰ ਜਿਉਂ ਜਨ ਚੰਦਰ ਹਾਂਸ,
ਜਿਉਂ ਜਨ ਚੰਦਰ ਹਾਂਸ
ਦੁਖਿਆ ਧ੍ਰਿਸ਼ਟ ਬੁੱਧੀ,
ਦੁਖਿਆ ਧ੍ਰਿਸ਼ਟ ਬੁੱਧੀ,
ਹਾਂ ਇਹਨੂੰ ਬੁੱਧੀ ਨਹੀਂ ਪੜ੍ਹਨਾ, ਧ੍ਰਿਸ਼ਟ ਬੁੱਧੀ
ਧ੍ਰਿਸ਼ਟ ਬੁੱਧੀ
ਪਾਰਾ ਕਰਕੇ ਆਪਣਾ ਘਰ ਲੁਕੀ ਜਾ ਰਹੇ,
ਆਪਣਾ ਘਰ ਲੁਕੀ ਜਾ ਰਹੇ।
ਹਾਂ ਜਿਵੇਂ ਚੰਦਰ ਹਾਂਸ ਰੱਬ ਦਾ ਜਨ ਸੀ, ਪਿਆਰਾ ਭਗਤ ਸੀ, ਅਤੇ ਧ੍ਰਿਸ਼ਟ ਬੁੱਧੀ ਜਿਹੜਾ ਸੀ ਰਾਜਾ ਸੀ ਉਹ ਇਹਨੂੰ ਮਾਰਨਾ ਚਾਹੁੰਦਾ ਸੀ, ਇਸ ਕਰਕੇ ਨਹੀਂ ਮਾਰ ਸਕਿਆ। ਸਾਖੀ ਆਉਂਦੀ ਆ ਇਹਦੇ 'ਤੇ, ਸੁਣਨੀ ਆ ਕਿ ਅੱਗੇ ਚੱਲੀਏ। ਹਾਂਜੀ ਚੰਦਰ ਹਾਂਸ ਇਹ ਸੁਧਰਮਾ ਦਾ ਪੁੱਤਰ ਹੋਇਆ, ਸੁਧਰਮਾ ਇੱਕ ਰਾਜਾ ਹੋਇਆ, ਉਹਦੇ ਔਲਾਦ ਨਹੀਂ ਸੀ, ਅਤੇ ਬੜੀ ਸੰਤਾਂ ਸਾਧੂਆਂ ਦੀ ਸੇਵਾ ਕਰਕੇ ਔਲਾਦ ਦਾ ਵਰ ਮੰਗਿਆ ਉਹਨਾਂ ਕੋਲ, ਪੁੱਤਰ ਇਹ ਜਿਹੜਾ ਸੀ ਚੰਦਰਹਾਂਸ ਪੈਦਾ ਹੋਇਆ ਰਾਜਸ ਧਰਮਾਂ ਦੇ ਘਰ। ਜਦੋਂ ਪੈਦਾ ਹੋਇਆ ਨਾਲ ਨਾਲ ਉਹਨਾਂ ਸਾਧੂਆਂ ਨੇ ਇਹ ਵੀ ਕਹਿ ਦਿੱਤਾ ਔਲਾਦ ਤਾਂ ਤੂੰ ਮੰਗੀ ਆ ਪਰ ਇਹ ਔਲਾਦ ਤੇਰੇ ਰਾਜ ਭਾਗ ਨੂੰ ਇਹ ਪੁੱਤਰ ਜਿਹੜਾ ਨਸ਼ਟ ਕਰੇਗਾ। ਇਹ ਨਹੀਂ ਕਿ ਇਹਦੇ ਵਿੱਚ ਗੁਣ ਨਹੀਂ ਹੋਵੇਗਾ ਕੋਈ, ਇਹ ਬਹੁਤ ਸ਼ੁਭ ਗੁਣਾਂ ਵਾਲਾ ਹੋਵੇਗਾ, ਖੁਦ ਵੀ ਰਾਜ ਕਰੇਗਾ ਆਪ, ਪਰ ਤੇਰਾ ਰਾਜ ਨਹੀਂ ਰਹਿਣਾ। ਅਤੇ ਨਾਲ ਨਾਲ ਜਦੋਂ ਇਹ ਥੋੜ੍ਹਾ ਵੱਡਾ ਜਨਮ ਲੈ ਲਿਆ ਤਾਂ ਤੂੰ ਵੀ ਨਾਲ ਨਾਲ ਖਤਮ ਹੋ ਜਾਣਾ, ਤੁਹਾਡੀ ਮੌਤ ਦਾ ਕਾਰਨ ਬਣ ਕੇ ਆਇਆ ਹੈ ਪੁੱਤਰ ਗੱਲ। ਅਤੇ ਇਸ ਕਰਕੇ ਉਹਨੇ ਸਾਰੀਆਂ ਗੱਲਾਂ ਮਨਜ਼ੂਰ ਕੀਤੀਆਂ ਵੀ ਕੋਈ ਨਹੀਂ ਇੱਦਾਂ ਦਾ ਵੀ ਹੋ ਜਾਵੇ, ਮੇਰੇ ਰਾਜ ਭਾਗ ਦਾ ਅਧਿਕਾਰੀ ਤਾਂ ਕੋਈ ਹੋਊਗਾ, ਮੈਨੂੰ ਆਪਣੀ ਮੌਤ ਪ੍ਰਵਾਨ ਹੈ। ਇਸ ਲਈ ਉਹ ਜਦੋਂ ਪੁੱਤਰ ਹੋਇਆ ਚੰਦਰਹਾਂਸ, ਇਸ ਤਰ੍ਹਾਂ ਹੀ ਜਿਹੜਾ ਸੀ ਜਦੋਂ ਪੈਦਾ ਹੋਇਆ ਉਹ ਬਚਨ ਪੂਰੇ ਹੋਏ ਸਾਧੂਆਂ ਵਾਲੇ, ਅਤੇ ਉਹਦੀ ਮੌਤ ਦਾ ਉਹਨੂੰ ਪਤਾ ਸੀ ਵੀ ਹੋਣੀ ਹੈ, ਤਾਂ ਉਹਨੇ ਪਹਿਲਾਂ ਹੀ ਜਿਹੜਾ ਸੀ ਆਪਣਾ ਜਿਹੜੇ ਸੀ ਰਾਣੀ ਨੂੰ ਕਿਹਾ ਕਿ ਪੁੱਤਰ ਨੂੰ ਬਾਅਦ ਵਿੱਚ ਚੰਗੀ ਤਰ੍ਹਾਂ ਪਾਲਣਾ ਹੈ। ਪਰ ਰਾਣੀ ਵੀ ਨਾ ਜਿਹੜੀ ਸੀ ਰਹੀ ਉਹ ਵੀ ਨਾਲ ਹੀ ਚਿਖਾ ਮੈਂ ਤੋਂ ਮਗਰੋਂ ਰਹਿ ਕੇ ਕੀ ਕਰਨਾ, ਉਹ ਨਾਲੇ ਸਤੀ ਉਹ ਹੋ ਗਈ। ਪਰ ਪੁੱਤਰ ਦੀ ਪਰਵਰਸ਼ ਜਿਹੜੀ ਕਰਨ ਵਾਸਤੇ ਗੋਲੀ ਨੂੰ ਦਾਸੀ ਨੂੰ ਉਹਨਾਂ ਨੇ ਡਿਊਟੀ ਲਾਤੀ ਰਾਣੀ ਨੇ ਮਾਲ ਧਨ ਦੇ ਕੇ ਕਿ ਲੈ ਆ ਮੇਰੇ ਪੁੱਤਰ ਦੀ ਪਾਲਣਾ ਤੁਸੀਂ ਕਰਨੀ ਆ। ਪਰ ਇਹ ਕਿਵੇਂ ਚੜ੍ਹਾਈ ਕੀਤਾ ਰਾਜਾ ਜਿਹੜਾ ਸੀ ਸੁਧਰਮਾ ਗੁਆਂਢੀ ਰਾਜਾ ਸੀ ਨਾਲ ਕੰਤੂਹਲ, ਉਹਨੇ ਹਮਲਾ ਕਰ ਦਿੱਤਾ ਇਹਦੇ 'ਤੇ, ਹਮਲਾ ਕੀਤਾ, ਲੜਾਈ ਬੜੀ ਗੱਜ ਕੇ ਹੋਈ, ਬੜੀ ਭਾਰੀ ਫੌਜ ਮਰੀ। ਅਕਸਰ ਸੁਧਰਮਾ ਨੇ ਕਿਹਾ ਵੀ ਆਪੋ ਵਿੱਚ ਫੌਜ ਕਾਹਨੂੰ ਮਰਾਈ ਜਾਂਦੇ ਹਾਂ, ਆਓ ਆਪਾਂ ਵਿੱਚ ਆਪ ਸਾਹਮਣੇ ਲੜਦੇ ਹਾਂ। ਫਿਰ ਇਹ ਆਪ ਸੁਧਰਮਾ ਜਦੋਂ ਲੜਨ ਲੱਗਾ ਕੰਤੂਹਲ ਦੇ ਨਾਲ, ਉਸ ਲੜਾਈ ਵਿੱਚ ਉਹ ਮਾਰਿਆ ਗਿਆ। ਅਤੇ ਮਗਰੋਂ ਜਿਹੜੀ ਸੀ ਇਹਦੀ ਰਾਣੀ ਉਹ ਚਿਖਾ ਵਿੱਚ ਨਾਲ ਸਤੀ ਹੋ ਗਈ। ਪੁੱਤਰ ਨੂੰ ਫਿਰ ਜਿਹੜਾ ਸੀ ਦਾਸੀ ਨੇ ਪਾਲਣਾ ਦਾ ਡਿਊਟੀ ਲਾ ਦਿੱਤੀ। ਦਾਸੀ ਨੇ ਸੋਚਿਆ ਵੀ ਜਦ ਹੁਣ ਰਾਜ ਜਿੱਤੇ ਲਿਆ ਉਹਨੇ ਕੰਤੂਹਲ ਨੇ, ਜੇ ਉਹਨੂੰ ਪਤਾ ਲੱਗ ਗਿਆ ਉਹਦਾ ਕਿ ਪੁੱਤਰ ਹੈ, ਉਹਨੇ ਤਾਂ ਇਹਨੂੰ ਵੀ ਮਾਰ ਦੇਣਾ, ਕਿਉਂ ਨਾ ਹੋਵੇ ਮੈਂ ਇਹਦਾ ਸ਼ਹਿਰ ਛੱਡ ਕੇ ਕੰਤੂਹਲ ਦਾ ਰਾਜ ਛੱਡ ਕੇ ਹੋਰ ਕਿਸੇ ਰਾਜੇ ਦੇ ਦੇਸ਼ ਵਿੱਚ ਲੈ ਕੇ ਜਾਵਾਂ। ਇਹਨੂੰ ਲੈ ਤੁਰੀ ਹੈ ਪਿੰਡ ਬਾਈ ਪਿੰਡ ਹੁੰਦੀ ਹੋਈ ਸਿਰ ਟੱਪ ਗਈ, ਤਾਂ ਦੂਜੇ ਰਾਜੇ ਦੀ ਹੱਦ ਆ ਗਈ ਹੈ। ਉੱਥੇ ਵੀ ਉਹਨੇ ਸੋਚਿਆ ਵੀ ਜੇ ਸ਼ਹਿਰ 'ਚ ਰਹੀ ਇੱਥੋਂ ਵੀ ਉਹ ਪੜਤਾਲ ਕਰ ਸਕਦਾ, ਜੰਗਲ 'ਚ ਲੈ ਜਾਵਾਂ। ਜੰਗਲ 'ਚ ਲੈ ਆਈ ਇਹਨੂੰ ਚੰਦਰਹਾਂਸ ਨੂੰ, ਜੰਗਲ ਦੇ ਵਿੱਚ ਲੱਭਦੀ ਲਵਾਉਂਦੀ ਹੈ ਅਤੇ ਕੁਝ ਸਾਧੂਆਂ ਦਾ ਸਥਾਨ ਸੀ ਬ੍ਰਹਮਵੇਤਿਆਂ ਦਾ, ਉਹਨੇ ਵੇਖਿਆ ਵੀ ਇਹ ਸਾਧੂ ਨੇ ਇਹਨਾਂ ਦੀ ਸਨਮ 'ਚ ਰਹਿ ਕੇ ਭਲੇਗਾ ਠੀਕ, ਨਾਲ ਇਹਨਾਂ ਦੀ ਸੰਗਤ ਬਣੇਗੀ, ਉੱਥੇ ਰਹਿਣਾ ਠੀਕ ਸਮਝਿਆ। ਆਗਿਆ ਲਈ ਉਹਨਾਂ ਦੀ, ਮਹਾਂਪੁਰਖੋ ਇਹ ਜਿਹੜਾ ਹੈਗਾ ਯਤੀਮ ਹੈ ਹੁਣ, ਇਹਨੂੰ ਜੇ ਤੁਸੀਂ ਤੁਹਾਡੀ ਸਨਮ 'ਚ ਪਾਲੀਏ ਤਾਂ ਤੁਹਾਡਾ ਹੁਕਮ ਹੋਵੇ। ਉਹਨਾਂ ਕਿਹਾ ਠੀਕ ਹੈ। ਇਸ ਤਰ੍ਹਾਂ ਥੋੜ੍ਹੇ ਦਿਨ 'ਚ ਰਹਿੰਦੇ ਰਹੀ ਨਾਲ, ਇੱਕ ਲਾਗੇ ਆਪਣੀ ਛੱਪੜੀ ਬਣਾ ਲਈ, ਰਹਿੰਦੀ ਰਹੀ ਇਹਨੂੰ ਨਾਲ ਲੈ ਕੇ ਪਲਦਾ ਰਿਹਾ। ਅਕਸਰ ਵਿਚਾਰੀ ਦਾਸੀ ਵੀ ਚੜ੍ਹਾਈ ਕਰ ਗਈ, ਹੁਣ ਇਕੱਲੇ ਉਹ ਸਾਧੂਆਂ ਦੇ ਪ੍ਰਾਇਣ ਹੋ ਗਿਆ। ਸਾਧੂਆਂ ਦੇ ਨਾਲ ਚਲੋ ਹੁਣ ਸਾਧੂਆਂ ਨੇ ਉਹਦੀ ਦੇਖ ਰੇਖ ਕੀਤੀ ਸੋਹਣੀ, ਨਾਲ ਗੁਰਮਤਿ ਵਿੱਦਿਆ ਜਿਹੜੀ ਉਸਦੀ ਬ੍ਰਹਮ ਵਿੱਦਿਆ ਸਿਖਾਈ, ਸਿਮਰਨ ਵਿੱਚ ਲਾ ਦਿੱਤਾ, ਭਗਤੀ ਕਰਨ ਵਾਲੇ ਸੰਸਕਾਰ ਬਣ ਗਏ। ਇਹਨਾਂ ਨੂੰ ਜਿਹੜਾ ਸੀ 5 ਸਾਲ ਦਾ ਹੋ ਗਿਆ। ਹੁਣ ਜਦੋਂ ਸਾਧੂ ਕਿਸੇ ਦੇ ਸ਼ਹਿਰ ਵਿੱਚ ਆਉਂਦੇ ਨੇ, ਕੋਈ ਬੁਲਾਉਂਦਾ ਹੈ, ਨਾਲ ਇਹਨੂੰ ਵੀ ਲੈ ਜਾਂਦੇ ਨੇ। ਤਾਂ ਹੁਣ ਇਹ ਜਿਹੜਾ ਸੀ ਤ੍ਰਿਸ਼ਟ ਬੁੱਧੀ ਜਿਹੜਾ ਨਾਂ ਆਇਆ ਜਿਹਦਾ ਹੁਣ ਤ੍ਰਿਸ਼ਟ ਬੁੱਧੀ, ਇਹਨੇ ਇਹਨਾਂ ਸਾਧੂਆਂ ਨੂੰ ਨਿਉਂਦਾ ਦਿੱਤਾ ਆਪਣੇ ਰਾਜ ਵਿੱਚ। ਸਾਧੂ ਆਏ ਤਾਂ ਨਾਲ ਇਹਨੂੰ ਵੀ ਲਿਆਉਂਦਾ, ਚੰਦਰਹਾਂਸ ਨੂੰ ਵੀ ਲਿਆਂਦਾ। ਤਾਂ ਉਸ ਵੇਲੇ ਜਿਹੜੇ ਕੁਛ ਹੋਰ ਬ੍ਰਾਹਮਣ ਵਗੈਰਾ ਸੀ ਉਹਨਾਂ ਨੂੰ ਵੀ ਨਾਲ ਨਿਉਂਦਾ ਦਿੱਤਾ ਹੋਇਆ ਸੀ, ਬ੍ਰਹਮ ਭੋਜ ਕੀਤਾ। ਉਹ ਜਿਹੜੇ ਬ੍ਰਾਹਮਣ ਸੀ ਉਹਨਾਂ ਵਿੱਚ ਕੋਈ ਜੋਤਸ਼ੀ ਹੈਗੇ ਸੀ, ਉਹਨਾਂ ਨੇ ਇਹਦੇ ਚੰਦਰਹਾਂਸ ਦੇ ਮੱਥੇ ਵੱਲ ਪੜ੍ਹਿਆ, ਮੱਥੇ ਦੇ ਮਸਤਕ ਲੇਖਾਂ ਨੂੰ ਪੜ੍ਹ ਕੇ ਜੋਤਿਸ਼ ਦੇ ਅਨੁਸਾਰ ਕਹਿਣ ਲੱਗੇ ਦੇਖੋ ਰੱਬ ਦਾ ਕੈਸਾ ਹੋਇਆ, ਇਹ ਰਾਜੇ ਨੂੰ ਨਹੀਂ ਪਤਾ, ਇਹਦੇ ਕਰਮਾਂ 'ਚ ਲਿਖਿਆ ਵੀ ਇਹਦਾ ਜਵਾਈ ਬਣਨਾ ਇਹਨੇ ਤ੍ਰਿਸ਼ਟ ਬੁੱਧੀ ਦਾ। ਉਹ ਸਾਰੇ ਇਹ ਗੱਲ ਦੇਖ ਕੇ ਰੱਬ ਦੇ ਕੌਤਕ ਨੂੰ ਹੱਸਣ ਲੱਗ ਪਏ, ਹੱਸਦੇ ਨੇ ਅਤੇ ਇਹ ਰਾਜੇ ਨੇ ਹੱਸਦੇ ਵੇਖੇ, ਕਹਿਣ ਲੱਗੇ ਤੁਸੀਂ ਕਿਉਂ ਹੱਸੇ। ਉਹਨਾਂ ਟਾਲ ਮਟੋਲ ਕਰਨਾ ਚਾਹਿਆ, ਅਕਸਰ ਜਿੱਦੀ ਹੁੰਦੇ ਨੇ ਰਾਜੇ, ਨਹੀਂ ਦੱਸੋ ਕਿਉਂ ਹੱਸਣ ਦਾ ਕੀ ਕਾਰਨ ਹੈ। ਉਹ ਕਹਿੰਦੇ ਜੀ ਕਾਰਨ ਤਾਂ ਇਹ ਹੈ, ਆਹ ਜਿਹੜਾ ਬੱਚਾ ਆਇਆ ਨਾਲ ਸਾਧੂਆਂ ਦੇ ਫਕੀਰਾਂ ਦੇ, ਇਹਨੇ ਤੁਹਾਡਾ ਜਵਾਈ ਬਣਨਾ। ਉਹ ਗੱਲ ਸੋਚ ਕੇ ਉਦੋਂ ਤਾਂ ਉਹਨੇ ਗੱਲ ਨੂੰ ਪੀ ਲਿਆ, ਬ੍ਰਹਮ ਭੋਜ ਖਤਮ ਹੋਇਆ। ਫਿਰ ਉਹ ਚਿੰਤਾ ਵਿੱਚ ਜਿਹੜਾ ਸੀ ਡੁੱਬ ਗਿਆ ਵੀ ਮੈਂ ਆਪਣੀ ਪੁੱਤਰੀ ਆ ਕੰਗਾਲ ਫਕੀਰਾਂ ਦੇ ਪੁੱਤਰ ਨੂੰ ਵਿਆਹੂੰਗਾ, ਲੋਕ ਕੀ ਕਹਿਣਗੇ ਗੁਆਂਢੀ ਰਾਜੇ, ਵੀ ਰਾਜਾ ਹੋ ਕੇ ਕੰਗਾਲਾਂ ਦੇ ਵਿਆਹ ਦਿੱਤੀ ਆ, ਇਹ ਵਿਆਹਣ ਵਾਸਤੇ ਆਊਗਾ, ਕੰਗਾਲ ਆਉਣਗੇ ਅਤੇ ਕੀ ਮੇਰੀ ਇਹਦੇ ਵਿੱਚ ਸ਼ੋਭਾ ਹੋਵੇਗੀ? ਇਹ ਗੱਲਾਂ ਨੂੰ ਸਾਰਿਆਂ ਲੈ ਕੇ ਚਿੰਤਾ 'ਚ ਇਹਦਾ ਇੱਕ ਵਜ਼ੀਰ ਸੀ, ਇਹ ਧ੍ਰਿਸ਼ਟ ਬੁੱਧੀ ਆ, ਉਹ ਸੀ ਕੁਬੁੱਧੀ, ਉਹਦਾ ਨਾਮ ਵਜ਼ੀਰ ਦਾ। ਕੁਬੁੱਧੀ ਨੇ ਕਿਹਾ ਕਿਉਂ ਇੰਨੀ ਚਿੰਤਾ 'ਚ ਕੀ ਹੋ ਗਿਆ, ਕੀ ਫਿਕਰ ਦਾ ਕਾਰਨ ਕੀ ਹੈ ਚਿੰਤਾ ਦਾ? ਫਿਰ ਉਹਨੂੰ ਦੱਸਿਆ ਵਜ਼ੀਰ ਨੂੰ, ਕਹਿੰਦਾ ਵੀ ਆਹ ਕਾਰਨ ਹੈ, ਜੋਤਸ਼ੀਆਂ ਨੇ ਦੱਸਿਆ ਵੀ ਇਹ ਜਿਹੜਾ ਫਕੀਰਾਂ ਦਾ ਲੜਕਾ ਹੈ ਇਹ ਤੁਹਾਡਾ ਜਵਾਈ ਬਣੂਗਾ, ਸੋ ਐਸਾ ਕਿਵੇਂ ਹੋ ਸਕਦਾ ਹੈ? ਕੁਬੁੱਧੀ ਕਹਿੰਦਾ ਐਵੇਂ ਚਿੰਤਾ ਕਰਦੇ ਹੋ? ਉਹ ਵੀ ਧਰਮੀ ਰਾਜਾ ਸੀ, ਧ੍ਰਿਸ਼ਟ ਬੁੱਧੀ ਵੀ, ਅਤੇ ਵਜ਼ੀਰ ਵੀ ਅਜੇ ਹੋਣੇ ਸੀ, ਮਾੜੀ ਸਲਾਹ ਦੇਣੀ ਸੀ। ਉਹ ਕਹਿੰਦਾ ਵੀ ਕੀ ਯਤਨ ਹੋਣਾ ਚਾਹੀਦਾ? ਕਹਿੰਦਾ ਕਿ ਯਤਨ ਕੀ, ਇਹਨੂੰ ਮਾਰ ਦਿੰਦੇ ਆਪਾਂ, ਕੁਬੁੱਧੀ ਕਹਿੰਦਾ। ਕਹਿੰਦਾ ਠੀਕ ਹੈ, ਰਾਜਾ ਵੀ ਮੰਨ ਗਿਆ, ਜਲਾਦਾਂ ਨੂੰ ਬੁਲਾਇਆ ਵੀ ਉਹ ਜਿਹੜਾ ਫਕੀਰਾਂ ਨਾਲ ਪੁੱਤਰ ਆਇਆ ਸੀ ਉਹਨੂੰ ਮਾਰਨਾ। ਕਹਿੰਦੇ ਜੀ ਫਿਰ ਉਹਨੂੰ ਤਾਂ ਹਰ ਵੇਲੇ ਸੰਤਾਂ ਦੇ ਨਾਲ ਰਹਿੰਦਾ, ਉਹਨਾਂ ਤੋਂ ਵੱਖਰਾ ਕਿਵੇਂ ਕਰਿਆ ਜਾਵੇ? ਉਹ ਫਿਰ ਕਦੇ ਕਦੇ ਉਹ ਨਿਆਣਿਆਂ ਨਾਲ ਖੇਡਣ ਵੀ ਆ ਜਾਂਦਾ ਸੀ ਸ਼ਹਿਰ ਦਿਆਂ ਨਾਲ, ਜਦੋਂ ਖੇਡਣ ਆਏਗਾ ਤਾਂ ਉਹਨੂੰ ਉਦੋਂ ਵੱਖਰਾ ਕਰਕੇ ਜਿਹੜਾ ਮਾਰ ਦਿਓ। ਐਸਾ ਹੀ ਹੋਇਆ, ਖੇਡਣ ਆਇਆ ਅਤੇ ਕਿਤੇ ਲਿਖਿਆ ਵੀ ਬੱਚਿਆਂ ਨੂੰ ਆਪ ਉਹਨੇ ਲਾਲਚ ਦਿੱਤਾ ਵੀ ਉਹਨੂੰ ਬੱਚਿਆਂ ਨੂੰ ਲੈ ਕੇ ਆਓ, ਰਾਜੇ ਨੇ ਲੈ ਆਉਂਦਾ। ਇਸ ਤਰ੍ਹਾਂ ਉਹਨੂੰ ਵੱਖਰਾ ਕਰਕੇ ਜਿਹੜਾ ਸੀ ਜਲਾਦ ਲੈ ਆਏ। ਰਾਜੇ ਨੂੰ ਕਹਿੰਦਾ ਕਿ ਆਹੀ ਬੱਚਾ ਹੈ? ਉਹ ਕਹਿੰਦੇ ਹਾਂ ਇਹੀ ਹੈ, ਮਾਰ ਦਿਓ ਇਹਨੂੰ, ਬਸ ਲੈ ਜਾਓ ਇਹਨੂੰ ਜੰਗਲ 'ਚ। ਖੁੱਲ੍ਹਾ ਤਾਂ ਉਹਨੂੰ ਪੈਸੇ ਲਾਲਚ ਦਿੱਤਾ ਜਲਾਦਾਂ ਨੂੰ, ਲੈ ਆਏ ਜੀ ਚਲੋ ਜੰਗਲ 'ਚ ਲਿਆਂਦਾ, ਸੰਘਣੇ 'ਚ ਲੈ ਗਏ। ਜਾ ਕੇ ਉਹਨੂੰ ਜਦੋਂ ਮਾਰਨ ਦੀ ਸਲਾਹ ਕਰਨ ਲੱਗੇ ਨੇ, ਮਨ ਵਿੱਚ ਇੱਕ ਫੁਰਨਾ ਆਇਆ ਵੀ ਇੰਨਾ ਸੁੰਦਰ ਬੱਚਾ ਇਹ, ਇਹਨੂੰ ਨਾ ਹੀ ਮਾਰੀਏ ਆਪਾਂ। ਫਿਰ ਸੋਚਦੇ ਨੇ ਰਾਜੇ ਤੋਂ ਆਪਾਂ ਨੇ ਲਾਲਚ ਕੁਛ ਤਾਂ ਪੈਸੇ ਲੈ ਲਏ ਨੇ, ਅਤੇ ਉਹ ਹਰਾਮ ਨਾ ਹੋ ਜਾਣ ਕਿਤੇ, ਕੁਝ ਹੋਰ ਵੀ ਅਜੇ ਲੈਣੇ ਨੇ ਲਾਲਚ ਵੀ ਜਾ ਕੇ। ਫਿਰ ਮਨ ਬਣਾ ਲਿਆ ਮਾਰ ਹੀ ਦਿੰਦੇ ਹਾਂ। ਚਲੋ ਮਾਰਨ ਦੀ ਜਦੋਂ ਗੱਲ ਹੋਈ, ਉਹਨੂੰ ਕਹਿੰਦੇ ਵੀ ਤੇਰਾ ਕੋਈ ਸਹਾਇਕ ਹੈਗਾ? ਕਹਿੰਦੇ ਮੇਰਾ ਸਹਾਇਕ ਸੰਤ ਤੇ, ਉਹਨਾਂ ਨੂੰ ਹੁਣ ਪਤਾ ਮੇਰਾ ਕੀ ਵਾਪਰਨਾ, ਅਤੇ ਹੋਰ ਮੇਰਾ ਇੱਕ ਪਰਮੇਸ਼ਰ ਹੈ ਹੁਣ। ਅਤੇ ਕਹਿੰਦੇ ਵੀ ਤੁਸੀਂ ਜਿਹੜਾ ਹੈ ਹੋਰ ਕੋਈ ਚਾਹੁੰਦਾ, ਤੂੰ ਚਾਹੁੰਦਾ ਕੀ? ਉਹ ਕਹਿੰਦਾ ਵੀ ਮੇਰਾ ਇਸ਼ਨਾਨ ਕਰਾ ਦਿਉ ਤਾਂ ਚੰਗਾ। ਉਹ ਲਾਭ ਦੇ ਲਵਾਉਂਦਿਆਂ ਇੱਕ ਛੱਪੜੀ ਮਿਲ ਗਈ ਜੰਗਲ 'ਚ, ਇਸ਼ਨਾਨ ਕਹਿੰਦੇ ਕਰਾ ਦਿੱਤਾ। ਇਸ਼ਨਾਨ ਕਰਨ ਤੋਂ ਬਾਅਦ ਉਹ ਕਹਿਣ ਲੱਗਾ ਮੈਂ ਥੋੜ੍ਹਾ ਚਿਰ, ਮੈਨੂੰ 5-4 ਮਿੰਟ ਦਿਓ, ਮੈਂ ਆਪਣੇ ਪ੍ਰਭੂ ਦੀ ਬੰਦਗੀ ਵਿੱਚ ਲਾਵਾਂ, ਫਿਰ ਮੈਂ ਤੁਹਾਨੂੰ ਇਸ਼ਾਰਾ ਕਰੂੰਗਾ, ਉਦੋਂ ਮੇਰਾ ਕਤਲ ਕਰ ਦਿਓ। ਡਰਿਆ ਨਹੀਂ, ਅਤੇ ਉਸ ਵੇਲੇ ਜਿਹੜਾ ਸੀ ਉਸਨੇ ਜਦੋਂ ਬੈਠ ਕੇ ਸਮਾਧੀ ਵਿੱਚ ਬੈਠਿਆ, ਇਹਨਾਂ ਦੇ ਇੱਕਦਮ ਮਨ ਬਦਲ ਗਏ ਜਲਾਦਾਂ ਦੇ, ਵੀ ਅਜਿਹੇ ਭਗਤੀ ਵਾਲੇ ਬੱਚੇ ਨੂੰ ਜੇ ਮਾਰ ਦਿੱਤਾ ਆਪਾਂ ਨੂੰ ਤਾਂ ਕਿਸੇ ਨਰਕ ਨੇ ਨਹੀਂ ਚੱਲਣਾ, ਨਾ ਮਾਰੀਏ ਚੰਗਾ, ਇਹ ਫੈਸਲਾ ਲੈ ਲਿਆ। ਫਿਰ ਕਹਿੰਦੇ ਵੀ ਰਾਜੇ ਦਾ ਫਿਰ ਕੀ ਕਰਾਂਗੇ, ਉਹਨੂੰ ਕੀ ਜਵਾਬ ਦੇਵਾਂਗੇ? ਉਹਨਾਂ ਸੋਚਿਆ ਵੀ ਚਲੋ ਇਹਦਾ ਕੋਈ ਇੱਕ ਅੰਗ ਵੱਢ ਲੈਂਦੇ ਹਾਂ, ਉਹ ਦੱਸ ਦੱਸ ਦਿਆਂਗੇ। ਉਹਦੇ ਲਈ ਜਦੋਂ ਉਹਨੇ ਇਸ਼ਾਰਾ ਕੀਤਾ ਤਾਂ ਦੇਖਿਆ ਖੱਬੇ ਹੱਥ ਦੀਆਂ 6 ਉਂਗਲਾਂ ਸੀ ਚੰਦਰਾਂਸ ਦੀਆਂ, ਉਹ 6ਵੀਂ ਉਂਗਲ ਵੱਢ ਲਈ ਉਹਨਾਂ ਨੇ, ਉਹੀ ਉਂਗਲ ਜਿਹੜੀ ਸੀ ਵਿਘਨਕਾਰੀ ਸੀ ਸਾਰੀ ਜ਼ਿੰਦਗੀ ਦੀ, ਜਿਹੜੇ ਜਿਹੜੇ ਵਿਘਨ ਪਏ, ਉਹ ਇੱਕ ਨਵਾਂ ਸੰਗ ਸੀ, ਉਹ ਕੱਟਿਆ ਗਿਆ ਮਾਰਨ, ਚੜ੍ਹਦੀ ਕਲਾ ਹੋਣੀ ਸ਼ੁਰੂ ਹੋ ਗਈ, ਅਤੇ ਉਹ ਤਾਂ ਕੱਟ ਕੇ ਉਹਨੂੰ ਲੈ ਗਏ। ਇਹ ਫਿਰ ਉੱਥੇ ਜਿਹੜਾ ਸੀ ਭਗਤੀ ਵਿੱਚ ਆਪਣਾ ਲੀਨ। ਇੰਨੇ ਨੂੰ ਉਸ ਦੇਸ਼ ਦਾ ਇੱਕ ਰਾਜਾ ਜਿਹਦਾ ਜੰਗਲ ਸੀ ਇਹ, ਉਹਦਾ ਨਾਂ ਸੀ ਕੁਲਿੰਦ, ਉਹ ਜੰਗਲ 'ਚ ਆਪਣੇ ਇਹਦਾ ਜੰਗਲ ਸੀ, ਉਹਦੇ ਸ਼ਿਕਾਰ ਕਰਨ ਲਈ ਆਇਆ। ਇਹਨੂੰ ਜਦੋਂ ਆ ਕੇ ਵੇਖਿਆ ਵੀ ਆ ਇੰਨਾ ਸੁੰਦਰ ਬੱਚਾ ਇੱਥੇ ਬੈਠਾ ਹੈ, ਅਤੇ ਇਹਦੇ ਘਰ ਔਲਾਦ ਨਹੀਂ ਸੀ ਕੁਲਿੰਦ ਦੇ, ਉਹਨੇ ਸੋਚਿਆ ਵੀ ਸੱਚੇ ਪਾਤਸ਼ਾਹ ਨੇ ਤਾਂ ਬਣਾਏ ਦੇ ਦਿੱਤਾ ਇਹਨੂੰ, ਇਹਨੂੰ ਲੈ ਚੱਲਦੇ ਹਾਂ, ਇੱਦੋਂ ਵਧੀਆ ਹੋਰ ਕੀ ਹੋਊਗਾ, ਭਗਤੀ ਵਿੱਚ ਬੈਠਾ ਹੋਇਆ ਲੱਗਦਾ ਹੈ, ਕਿੰਨਾ ਸੁੰਦਰ ਹੈ, ਅਤੇ ਇਹਨੂੰ ਕਿਉਂ ਨਾ ਲੈ ਜਾਈਏ, ਹੋਰ ਪਤਾ ਨਹੀਂ ਕਦੋਂ ਹੋਵੇ ਨਾ ਹੋਵੇ, ਆ ਬਣਿਆ ਬਣਾਇਆ ਦਿੱਤਾ। ਸੋ ਇਸ ਤਰ੍ਹਾਂ ਉਹਨੂੰ ਕਹਿਣ ਲੱਗੇ ਤੇਰੇ ਨਾਲ ਕੋਈ ਹੋਰ ਵੀ ਹੈ? ਉਹ ਕਹਿਣ ਲੱਗਾ ਵੀ ਹਾਂ। ਕੌਣ? ਕਹਿਣ ਲੱਗਾ ਮੇਰਾ ਵਾਹਿਗੁਰੂ, ਮੇਰਾ ਪਰਮੇਸ਼ਰ ਹੈ ਮੇਰੇ ਨਾਲ। ਉਹਦੀ ਵਿਚਾਰ ਸੁਣ ਕੇ ਕਹਿੰਦੇ ਵੀ ਕਿੰਨਾ ਇਹਨੂੰ ਸ਼ੁਭ ਗਿਆਨ ਹੈ, ਇਹ ਤਾਂ ਬਹੁਤ ਬੱਚਾ ਜਿਹੜਾ ਲਾਇਕ ਹੈ। ਕਹਿਣ ਲੱਗੇ ਆਓ ਮੇਰੇ ਨਾਲ ਚੱਲੋ, ਤੁਹਾਨੂੰ ਮੈਂ ਰਾਜ ਭਾਗ ਦਾ ਮਾਲਕ ਬਣਾਵਾਂਗਾ, ਮੈਂ ਖੁਦ ਰਾਜ ਹਾਂ। ਇਉਂ ਉਹਨਾਂ ਨੂੰ ਪ੍ਰੇਰ ਕੇ ਘੋੜੇ 'ਤੇ ਬਿਠਾ ਕੇ ਲੈ ਆਇਆ, ਘਰ ਆਪਣਾ ਲਿਆਂਦਾ। ਰਾਣੀ ਨੂੰ ਕਹਿਣ ਲੱਗਾ ਵੇਖ ਰੱਬ ਨੇ ਕਿੱਡੀ ਬਖਸ਼ਿਸ਼ ਕੀਤੀ ਹੈ, ਕਿੱਡਾ ਸੁੰਦਰ ਪੁੱਤਰ ਦਿੱਤਾ ਇਹਨੂੰ, ਪੁੱਤਰ ਸਮਝ ਕੇ ਪਾਲ। ਚਲੋ ਰਾਣੀ ਅਨੁਸਾਰੀ ਹੋਈ ਹੈ, ਪਾਲਣਾ ਸ਼ੁਰੂ ਕਰ ਦਿੱਤਾ, 9 ਸਾਲ ਦਾ ਹੋ ਗਿਆ, ਸੋਹਣਾ ਵਿੱਦਿਆ ਦਾ ਪ੍ਰਬੰਧ ਕੀਤਾ, ਅਤੇ ਨਾਲ ਹੀ ਰਾਜ ਭਾਗ ਦਾ ਇਹਨੂੰ ਕਹਿਣ ਲੱਗਾ ਹੁਣ ਤਿਲਕ ਦੇ ਦਈਏ, ਕੰਨ ਹੋਰ ਨਾ ਹੋਵੇ, ਕਿਤੇ ਕੋਈ ਵਜ਼ੀਰਾਂ ਵਿੱਚ ਕੋਈ ਬਗਾਵਤ ਹੋ ਜਾਵੇ, ਆਪਣੇ ਬੈਠੇ ਬੈਠੇ ਉਹਨੇ ਜਿਹੜਾ ਸੀ ਉਹਨੂੰ ਰਾਜ ਤਿਲਕ ਦੇ ਦਿੱਤਾ। ਰਾਜਾ ਕੁਲਿੰਦਰ ਨੇ ਚੰਦਰਹਾਸ ਨੂੰ ਰਾਜਾ ਬਣਾ ਦਿੱਤਾ। ਭਗਤੀ ਭਾਵ ਵਾਲੇ ਸੰਸਕਾਰ ਸੀ, ਸਾਰੀ ਪ੍ਰਜਾ ਨੂੰ ਭਗਤੀ ਵਾਲੇ ਪਾਸੇ ਪ੍ਰੇਰਦਾ ਰਿਹਾ ਚੰਦਰਹਾਸ ਜਿਹੜਾ ਸੀ ਤਾਮਸੀ ਖਾਣਾ ਲੋਕਾਂ ਨੂੰ ਛਡਾ ਦਿੱਤਾ, ਪਸ਼ੂ ਮਾਰ ਕੇ ਖਾਣੇ, ਪੰਛੀ ਮਾਰ ਕੇ ਖਾਣੇ ਉਹ ਬੰਦ ਕਰਾ ਦਿੱਤੇ, ਸੱਤੋ ਗੁਣੀ ਖਾਣੇ ਦੀ ਪ੍ਰੇਰਣਾ ਕੀਤੀ, ਨਸ਼ਿਆਂ ਤੋਂ ਤਿਆਗ ਕਰਵਾਇਆ। ਜਿਵੇਂ ਪੰਜਾਬੀ ਦਾ ਖਾਣਾ ਵੀ ਜਥਾ ਰਾਜਾ ਤਥਾ ਪ੍ਰਜਾ, ਪ੍ਰਜਾ ਵੀ ਉੱਦਾਂ ਦੀ ਧਰਮੀ ਬਣਨ ਲੱਗ ਪਈ, ਸਾਰੇ ਉਹਦੀ ਵਡਿਆਈ ਜਿਹੜੀ ਸੀ ਆਂਢ ਗੁਆਂਢ ਰਾਜਿਆਂ ਨੂੰ ਵੀ ਫੈਲ ਗਈ। ਇੱਕ ਇਸ ਤਰ੍ਹਾਂ ਫਿਰ ਜਿਹੜਾ ਸੀ ਇਹ ਜਦੋਂ ਰਾਜਪਾਗ ਦਾ ਹੋਇਆ ਮਾਲਕ, ਪਰ ਤ੍ਰਿਸ਼ਟ ਬੁੱਧੀ ਦੇ ਅਧੀਨ ਸੀ ਇਹ ਰਾਜਾ ਕੁਲਿੰਦ ਵੀ, ਉਹਨੂੰ ਟੈਕਸ ਭਰਦੇ ਸੀ। ਅਤੇ ਹੁਣ ਜਿਹੜਾ ਟੈਕਸ ਭਰਨਾ ਸੀ ਚੰਦਰਹਾਸ ਨੇ ਅਜੇ ਭਰਿਆ ਨਹੀਂ, ਕੁਛ ਤਾਂ ਉਹ ਟਕੇ ਜਮ੍ਹਾਂ ਹੋ ਗਏ। ਇਵੇਂ ਉਹਦੇ ਅਧੀਨ ਇੱਕ ਰਾਜਾ ਹੋਰ ਸੀ ਤ੍ਰਿਸ਼ਟ ਬੁੱਧੀ ਦੇ, 80 ਪਿੰਡ ਉਹਨੂੰ ਦਿੱਤੇ ਹੋਏ ਸੀ, ਉਹ ਵੀ ਟੈਕਸ ਭਰਦਾ ਸੀ। ਉਹਨੇ ਵੀ ਨਾਲ ਗੁਆਂਢੀ ਰਾਜੇ ਨੇ ਵੀ ਟੈਕਸ ਬਜਾਏ ਤ੍ਰਿਸ਼ਟ ਬੁੱਧੀ ਦੇ ਭਰਨ ਦੇ ਚੰਦਰਹਾਸ ਕੋਲ ਭਰਨਾ ਸ਼ੁਰੂ ਕਰ ਦਿੱਤਾ, ਟਕੇ ਜਮ੍ਹਾਂ ਹੋ ਗਏ ਬਹੁਤ। ਸੋ ਚੰਦਰਹਾਸ ਦਾ ਜਿਹੜਾ ਧਰਮ ਦਾ ਪਿਤਾ ਸੀ ਕੁਲਿੰਦ, ਉਹਨੇ ਇੱਕ ਦਿਨ ਵੇਖਿਆ ਵੀ ਇੰਨੇ ਟਕੇ ਕਿੱਥੋਂ ਜਮ੍ਹਾਂ ਹੋਏ ਨੇ। ਉਹ ਪੁੱਛ ਲਿਆ ਇੱਕ ਦਿਨ ਚੰਦਰਹਾਸ ਨੂੰ, ਪੁੱਤਰਾ ਇੰਨਾ ਪੈਸਾ ਕਿੱਥੋਂ ਜਮ੍ਹਾਂ ਹੋਇਆ ਟਕੇ? ਉਹ ਕਹਿਣ ਲੱਗਾ ਜੀ ਜਿਹੜਾ ਟੈਕਸ ਭਰਨਾ ਸੀ ਉਹ ਵੀ ਨਹੀਂ ਭਰਿਆ, ਅਤੇ ਦੂਜਾ ਗੁਆਂਢੀ ਰਾਜਾ ਜਿਹੜਾ ਸੀ ਉਹ ਵੀ ਆਪਾਂ ਨੇ ਇੱਥੇ ਜਮ੍ਹਾਂ ਕਰਾ ਗਿਆ। ਉਹ ਕੁਲਿੰਦ ਕਹਿਣ ਲੱਗਾ ਨਹੀਂ, ਤ੍ਰਿਸ਼ਟ ਬੁੱਧੀ ਦੇ ਆਪਾਂ ਅਧੀਨ ਆ, ਇਸ ਕਰਕੇ ਟੈਕਸ ਉਹਨਾਂ ਦੀ ਮਾਨਤ ਹੈ, ਆਪਾਂ ਨੇ ਨਹੀਂ ਰੱਖਣੀ, ਇਹ ਉਹਨਾਂ ਨੂੰ ਦੇਣੀ ਚਾਹੀਦੀ ਹੈ, ਇਹ ਭਰੋ ਉੱਥੇ। ਉਹ ਕਹਿੰਦੇ ਵੀ ਠੀਕ ਹੈ ਮਹਾਰਾਜ, ਮੰਨ ਕੇ ਬੱਚਿਆਂ ਨੂੰ। ਚੰਦਰਹਾਸ ਨੇ ਆਪਣੇ ਵਜ਼ੀਰ ਜੀ ਦਾ ਨਾਂ ਸੀ ਵਿਨੋਦ, ਵਿਨੋਦ ਨੂੰ ਕਿਹਾ ਜਾ ਟੈਕਸ ਭਰ ਕੇ ਆ ਤ੍ਰਿਸ਼ਟ ਬੁੱਧੀ ਕੋਲ। ਉਹ ਵਿਨੋਦ ਵਜ਼ੀਰ ਜਿਹੜਾ ਸੀ ਲੈ ਕੇ ਟੈਕਸ ਭਰਨ ਵਾਸਤੇ ਆਇਆ, ਤ੍ਰਿਸ਼ਟ ਬੁੱਧੀ ਕਹਿਣ ਲੱਗਾ ਇੰਨਾ ਅੱਜ ਇਕੱਠਾ ਕਿੱਥੋਂ ਹੋ ਗਿਆ? ਉਹ ਕਹਿਣ ਲੱਗੇ ਵੀ ਠੀਕ ਹੈ, ਤਾਂ ਜਿਹੜਾ ਸੀ ਨਾਲ ਦੂਜੇ ਰਾਜੇ ਨੇ ਵੀ ਉੱਧਰ ਦੇ ਦਿੱਤਾ। ਖੁਸ਼ ਹੋਇਆ, ਚਲੋ ਵਜ਼ੀਰ ਦੀ ਸੇਵਾ ਕੀਤੀ ਵਿਨੋਦ ਦੀ। ਫਿਰ ਸੇਵਾ ਵਿੱਚ ਕਹਿਣ ਲੱਗਾ ਕੀ ਸਕੋਗੇ? ਕਹਿਣ ਲੱਗਾ ਅੱਜ ਇਕਾਦਸ਼ੀ ਹੈ, ਇਕਾਦਸ਼ੀ ਦਾ ਵਰਤ ਰੱਖਿਆ ਹੋਇਆ, ਇਸ ਕਰਕੇ ਮੈਂ ਕੁਛ ਸਕਣਾ ਨਹੀਂ। ਉਹ ਕਹਿਣ ਲੱਗਾ ਇਹ ਪੁੱਠੀ ਰੀਤ ਕਿਹਨੇ ਪਾਤੀ ਤੁਹਾਨੂੰ ਇਕਾਦਸ਼ੀ ਦੇ ਵਰਤ ਵਾਲੀ? ਤ੍ਰਿਸ਼ਟ ਬੁੱਧੀ ਕਹਿਣ ਲੱਗਾ, ਕਹਿਣ ਲੱਗਾ ਜੀ ਕੁਲਿੰਦ ਦਾ ਪੁੱਤਰ ਚੰਦਰਹਾਸ, ਉਹਨੇ ਐਸੇ ਧਰਮ ਦੇ ਨਿਯਮ ਕਾਇਮ ਕੀਤੇ ਨੇ ਪ੍ਰਜਾ ਵਿੱਚ, ਅਤੇ ਉਹਨਾਂ ਨੇ ਇਹ ਰੀਤ ਉਹਨਾਂ ਨੇ ਬਣਾਈ ਹੈ। ਕਹਿਣ ਲੱਗਾ ਚੰਦਰਹਾਸ ਅਜੇ ਜੀਂਦਾ? ਉਹ ਕਹਿੰਦਾ ਜੀ ਹਾਂ ਜੀਂਦਾ ਰਾਜ। ਉਹਦੇ ਦਾ ਕੋਈ ਇਲਾਜ ਹੈ ਨਹੀਂ ਸੀ ਕੁਲਿੰਦ ਦੇ, ਚੰਦਰਹਾਸ ਕਿੱਦਾਂ ਉਹਨੂੰ ਮਿਲਿਆ? ਉਹ ਕਹਿੰਦੇ ਜੰਗਲ ਵਿੱਚ ਸ਼ਿਕਾਰ ਕਰਨ ਗਏ ਸੀ, ਉੱਥੋਂ ਉਹਨਾਂ ਨੂੰ ਪ੍ਰਾਪਤ ਹੋਇਆ, ਅਤੇ ਉਹਦੇ ਮਨ ਵਿੱਚ ਆ ਵੀ ਇਹ ਅਜੇ ਮਰਿਆ ਨਹੀਂ, ਮੈਂ ਤਾਂ ਮਾਰਨ ਵਾਸਤੇ ਜਲਾਦਾਂ ਨੂੰ ਭੇਜਿਆ ਸੀ, ਉਹ ਜੀਂਦਾ ਹੈ ਅਜੇ। ਸੋ ਫਿਰ ਉਹਨੂੰ ਚਿੰਤਾ ਫਿਰ ਖੜੀ ਹੋ ਗਈ, ਚਿੰਤਾ ਵਿੱਚ ਫਿਰ ਉਹਨੇ ਜਿਹੜਾ ਕਬੁੱਧੀ ਸੀ ਉਹਦਾ ਵਜ਼ੀਰ ਫਿਰ ਦੇਖਿਆ, ਕਿਉਂ ਚਿੰਤਾ ਹੋ ਗਈ ਹੁਣ ਤਾਂ ਠੀਕ ਸੀ ਸਾਰਾ? ਕਹਿੰਦਾ ਚੰਦਰਹਾਸ ਮਰਿਆ ਨਹੀਂ ਅਜੇ, ਜੀਂਦਾ ਹੈ। ਕਹਿੰਦੇ ਕਿੱਥੇ ਹੈ? ਕਹਿੰਦੇ ਕੁਲਿੰਦ ਦੇ ਰਾਜ 'ਚ ਆ ਗਿਆ, ਉਹਨੇ ਪੁੱਤਰ ਬਣਾ ਲਿਆ ਆਪਣਾ। ਫਿਰ ਕਹਿੰਦਾ ਤਾਂ ਵੀ ਕੋਈ ਗੱਲ ਨਹੀਂ ਕਬੁੱਧੀ, ਕਹਿੰਦਾ ਆਓ ਚੱਲਦੇ ਹਾਂ ਉੱਥੇ, ਨਾਲ ਉੱਥੇ ਜਾ ਕੇ ਕੋਈ ਪਲੈਨ ਸੋਚਦੇ ਹਾਂ। ਇਹਨੂੰ ਨਾਲ ਲੈ ਕੇ ਤ੍ਰਿਸ਼ਟ ਬੁੱਧੀ ਨੂੰ ਕੁਲਿੰਦ ਦੇ ਰਾਜ ਵਿੱਚ ਆਇਆ, ਕੁਲਿੰਦ ਨੂੰ ਮਿਲੇ, ਉਹਦੇ ਅਧੀਨ ਸੀ ਅਕਸਰ, ਅਧੀਨ ਹੋਣ ਕਰਕੇ ਕੁਲਿੰਦ ਨੇ ਬੜੀ ਉਹ ਭਗਤ ਕੀਤੀ। ਫਿਰ ਕਹਿਣ ਲੱਗਾ ਆ ਜਿਹੜਾ ਤੂੰ ਲਿਆਂਦਾ ਪੁੱਤਰ, ਇਹ ਕੀ ਤੂੰ ਨੀਚ ਕੰਮ ਕੀਤਾ? ਤੂੰ ਰਾਜਾ ਹੈ, ਤੈਨੂੰ ਕੀ ਪਤਾ ਬਾਈ ਜਿਹੜਾ ਕਿਸੇ ਗੈਰ ਜਾਤੀ ਦਾ ਪੁੱਤਰ ਹੈ, ਨੀਵੀਂ ਜਾਤੀ ਦਾ, ਚੂੜਿਆਂ ਦਾ ਕਿ ਚਮਾਰਾਂ ਦਾ, ਕੀ ਹੈ, ਕੀ ਇਹ ਮਾੜਾ ਕੰਮ ਕੀਤਾ ਤੂੰ? ਉਹਦੇ ਅਧੀਨ ਸੀ ਅਕਸਰ, ਉਹਨੂੰ ਕੋਈ ਸਵਾਲ ਉੱਤਰ ਨਾ ਕੀਤਾ। ਇਤਨੇ ਨੂੰ ਕੀ ਹੋਇਆ, ਉਹ ਇਹਨੂੰ ਵੱਖਰਾ ਕਰ ਲਿਆ ਵਜ਼ੀਰ ਨੇ, ਜਿਹੜਾ ਸਿੱਖ ਬੁੱਧੀ ਨੇ ਤ੍ਰਿਸ਼ਟ ਬੁੱਧੀ ਨੂੰ। ਦੋਹਾਂ ਨੇ ਫਿਰ ਵਿਚਾਰ ਕਰਕੇ ਕਹਿਣ ਲੱਗੇ ਵੀ ਹੁਣ ਇੱਦਾਂ ਕਰੋ, ਇਹਨੂੰ ਮਾਰਨ ਦਾ ਪਲੈਨ ਹੈ, ਸੋਚੋ ਵੀ ਇਹ ਆਖੋ ਵੀ ਅਸੀਂ ਕੁਝ ਘਰੇ ਭੁੱਲ ਆਏ ਹਾਂ, ਉਹ ਵਾਪਸ ਮੰਗਾਉਣ ਵਾਸਤੇ ਤੂੰ ਆਪਣੇ ਪੁੱਤਰ ਨੂੰ ਭੇਜ, ਇਹਨੂੰ ਚੰਦਰਹਾਸ ਨੂੰ। ਅਤੇ ਉਹ ਕਹਿੰਦਾ ਗਾ ਵੀ ਐਂ ਕਰੋ, ਚਿੱਠੀ ਲਿਖ ਦਿਓ। ਚਿੱਠੀ 'ਚ ਕੀ ਲਿਖਿਆ? ਚਿੱਠੀ 'ਚ ਇਹਨੇ ਲਿਖ ਦਿੱਤਾ ਆਪਣੇ ਬਿਖ, ਬਿਖ ਨਾਮ ਵਿਹੋਦਾ, ਮੁੜ ਕੇ ਚਿੱਠੀ ਬੰਦ ਕਰ ਦਿੱਤੀ। ਚਿੱਠੀ ਬੰਦ ਕਰਕੇ ਚੰਦਰਹਾਸ ਨੂੰ ਕਹਿਣ ਲੱਗੇ ਆਹ ਚਿੱਠੀ ਮੇਰੇ ਪੁੱਤਰ ਮਦਨ ਸਿੰਘ ਨੂੰ ਦੇ ਦਿਓ, ਅਤੇ ਅਸੀਂ ਕੁਝ ਭੁੱਲ ਆਏ ਹਾਂ, ਉਹ ਤੁਹਾਨੂੰ ਦੇਵੇਗਾ, ਵਾਪਸ ਲੈ ਆਇਓ। ਚਿੱਠੀ ਲਿਖ ਕੇ ਬੰਦ ਕਰਕੇ ਭੇਜ ਦਿੱਤੀ। ਹੁਕਮ ਮੰਨ ਕੇ ਉਹ ਜਿਹੜਾ ਸੀ ਚੰਦਰਹਾਸ ਇਹ ਜਿਹੜਾ ਚਿੱਠੀ ਲੈ ਕੇ ਚੱਲ ਪਿਆ, ਘੋੜਾ ਲੈ ਕੇ ਚਲੋ ਉਹਦੇ ਦੇਸ਼ ਵਿੱਚ ਆ ਵੜਿਆ। ਪਹਿਲਾਂ ਬਾਗ ਵਿੱਚ ਆਇਆ ਜਿਹੜਾ ਤਿਸ਼ਟ ਬੁੱਧੀ ਦਾ ਬਾਗ ਸੀ। ਬਾਗ ਵਿੱਚ ਸੋਹਣਾ ਦੇਖ ਕੇ ਥੋੜ੍ਹਾ ਜਿਹਾ ਥੱਕਿਆ ਹੋਣ ਕਰਕੇ ਵੀ ਚਲੋ ਆਰਾਮ ਕਰ ਲਈਏ, ਦਰਖਤ ਥੱਲੇ ਪੈ ਗਿਆ। ਚਿੱਠੀ ਜਿਹੜੀ ਸਿਰ ਵਿੱਚ ਟੰਗੀ ਹੋਈ ਸੀ ਪੱਗ ਵਿੱਚ, ਉਹ ਇਹ ਜਿਹੜੀ ਤਿਸ਼ਟ ਬੁੱਧੀ ਦੀ ਬੇਟੀ ਸੀ ਉਹ ਸਹੇਲੀਆਂ ਸਮੇਤ ਸੈਰ ਕਰਨ ਆਈ ਬਾਗ 'ਚ। ਇਹਦਾ ਕੋਲ ਆ ਕੇ ਵੇਖਿਆ, ਸਹੇਲੀਆਂ ਨੂੰ ਟਾਲ ਮਟੋਲ ਕਰਕੇ ਪਰਾਂ ਕਰਕੇ ਇਹਦੇ ਚਿਹਰੇ ਮੋਹਰੇ ਵੱਲ ਤੱਕਿਆ ਵੀ ਕੋਈ ਬਾਦਸ਼ਾਹ ਦਾ ਪੁੱਤਰ ਲੱਗਦਾ ਹੈ। ਪਰ ਜਦੋਂ ਉਹ ਤਿਸ਼ਟ ਬੁੱਧੀ ਇਹਦੇ ਰਾਜ ਵੱਲ ਆਉਣ ਲੱਗਾ ਸੀ ਤਾਂ ਮਦਨ ਸਿੰਘ ਨੇ ਜਾਣ ਵੇਲੇ ਕਿਹਾ, ਪਿਤਾ ਜੀ ਬਾਹਰ ਨੂੰ ਚੱਲਿਓ, ਆ ਭੈਣ ਵੱਡੀ ਹੋ ਚੱਲੀ ਆ, ਇਹਦੇ ਵਾਸਤੇ ਕੋਈ ਵਰ ਵੀ ਲੱਭ ਲਿਆਇਓ। ਤੁਰਨ ਵੇਲੇ ਇਹ ਵੀ ਕਿਹਾ ਸੀ। ਉਸ ਵੇਲੇ ਉਹ ਜਿਹੜੀ ਸੀ ਉਹਦੀ ਲੜਕੀ ਉਹ ਸੋਚਦੀ ਆ ਵੀ ਪਿਤਾ ਨੇ ਸ਼ਾਇਦ ਮੇਰੇ ਵਾਸਤੇ ਆ ਵਰ ਭੇਜਿਆ ਹੋਵੇ, ਅਤੇ ਠੀਕ ਹੈ ਇਹਨੂੰ ਮੈਂ ਆਪਣਾ ਪਤੀ ਤਸਲੀਮ ਕਰ ਲਿਆ, ਮਨ ਜਿਹੜੀ ਸੰਕਲਪ ਕਰ ਲਿਆ। ਚਲੋ ਇਹਨਾਂ ਨੂੰ ਨਿਗਾਹ ਮਾਰਦੀ ਹੈ ਅਤੇ ਉਹ ਚਿੱਠੀ ਵੱਲ ਨਿਗਾਹ ਪੈ ਗਈ, ਛਿਰਸਕੀ ਟੰਗਿਆ ਹੋਇਆ ਹਲਕੇ ਦੇਣੇ, ਉਹ ਚਿੱਠੀ ਜਿਹੜੀ ਸੀ ਕੱਢ ਲਈ। ਕੱਢ ਕੇ ਸੋਚਦੀ ਹੈ ਵੀ ਨਿਜਮਤਾ ਹੁੰਦਾ ਵੀ ਬਗਾਨੀ ਚਿੱਠੀ ਪੜ੍ਹਨੀ ਨਹੀਂ ਚਾਹੀਦੀ ਅਤੇ ਮੈਂ ਨਾ ਪੜ੍ਹਾਂ। ਫਿਰ ਸੋਚਿਆ ਹੁਣ ਮੈਨੂੰ ਆਪਣਾ ਪਤੀ ਉਹ ਬਣਾ ਲਿਆ, ਬਗਾਨੀ ਕਿਹੜੀ ਗੱਲ ਰਹੇਗੀ, ਪੜ੍ਹ ਲੈਂਦੇ। ਉਹ ਚਿੱਠੀ ਪਾੜ ਕੇ ਜਿਹੜੀ ਸੀ ਪੜ੍ਹੀ, ਉਹਦੇ ਵਿੱਚ ਲਿਖਿਆ ਵੀ ਜਿਹੜਾ ਚਿੱਠੀ ਲੈ ਕੇ ਆ ਰਿਹਾ ਇਹਨੂੰ ਬਿਖ ਦੇ ਦਿਓ। ਇਹਦਾ ਨਾਂ ਸੀ ਬਿਖਿਆ, ਉਹ ਬੇਟੀ ਦਾ ਨਾਂ। ਅਤੇ ਉਹਨੇ ਪੜ੍ਹਿਆ ਅਤੇ ਵਿਖ ਕੇ, ਸਿਆਣੀ ਸੀ ਪੜ੍ਹੀ ਲਿਖੀ ਸੀ ਬਈ ਲਿਖਿਆ ਅਤੇ ਵੇਖਿਆ ਵੀ ਚਲੋ ਆੜਾ ਕੋਲੋਂ ਪਾ ਦਿੰਦੇ ਹਾਂ। ਅਤੇ ਅੱਖਾਂ 'ਚੋਂ ਸੁਰਮਾ ਕੱਢ ਕੇ, ਕਾਲ ਸੁਰਮਾ ਹੁੰਦਾ ਹੀ ਆ ਕਾਲਾ, ਉਂਗਲੀ ਲਾ ਕੇ ਖੱਖੇ ਦੇ ਥੱਲੇ ਨਾਲ ਜਿਹੜਾ ਸੀ ਉਹ ਪਾਰਾ ਕਰਤਾ, ਐੜਾ ਪਾ ਦਿੱਤਾ, ਵਿਖਿਆ ਵਿਖਿਆ ਬਣਾ ਦਿੱਤਾ, ਚਿੱਠੀ ਬੰਦ ਕਰਕੇ ਹੌਲੀ ਹੌਲੀ ਫੇਰ ਉਹਦੀ ਟੰਗ ਦਿੱਤੀ। ਇਹ ਵਿਚਾਰ ਕਰਕੇ ਆਪ ਜਿਹੜੀ ਆਪਣੇ ਮਹਿਲਾਂ ਨੂੰ ਆ ਗਈ, ਹੁਣ ਪਤਾ ਜੀ ਮਹਿਲਾਂ 'ਚ ਆਉਣਾ ਹੀ ਇਹਨੇ। ਉਹ ਉੱਠਿਆ ਅਤੇ ਉੱਠ ਕੇ ਜਿਹੜਾ ਸੀ ਮਦਨ ਸਿੰਘ ਨੂੰ ਮਿਲਿਆ, ਕਹਿਣ ਲੱਗਾ ਤੁਹਾਡੇ ਪਿਤਾ ਜੀ ਨੇ ਮੇਰੀ ਡਿਊਟੀ ਲਾਈ ਸੀ, ਆ ਇੱਕ ਚਿੱਠੀ ਹੈ ਇਹ ਤੁਸੀਂ ਤੁਹਾਡੇ ਗੋਚਰੇ ਆ ਪੜ੍ਹੋ। ਉਹਨੇ ਲੈ ਲਈ, ਜੋ ਚਿੱਠੀ ਲਿਖੀ ਉਹਨੇ ਜਿਹੜੀ ਸੀ ਖੋਲ੍ਹੀ, ਉਹਦੇ ਲਿਖਿਆ ਵੀ ਵਿਖਿਆ ਦੇ ਦਿਓ। ਕਹਿਣਗੇ ਪਿਤਾ ਜੀ ਨੇ ਬੜਾ ਸਿਆਣਾ ਪਿਤਾ ਨਿਕਲਿਆ, ਭੈਣ ਵਾਸਤੇ ਬੜਾ ਛੇਤੀ ਵਰ ਲੱਭਿਆ ਅਤੇ ਵਰ ਦੀ ਕਿਰਪਾ ਹੋ ਗਈ। ਆਪਣੀ ਮਾਂ ਨਾਲ ਸਲਾਹ ਕਰਕੇ ਅਤੇ ਭੈਣ ਨਾਲ ਤਾਂ ਪਹਿਲਾਂ ਹੀ ਸਲਾਹ ਉਹਦੀ ਤਾਂ ਹੋਈ ਹੋਈ ਸੀ, ਪਤੀ ਨੂੰ ਜੁਣਿਆ ਹੋਇਆ ਸੀ, ਛੇਤੀ ਕਹਿੰਦੇ ਚਲੋ ਵਿਆਹ ਕਰਦੇ, ਪਿਤਾ ਜੀ ਪਤਾ ਨਹੀਂ ਕਦੋਂ ਆਉਣਗੇ। ਵਿਆਹ ਕਰ ਦਿੱਤਾ, ਵਿਆਹ ਕਰਕੇ ਜਿਹੜਾ ਸੀ ਇਹਨੇ ਮਦਨ ਸਿੰਘ ਨੇ ਆਪਣਾ ਇੱਕ ਹੋਰ ਏਲਚੀ ਜਿਹੜਾ ਸੀ ਪਿਤਾ ਨੂੰ ਚਿੱਠੀ ਲਿਖ ਕੇ ਭੇਜ ਦਿੱਤੀ, ਪਿਤਾ ਜੀ ਤੁਹਾਡੇ ਹੁਕਮ ਦੀ ਪਾਲਣਾ ਹੋਈ ਹੈ ਅਤੇ ਭੈਣ ਵਿਖਿਆ ਦਾ ਵਿਆਹ ਚੰਦਰਾਂਸ ਨਾਲ ਕਰ ਦਿੱਤਾ ਗਿਆ। ਉਹ ਚਿੱਠੀ ਲੈ ਕੇ ਬਾਅਦ ਉਦੋਂ ਉੱਥੇ ਆਇਆ ਕਲਿੰਦਰ ਦੇ ਦੇਸ਼ ਵਿੱਚ, ਅਤੇ ਉਹਨੇ ਚਿੱਠੀ ਪੜ੍ਹੀ ਕਿ ਵਿਆਹ ਕਰ ਦਿੱਤਾ, ਮੱਥੇ 'ਤੇ ਮਾਰਿਆ ਹੱਥ, ਉਹ ਐਸੀ ਇਹ ਭਾਵੀ ਪਹਿਲਾਂ ਮਰਿਆ ਨਹੀਂ ਹੁਣ ਮਾਰਨ ਵਾਸਤੇ ਦੁਬਾਰੇ ਭੇਜਿਆ, ਸਗੋਂ ਮਾਰਨਾ ਤਾਂ ਕੀਤੀ ਬੇਟੀ ਦੇ ਦਿੱਤੀ। ਉੱਥੋਂ ਫਿਰ ਕ੍ਰੋਧ ਵਿੱਚ ਹੋਇਆ ਹੋਇਆ ਕੁਬੁੱਧੀ ਨਾਲ ਫੇਰ ਸਲਾਹ ਕਰਦਾ ਵੀ ਉਹ ਤਾਂ ਮਾਰਨਾ ਤਾਂ ਕੀਤੀ ਉਹਦੀ ਬੇਟੀ ਵਿਆਹ ਦਿੱਤੀ ਆ। ਚਲੋ ਫਿਰ ਹੁਣ ਕੀ ਹੈ ਪਲੈਨ ਜੀ, ਕਹਿੰਦੇ ਹੁਣ ਉਹ ਕੁਬੁੱਧੀ ਫੇਰ ਹਟਦਾ ਨਹੀਂ ਪੁੱਠੀਆਂ ਰਹਿ ਦੇਣ ਦਾ ਮਾਰਿਆ, ਕਹਿੰਦਾ ਜੀ ਚਲੋ ਆਪਾਂ ਚੱਲਦੇ ਹਾਂ ਅਤੇ ਮਿਲ ਕੇ ਮਦਨ ਸਿੰਘ ਨੂੰ ਜਿਹੜਾ ਹੈ ਕਹਿੰਦੇ ਉਹਦੇ ਬਾਰੇ ਉੱਥੇ ਮਾਰਨ ਦਾ ਕੋਈ ਯਤਨ ਕਰਾਂਗੇ। ਆ ਗਏ, ਆ ਕੇ ਮਦਨ ਸਿੰਘ ਨੂੰ ਪੁੱਤਰ ਨੂੰ ਕਹਿਣ ਲੱਗਾ ਇਹ ਤੂੰ ਕੀ ਕੀਤਾ, ਅਤੇ ਇਹ ਪੁੱਤਰੀ ਦਾ ਵਿਆਹ ਕਰ ਦਿੱਤਾ ਉਹਦੇ ਨਾਲ, ਉਹਨੂੰ ਤਾਂ ਮਾਰਨ ਵਾਸਤੇ ਕਿਹਾ ਸੀ। ਉਹਨੇ ਚਿੱਠੀ ਦਿਖਾ ਦਿੱਤੀ, ਮੈਂ ਤਾਂ ਤੁਹਾਡੀ ਆਗਿਆ ਦਾ ਪਾਲਣ ਕੀਤਾ ਹੈ, ਤੁਸੀਂ ਕਿਹਾ ਸੀ ਵੀ ਜਿਹੜਾ ਬੰਦਾ ਆਇਆ ਇਹਨੂੰ ਵਿਖਿਆ ਦੇ ਦਿਓ, ਅਤੇ ਮੈਂ ਤਾਂ ਆਗਿਆ ਤੋਂ ਬਾਹਰ ਕੋਈ ਗਿਆ ਨਹੀਂ। ਫਿਰ ਉਹ ਸੋਚਦਾ ਵੀ ਕਹਿਣ ਲੱਗਾ ਚਲੋ ਹੁਣ ਕੀ ਕਰੀਏ। ਉਹ ਕਬੁੱਧੀ ਨੇ ਫਿਰ ਰਾਇ ਦਿੱਤੀ ਵੀ ਇਹਨੂੰ ਸਵੇਰੇ ਜਿਹੜਾ ਹੈ ਚੰਦਰਹਾਂਸ ਕਹੋ ਵੀ ਸਾਜਰੇ ਜਾ ਕੇ ਮੰਦਰ ਦੀ ਪੂਜਾ ਕਰੇ, ਸਾਡੀ ਰੀਤ ਇੱਥੋਂ ਦੀ, ਫਿਰ ਅਗਲੀ ਰਸਮ ਅਗਲੀ ਫਿਰ ਕਰਾਂਗੇ। ਉੱਥੇ ਜਲਾਦਾਂ ਨੂੰ ਭੇਜ ਦਿਓ, ਇਹ ਜਾਊਗਾ ਅਤੇ ਜਾ ਕੇ ਜਲਾਦਾਂ ਨੂੰ ਕਹੋ ਵੀ ਕਤਲ ਕਰ ਦਿਓ। ਉਹ ਠੀਕ ਫਿਰ ਮੰਨ ਨਹੀਂ ਰਹੇ, ਜਲਾਦਾਂ ਨੂੰ ਬੁਲਾ ਕੇ ਕਹਿਣ ਲੱਗਿਆ ਵੀ ਮੰਦਰ 'ਚ ਜਿਹੜਾ ਸਵੇਰੇ ਸਭ ਤੋਂ ਪਹਿਲਾਂ ਬੰਦਾ ਆਊਗਾ ਬਿਨਾਂ ਸੋਚੇ ਵਿਚਾਰੇ ਉਹਦਾ ਕਤਲ ਕਰ ਦਿਓ, ਭੇਜਣਾ ਤਾਂ ਇਹਨੂੰ ਅਸੀਂ। ਉੱਧਰ ਇਹ ਜਲਾਦ ਭੇਜ ਦਿੱਤੇ, ਇੱਧਰ ਮਦਨ ਸਿੰਘ ਨੂੰ ਕਹਿਣ ਲੱਗਿਆ, ਆ ਜਿਹੜਾ ਕੰਤੂਹਲ ਰਾਜਾ ਸੀ ਜਿਹਨੇ ਜਿੱਤ ਪ੍ਰਾਪਤ ਕੀਤੀ ਸੀ ਉਹਦੇ, ਉਹਨੇ ਆਪਣੀ ਬੇਟੀ ਦਾ ਵਿਆਹ ਦਾ ਸੋਮਵਾਰ ਰਚਿਆ ਹੋਇਆ ਸੀ। ਇਹ ਤ੍ਰਿਸ਼ਟ ਬੁੱਧੀ ਕਹਿਣ ਲੱਗਾ ਆਪਣੇ ਪੁੱਤਰ ਮਦਨ ਸਿੰਘ ਨੂੰ, ਪੁੱਤਰ ਜਾ ਉੱਧਰ ਸੋਮਵਾਰ ਰਚਿਆ, ਤੂੰ ਵੀ ਜਾ ਸੋਮਵਾਰ 'ਚ, ਅਤੇ ਹੋ ਸਕਦਾ ਉਹ ਤੈਨੂੰ ਵਰ ਪਸੰਦ ਕਰ ਲਵੇ। ਅਤੇ ਮਦਨ ਸਿੰਘ ਉਹ ਸੋਮਵਾਰ 'ਚ ਆ ਗਿਆ, ਇੱਧਰ ਸੋਮਵਾਰ 'ਚ ਆਇਆ ਅਤੇ ਉਹ ਜਿਹੜੀ ਕੰਤੂਹਲ ਦੇ ਰਾਜੇ ਦੀ ਬੇਟੀ ਦਾ ਵਿਆਹ ਰਚਿਆ ਹੋਇਆ ਸੀ ਇਹ ਵੀ ਚਲ ਗਿਆ। ਉਹ ਕੰਤੂਹੋਲ ਦਾ ਸਵੰਬਰ ਬਣਿਆ ਹੋਇਆ ਬੇਟੀ ਆਈ ਆ ਹਾਰ ਲੈ ਕੇ, ਉਹਨੂੰ ਕੋਈ ਵੀ ਪਸੰਦ ਨਾ ਆਇਆ ਸਾਰਿਆਂ 'ਚੋਂ, ਇਹ ਮਦਨ ਸਿੰਘ ਵੀ ਪਸੰਦ ਨਾ ਆਇਆ, ਹੋਰ ਕੋਈ ਨਾ ਆਇਆ। ਉੱਥੋਂ ਉੱਠ ਕੇ ਤੁਰਨ ਲੱਗਾ। ਉਹ ਕੰਤੂਹਲ ਪੁੱਛਦਾ ਹੈ ਇਹਨੂੰ ਮਦਨ ਸਿੰਘ ਨੂੰ ਕਿ ਮੈਂ ਇੱਕ ਚੰਦਰਹਾਂਸ ਬਾਰੇ ਸੁਣਿਆ ਵੀ ਉਹ ਬੜਾ ਸੁੰਦਰ ਲੜਕਾ ਹੈ, ਵੀ ਕੁਲਿੰਦ ਦੇ ਪਾਸ ਗਿਆ ਹੋਇਆ ਸੀ, ਉਹਦਾ ਕੁਛ ਪਤਾ ਸਤਾ ਹੈ? ਉਹ ਕਹਿੰਦਾ ਜੀ ਹਾਂ, ਉਹ ਤਾਂ ਸਾਡੇ ਘਰ ਆਇਆ ਹੋਇਆ, ਅਤੇ ਤੁਸੀਂ ਉਹਨੂੰ ਮੇਰੇ ਕੋਲ ਭੇਜੋ। ਚਲੋ ਉਹ ਮਦਨ ਸਿੰਘ ਭੇਜਣ ਵਾਸਤੇ ਉੱਥੋਂ ਚੱਲ ਪਿਆ। ਰਸਤੇ 'ਚ ਆਉਂਦਿਆਂ ਮਦਨ ਸਿੰਘ ਦਾ ਮਨ ਬਣ ਗਿਆ ਵੀ ਚਲੋ ਪਹਿਲਾਂ ਮੰਦਰ ਦੀ ਪੂਜਾ ਕਰ ਚੱਲਦੇ ਹਾਂ, ਫਿਰ ਮਿਲਾਂਗੇ। ਅੰਮ੍ਰਿਤ ਵੇਲੇ ਸਾਜਰੇ ਆਇਆ, ਅਜੇ ਚੰਦਰਹਾਂਸ ਤਾਂ ਗਿਆ ਨਹੀਂ, ਇਹ ਮਦਨ ਸਿੰਘ ਪਹਿਲਾਂ ਉੱਧਰ ਨੂੰ ਤੁਰ ਗਿਆ ਮੰਦਰ ਵਾਲੇ ਪਾਸੇ ਨੂੰ, ਮੂਹਰੇ ਜਲਾਦ ਬੈਠੀ ਹੋਏ ਸੀ। ਜਲਾਦਾਂ ਨੇ ਉਹ ਹੁਕਮ ਮੰਨ ਕੇ ਜਿਹੜਾ ਸੀ ਇਹਦਾ ਕਤਲ ਕਰਤਾ, ਮਦਨ ਸਿੰਘ ਦਾ, ਧਿਸ਼ਟ ਬੁੱਧੀ ਦੇ ਪੁੱਤਰ ਦਾ ਜੋ ਕਤਲ ਹੋਇਆ। ਅਤੇ ਇਹ ਗੱਲ ਜਦੋਂ ਫਿਰ ਇਹ ਚੰਦਰਹਾਂਸ ਗਿਆ ਅਤੇ ਦੇਖਿਆ ਵੀ ਇੱਥੇ ਮਦਨ ਸਿੰਘ ਕਤਲ ਹੋਇਆ ਪਿਆ, ਮੁੜ ਕੇ ਗੱਲ ਦਾ ਜਿਹੜਾ ਸੀ ਨਿਰਣਾ ਰਾਜ ਉਹਨੂੰ ਧਿਸ਼ਟ ਬੁੱਧੀ ਨੂੰ ਪਤਾ ਲੱਗਿਆ, ਅਤੇ ਧਿਸ਼ਟ ਬੁੱਧੀ ਨੇ ਜਾ ਕੇ ਫਿਰ ਜਿਹੜਾ ਸੀ ਵੀ ਇਹ ਕਰਮ ਜਿਹੜੇ ਨੇ ਜਾਂ ਇਹ ਇੱਥੇ ਕੋਈ ਉਹਨਾਂ ਦੇ ਕਰਮਾਂ ਦੇ ਮੂਲ ਕੋਈ ਸਿਆਣਪ ਨਹੀਂ ਹੋ ਸਕਦੀ, ਆਪਣੇ ਪੁੱਤਰ ਮਲਵਾ ਲਿਆ। ਫਿਰ ਆਪਣੀ ਘਰ ਰਾਣੀ ਨਾਲ ਉਹ ਜਿਹੜੀ ਵਿਖਿਆ ਸੀ ਉਹ ਵੀ, ਫਿਰ ਉਹ ਵਿਖਿਆ ਕਰਨ ਲਈ ਪਿਤਾ ਜੀ ਇਹ ਹੁਣ ਹੱਠ ਨਾ ਕਰੋ, ਬਸ ਇਹ ਮੈਂ ਆਪਣਾ ਨੂੰ ਪਤੀ ਤਸਲੀਮ ਕਰ ਲਿਆ, ਇਹ ਰੱਬੇ ਦੀ ਇੰਨੀ ਰੱਖਿਆ ਕਰ ਰਿਹਾ, ਤੁਸੀਂ ਆਪਣੀ ਜਿੱਤ ਕਦ ਲਈ ਫੜੀ ਹੋਈ ਹੈ। ਸੋ ਫਿਰ ਉਹਦੇ ਉਸ ਵੇਲੇ ਉਹ ਸਰਨ ਚਾ ਕੇ ਫਿਰ ਸਾਰਾ ਹੀ ਪਰਿਵਾਰ ਕਹਿਣ ਲੱਗਿਆ ਵੀ ਤੂੰ ਐਂ ਹੁਣ ਰੱਬ ਦਾ ਪਿਆਰਾ ਹੈ, ਇੰਨੀ ਵਾਰੀ ਤੈਨੂੰ ਮਾਰਨ ਦੇ ਪ੍ਰੋਗਰਾਮ ਬਣਾਏ ਨੇ, ਤੇਰੀ ਰੱਬ ਨੇ ਰੱਖਿਆ ਕੀਤੀ ਆ, ਹੁਣ ਮੇਰੇ ਪੁੱਤਰ ਦੀ ਰੱਖਿਆ ਤੂੰ ਕਰ। ਸੋ ਉਸ ਵੇਲੇ ਫਿਰ ਚੰਦਰਹਾਂਸ ਨੇ ਅਰਦਾਸ ਕੀਤੀ ਆ, ਮਹਾਰਾਜ ਹੁਣ ਇਹ ਇਲਾਜ ਮੇਰੀ ਰੱਖੋ, ਜਿੱਥੇ ਮੈਨੂੰ ਇਹਨਾਂ ਰੱਖਿਆ ਆਈ ਨੂੰ ਵੀ ਜਿੰਦਾ ਕਰੋ। ਉਸ ਵੇਲੇ ਮਦਨ ਸਿੰਘ ਫਿਰ ਉਹਨਾਂ ਦੀ ਅਰਦਾਸ ਨਾਲ ਫਿਰ ਬਖਸ਼ਿਸ਼ ਹੋਈ ਆ, ਰਾਜ਼ੀ ਹੋਇਆ। ਇਸ ਲਈ ਮਹਾਰਾਜ ਨੇ ਉਹ ਪ੍ਰਮਾਣ ਇੱਥੇ ਦੇ ਰਹੇ ਨੇ, ਜਿਉਂ ਜਨ ਚੰਦਰਹਾਂਸ ਦੁਖਿਆ ਤ੍ਰਿਸ਼ਟ ਬੁੱਧੀ, ਚੰਦਰਹਾਂਸ ਨੂੰ ਮਾਰਨ ਵਾਸਤੇ ਰੱਬ ਦੇ ਭਗਤ ਨੂੰ ਤ੍ਰਿਸ਼ਟ ਬੁੱਧੀ ਇੰਨਾ ਫਿਰ ਦੁਖੀ ਹੋਇਆ, ਆਪਣਾ ਘਰ ਲੁਕੀ ਜਾ ਰਹੇ, ਆਪਣਾ ਘਰ ਹੀ ਜਿਹੜਾ ਸੀ ਉਹਨੂੰ ਚੁਆਤੀ ਆਪ ਹੀ ਲਾਉਣਾ ਕੀਤੀ ਸੀ, ਪੁੱਤਰ ਮਰਵਾ ਲਿਆ ਸੀ। ਹਾਂਜੀ, ਇਉਂ ਆਪਣੇ ਰੱਬ ਦੇ ਪਿਆਰਿਆਂ ਦੀ ਰੱਖਿਆ ਕਰਦਾ ਹੋ।
ਪ੍ਰਭ ਕੋ ਜਨ ਅੰਤਰ ਰਿੱਧ ਲੋਚੈ,
ਜਿਵੇਂ ਆਪਾਂ 24 ਸਾਲ 'ਚ ਪੜ੍ਹਦੇ ਹਾਂ ਕੀ ਆਉਂਦਾ ਪੰਕਤੀ ਉੱਥੇ, ਸੰਤਨ ਦੁੱਖ ਪਾਏ ਤੇ, ਹਾਂ ਉਹ ਦੁਖੀ ਹੁੰਦਾ, ਨਹੀਂ ਦੁੱਖ ਸਹਾਰਦਾ ਆਪਣੇ ਸੇਵਕਾਂ ਦਾ। ਪੜ੍ਹੋ ਲੈਣ ਦੁਆਰੇ ਪ੍ਰਭ ਕੋ, ਹਾਂਜੀ,
ਪ੍ਰਭ ਕੋ ਜਨ ਅੰਤਰ ਰਿੱਧ ਲੋਚੈ, ਪ੍ਰਭ ਜਨ ਕੇ ਸਾਸ ਨਿਹਾਰੇ,
ਪ੍ਰਭ ਕੋ ਜਨ ਅੰਤਰ ਰਿੱਧ ਲੋਚੈ, ਰੱਬ ਦੇ ਜਿਹੜੇ ਪਿਆਰੇ ਨੇ ਪਰਮੇਸ਼ੁਰ ਨੂੰ ਹਿਰਦੇ ਵਿੱਚ ਲੋਚਦੇ ਨੇ, ਅਤੇ ਪਰਮੇਸ਼ੁਰ ਵੀ ਉਹਨਾਂ ਨਾਲ ਫਿਰ ਉਹਨਾਂ ਨੂੰ ਲੋਚਦਾ। ਪ੍ਰਭ ਕੇ ਜਨ ਕੇ ਸਾਸ ਨਿਹਾਰੇ, ਆਪਣੇ ਜਨਾਂ ਦੇ ਸਾਸਾਂ ਨੂੰ ਨਿਹਾਰੇ, ਮੈਨੇ ਪਰਮੇਸ਼ੁਰ ਵੇਖਦਾ ਕਿ ਇੱਕ ਸਾਸ ਨੂੰ ਵੀ ਕਿਸੇ ਸਾਸ ਵਿੱਚ ਉਹਨੂੰ ਮੈਂ ਦੁੱਖ ਨਾ ਹੋਣ ਦੇਵਾਂ, ਜਿਹੜਾ ਵੀ ਉਹਦਾ ਸਾਸ ਨਿਕਲਦਾ ਲੈਂਦਾ ਹਰ ਉਹ ਸੁੱਖ ਦਾ ਸਾਹ ਲਵੇ। ਹਾਂਜੀ,
ਕਿਰਪਾ ਕਿਰਪਾ ਕਰ ਭਗਤ ਦ੍ਰਿੜਾਏ,
ਇਉਂ ਕਿਰਪਾ ਕਿਰਪਾ ਕਰਕੇ ਭਗਤੀ ਦ੍ਰਿੜ ਕਰਵਾਉਂਦਾ ਹੈ, ਜਿਹਨੂੰ ਕਰਵਾ ਦਿੰਦਾ ਹੈ ਉਹ ਜਨ ਬਣ ਜਾਂਦੇ ਨੇ। ਫਿਰ
ਜਨ ਪੀਛੇ ਜਗ ਨਿਸਤਾਰੇ,
ਹਾਂ ਉਹ ਜਨਾਂ ਦੇ ਪਿੱਛੇ ਫਿਰ ਕਿੰਨੇ ਜੀਵ ਜਗ ਦੇ ਤਰ ਜਾਂਦੇ ਨੇ।
ਆਪਣ ਆਪ ਆਪ ਪ੍ਰਭ ਠਾਕੁਰ,
ਆਪਣੇ ਆਪ ਆਪ ਹੀ ਪ੍ਰਭੂ ਠਾਕੁਰ ਆਪਣੇ ਆਪ ਸਭ ਕੁਝ ਕਰਨ ਕਰਾਉਣ ਵਾਲਾ ਹੈ।
ਪ੍ਰਭ ਆਪੇ ਸ੍ਰਿਸ਼ਟ ਸਵਾਰੇ,
ਆਪੇ ਸਾਰੀ ਸ੍ਰਿਸ਼ਟੀ ਨੂੰ ਸਵਾਰਨ ਵਾਲਾ ਹੈ।
ਜਨ ਨਾਨਕ ਆਪੇ ਆਪ ਸਭ ਵਰਤਦਾ ਹੈ,
ਆਪ ਹੀ ਪਰਮੇਸ਼ਰ ਸਾਰਿਆਂ ਵਿੱਚ ਆਪਣਾ ਆਪ ਰੂਪ ਹੋ ਕੇ ਵਰਤਦਾ ਹੈ।
ਕਰ ਕਿਰਪਾ ਆਪ ਨਿਸਤਾਰੇ,
ਕਿਰਪਾ ਕਰਕੇ ਆਪ ਵਾਹਿਗੁਰੂ ਧਾਰ ਲੈਂਦਾ ਹੈ ਜੀ, ਜਿਵੇਂ ਚੰਦਰਹਾਂਸ ਨੂੰ ਤਾਰਿਆ।
ਨਟ ਮਹੱਲਾ ਚੌਥਾ, ਰਾਮ ਕਰ ਕਿਰਪਾ ਲੇਹੋ ਉਬਾਰੇ,
ਹੇ ਰਾਮ ਜੀ ਕਿਰਪਾ ਕਰਕੇ ਬਚਾ ਲਓ ਜੀ ਸਾਨੂੰ ਵੀ, ਜਿਵੇਂ ਹੋਰ ਕਿਵੇਂ ਭਗਤਾਂ ਨੂੰ ਬਚਾਇਆ, ਇੱਕ ਤਾਂ ਚੰਦਰਹਾਂਸ ਦਾ ਦ੍ਰਿਸ਼ਟਾਂਤ ਆਇਆ, ਅੱਗੇ ਹੋਰ
ਜਿਉਂ ਪੱਕਰ ਦ੍ਰੋਪਦੀ ਦੁਸ਼ਟਾਂ ਆਨੀ,
ਜਿਵੇਂ ਦੁਰਯੋਧਨ ਦੇ ਰਾਜ ਵਿੱਚ ਦੁਸ਼ਟਾਂ ਨੇ ਦੁਸ਼ਾਸਨ ਨੇ ਦ੍ਰੋਪਦੀ ਨੂੰ ਨਗਨ ਕਰਨ ਦਾ ਹੁਕਮ ਦਿੱਤਾ, ਫੜ ਕੇ ਲਿਆਂਦੇ, ਭਾਈ ਗੁਰਦਾਸ ਸਾਹਿਬ ਨੇ ਵੀ ਲਿਖਿਆ ਆਪਣੀ ਬਾਣਾਂ ਵਿੱਚ,
ਹਰ
ਅੰਦਰ ਸਭਾ ਦੁਸ਼ਾਸਨ ਹੈ, ਮੱਥੇ ਬਾਲ ਦ੍ਰੋਪਦੀ ਆਉਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬੰਦੀ। ਹਾਂਜੀ,
ਹਰ ਹਰ ਲਾਜ ਨਿਵਾਰੇ,
ਪਰ ਹਰੀ ਨੇ ਜਿਹੜਾ ਸੀ ਹਰ ਲਾਜ, ਪਹਿਲੇ ਹਰ ਦਾ ਅਰਥ ਹਰੀ, ਦੂਜੇ ਹਰ ਦਾ ਅਰਥ ਹਰਨ ਵਾਲੇ, ਕੀ ਹਰਨ ਵਾਲੇ ਚਰਾਉਣ ਵਾਲੇ ਲਾਜ, ਜਿਹੜੀ ਦ੍ਰੋਪਦੀ ਦੀ ਲਾਜ ਨੂੰ ਚਰਾਉਣ ਵਾਲੇ ਸੀ, ਨਗਨ ਕਰਨ ਵਾਲੇ ਸੀ, ਨਿਵਾਰੇ ਉਹ ਨਿਵਾਰ ਦਿੱਤੇ, ਨਗਨ ਨਹੀਂ ਹੋਣ ਦਿੱਤਾ, ਢੇਰ ਲਾ ਤੇ ਵਸਤਰਾਂ ਦੇ। ਹਾਂਜੀ,
ਰਹਾਉ ਕਰ ਕਿਰਪਾ ਚਾਚਕ ਜਨ ਤੇਰੇ।
ਹੇ ਮਹਾਰਾਜ, ਤੇਰੇ ਜਾਨਾ ਮੰਗਤੇ ਹਾਂ, ਕਿਰਪਾ ਕਰੋ।
ਇੱਕ ਮੰਗੋ ਦਾਨ ਪਿਆਰੇ।
ਹਾਂਜੀ, ਹੇ ਪਿਆਰੇ ਵਾਹਿਗੁਰੂ, ਇੱਕ ਨਾਮ ਦਾ ਦਾਨ ਮੰਗਦੇ ਹਾਂ।
ਸਤਿਗੁਰ ਕੀ ਨਿਤ ਸਰਧਾ ਲਾਗੀ,
ਆਹ ਦਾਨ ਮੰਗਦੇ ਹਾਂ। ਸਤਿਗੁਰ ਕੀ ਨਿਤ ਸਰਧਾ ਲਾਗੀ, ਸਤਿਗੁਰਾਂ ਦੀ ਪ੍ਰਾਪਤੀ ਦੀ ਸਰਧਾ ਲੱਗੀ ਹੋਈ ਹੈ ਜੀ।
ਮੋਕਾ ਹਰ ਗੁਰ ਮੇਲ ਸਵਾਰੇ।
ਹੇ ਮਹਾਰਾਜ ਜੀ, ਸਾਨੂੰ ਹੇ ਹਰੀ ਗੁਰਾਂ ਨਾਲ ਮੇਲ ਕੇ ਜੀ ਸਵਾਰ ਦਿਓ।
ਸਾਖਤ ਕਰਮ ਪਾਣੀ ਜਿਉਂ ਮਥੀਐ।
ਸਾਖਤਾਂ ਦੇ ਤਾਂ ਕਰਮ ਐਸੇ ਨੇ ਜਿਵੇਂ ਕੋਈ ਪਾਣੀ ਨੂੰ ਰਿੜਕੇ। ਹਾਂਜੀ,
ਨਿਤ ਪਾਣੀ ਝੋਲ ਚੁਲਾਰੇ।
ਪਾਣੀ ਨੂੰ ਜੇ ਰਿੜਕ ਕੇ, ਝੋਲ ਮੈਨੇ ਰਿੜਕ ਕੇ ਚੁਲਾਰੇ, ਕੀ ਨਿਕਲਦਾ ਪਾਣੀ ਰਿੜਕਿਆਂ 'ਤੇ? ਚੁਲਾਰੇ ਮੈਨੇ ਝੱਗੇ ਨਿਕਲਦੀ ਹੈ, ਮੱਖਣ ਤਾਂ ਨਹੀਂ ਨਾ ਨਿਕਲਦਾ, ਝੱਗ ਦੇ ਬੁਲਬਲੇ ਨਿਕਲਦੇ ਹੈ। ਹਾਂਜੀ,
ਮਿਲ ਸਤ ਸੰਗਤ ਪਰਮ ਪਦ ਪਾਇਆ।
ਪਰ ਜਿਹਨਾਂ ਨੇ ਭਾਈ ਗੁਰੂ ਦੀ ਸਤਸੰਗਤ ਕੀਤੀ ਅਤੇ ਪਰਮ ਪਦ ਦੀ ਹੋਈ ਪ੍ਰਾਪਤੀ, ਉਹਨਾਂ ਨੇ ਫਿਰ
ਕੱਢ ਮਾਖਣ ਕੇ ਗਟਕਾਰੇ।
ਉਹਨਾਂ ਨੇ ਤਾਂ ਫਿਰ ਮੱਖਣ ਕੱਢਣਾ ਕੀਤਾ ਗਿਆਨ ਰੂਪੀ। ਦੁੱਧ ਕਿਹੜਾ ਰਿੜਕਿਆ, ਦਹੀਂ ਕਿਹੜਾ ਰਿੜਕਿਆ? ਨਿਸ਼ਕਾਮ ਕਰਮ ਕਰਨ ਰੂਪੀ ਤਾਂ ਦੁੱਧ ਰਿੜਕਿਆ, ਦਹੀਂ ਕਿਹੜਾ? ਉਪਾਸਨਾ ਕਰਨ ਰੂਪੀ ਦਹੀਂ ਰਿੜਕਿਆ। ਫਿਰ ਮੱਖਣ ਕਿਹੜਾ ਨਿਕਲਿਆ? ਬ੍ਰਹਮ ਗਿਆਨ ਰੂਪੀ ਮੱਖਣ ਨਿਕਲਿਆ। ਹਾਂਜੀ, ਫਿਰ ਗਟਕਾਰੇ, ਉਹਦਾ ਫਿਰ ਇੱਕ ਰਸ ਜਿਹੜਾ ਸੀ ਲੈਣਾ। ਹਾਂ, ਗਟਕਾਰੇ ਗੱਟ ਗੱਟ ਕਰਕੇ ਰਸ ਲੈਣਾ ਕੀਤਾ, ਇੱਕ ਰਸ। ਹਾਂਜੀ, ਗਟਕਾਰੇ ਮੈਨੇ ਆਹੋ ਰਸ ਲਿਆ ਉਹਦਾ ਗਿਆਨ ਦਾ। ਹਾਂਜੀ,
ਨਿਤ ਨਿਤ ਕਾਇਆ ਮੱਜਨ ਕੀਆ।
ਹਾਂਜੀ, ਇਸ ਕਾਇਆ ਨੇ, ਨਿਤ ਜਿਹੜਾ ਸੀ ਸਰੀਰ ਨੇ, ਉਸ ਗਿਆਨ ਦੇ ਵਿੱਚ ਇਸ਼ਨਾਨ ਕੀਤਾ।
ਨਿਤ ਮਲ ਮਲ ਦੇ ਸਵਾਰੇ।
ਮਲ ਮਲ ਕੇ ਹੁਣ ਦੇਹ ਨੂੰ ਸਵਾਰਨਾ ਕੀਤਾ, ਇਹ ਮਲ ਮਲ ਪੋਲਾ ਹੀ ਪੜ੍ਹਨਾ, ਠੀਕ ਪੜ੍ਹਿਆ ਤੁਸੀਂ, ਮਲ ਮਲ ਨਹੀਂ ਕਰਨਾ।
ਮੇਰੇ ਸਤਿਗੁਰ ਕੇ ਮਨ ਬਚਨ ਨਾ ਪਾਏ।
ਜਿਹਨਾਂ ਨੂੰ ਮੇਰੇ ਸਤਿਗੁਰਾਂ ਦੇ ਬਚਨ ਮਨ ਵਿੱਚ ਨਹੀਂ ਪਾਉਣਾ ਕੀਤੇ, ਮਨਮੁੱਖਾਂ ਨੂੰ।
ਸਭ ਫੋਕਟ ਚਾਰ ਸੀਗਾਰੇ।
ਉਹਨਾਂ ਦੇ ਚਾਰ ਮੈਂ ਸੁੰਦਰ ਸੀਗਾਰ, ਜਿਹੜੇ ਕੀਤੇ ਹੋਏ ਸਾਧਨਾਂ ਦੇ ਫੋਕੇ ਹੀ ਹੁੰਦੇ ਨੇ ਸਾਰੇ।
ਮਟਕ ਮਟਕ ਚੱਲ ਸਖੀ ਸਹੇਲੀ।
ਹੇ ਸਖੀ ਸਹੇਲੀ, ਉਹ ਮਟਕ ਮਟਕ ਕੇ ਠੁਮਕ ਠੁਮਕ ਕਰਕੇ ਤੁਰ ਕੇ, ਹਾਂਜੀ, ਚੱਲੀ ਉਹਨਾਂ ਦੇ ਕੋਲ।
ਮੇਰੇ ਠਾਕੁਰ ਕੇ ਗੁਣ ਸਾਰੇ।
ਮੇਰੇ ਠਾਕੁਰ ਦੇ ਗੁਣਾਂ ਨੂੰ ਜਾ ਕੇ ਸਾਰੇ ਮੈਨੇ ਸੰਭਾਲਣਾ ਕਰੀਏ, ਸਾਰੇ ਦਾ ਤਾਂ ਸਾਰੇ ਨਹੀਂ ਹੈਗਾ, ਔਲ ਨਹੀਂ ਹੈਗਾ, ਸੰਭਾਲੀਏ ਗੁਣ ਸਾਰੇ, ਗੁਣਾਂ ਨੂੰ ਸੰਭਾਲੀਏ।
ਗੁਰਮੁਖ ਸੇਵਾ ਮੇਰੇ ਪ੍ਰਭ ਭਾਈ।
ਗੁਰਾਂ ਦੁਆਰਾ ਗੁਰਮੁਖ ਬਣ ਕੇ ਸੇਵਾ ਜਿਹੜੀ ਸੀ, ਹਾਂ, ਉਹ ਮੇਰੇ ਪ੍ਰਭੂ ਨੂੰ ਭਾਉਂਦੀ ਹੈ ਜੀ, ਗੁਰਾਂ ਦੀ ਸੇਵਾ। ਮੈਂ
ਸਤਿਗੁਰ ਅਲੱਖ ਲਿਖਾਰੇ।
ਮੈਂ ਫਿਰ ਸਤਿਗੁਰਾਂ ਦੀ ਕਿਰਪਾ ਦੁਆਰਾ ਸੇਵਾ ਕਰਕੇ ਅਲੱਖ ਪਰਮੇਸ਼ਰ ਨੂੰ ਲਿਖਾਰੇ, ਮੈਨੇ ਲਿਖ ਲਿਆ। ਜਾਂ
ਨਾਰੀ ਪੁਰਖ ਪੁਰਖ ਸਭ ਨਾਰੀ।
ਨਾਰੀ ਪੁਰਖ ਪੁਰਖ ਸਭ ਨਾਰੀ, ਇੱਕ ਅਰਥ ਦਾ ਇਹ ਹੈ, ਪਹਿਲਾ ਪਰਮੇਸ਼ਰ ਨੇ ਨਾਰੀ ਅਤੇ ਪੁਰਖ ਦੇ ਮੇਲ ਤੋਂ ਪੁਰਖ ਸਭ ਨਾਰੀ, ਹੋਰ ਅੱਗੇ ਪੁਰਖ ਤੋਂ ਕਿੰਨੇ ਨਾਰੀਆਂ ਫਿਰ ਪੈਦਾ ਕੀਤੇ। ਜਾਂ ਭਾਈ ਨਾਰੀ ਪੁਰਖ, ਨਾਰੀ ਕੌਣ? ਮਾਇਆ। ਪੁਰਖ ਕੌਣ? ਈਸ਼ਰ ਆਪ ਪਰਮੇਸ਼ਰ। ਮਾਇਆ ਸਬਲ ਹੋ ਕਰਕੇ ਇਸ ਪੁਰਖ ਤੋਂ ਸਾਰੇ ਫਿਰ ਜਿਹੜੇ ਜੀ ਭਾਈ ਪੈਦਾ ਹੋਏ। ਹਾਂਜੀ, ਸਭ ਇੱਕੋ ਪੁਰਖ ਮਰਾਰੇ।
ਸਭ ਇੱਕੋ ਪੁਰਖ ਨੇ ਮੁਰਾਰੇ।
ਉਹ ਮੁਰਾਰੀ ਵਾਹਿਗੁਰੂ ਪੁਰਖ ਪੂਰਨ, ਸਾਰਿਆਂ ਵਿੱਚ ਇੱਕੋ ਹੀ ਫਿਰ ਵੱਸਦਾ ਹੈ, ਇੱਕੋ ਹੀ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ, ਇੱਕ ਤੋਂ ਹੀ ਸਾਰੇ ਬਣੇ। ਚਲੋ,
ਸੰਤ ਜਨਾਂ ਕੀ ਰੇਨ ਮਨ ਭਾਈ।
ਸਾਧੂ ਜਨਾਂ ਦੀ ਧੂੜੀ ਮਨ ਵਿੱਚ ਸਾਨੂੰ ਭਾਈ ਹੈ ਜੀ, ਚੰਗੀ ਲੱਗੀ ਆ।
ਮਿਲ ਹਰ ਜਨ ਹਰ ਨਿਸਤਾਰੇ।
ਹਾਂ, ਹਰੀ ਨੇ ਹਰੀ ਜਨਾਂ ਨਾਲ ਮਿਲਾ ਕੇ ਫਿਰ ਜਿਹੜਾ ਸੀ ਨਿਸਤਾਰੇ ਤਾਰ ਦੇਣਾ ਕੀਤਾ।
ਗ੍ਰਾਮ ਗ੍ਰਾਮ ਨਗਰ ਸਭ ਫਿਰਿਆ।
ਇੱਕ ਗ੍ਰਾਮ ਹੁੰਦਾ, ਇੱਕ ਨਗਰ ਹੁੰਦਾ। ਗ੍ਰਾਮ ਛੋਟੇ ਪਿੰਡ ਨੂੰ ਕਹਿੰਦੇ ਨੇ, ਨਗਰ ਵੱਡੇ ਨੂੰ। ਮੈਂ ਸਾਰੇ ਨਗਰ ਨਗਰ ਵਿੱਚ ਗ੍ਰਾਮ ਗ੍ਰਾਮ ਪਿੰਡ ਪਿੰਡ ਫਿਰਿਆ ਉਹਦੀ ਪ੍ਰਾਪਤੀ ਵਾਸਤੇ, ਪਰ
ਰਿਦ ਅੰਤਰ ਹਰ ਜਨ ਭਾਰੇ।
ਹਾਂ, ਭਾਰੇ ਦਾ ਅਰਥ ਹੁਣ ਤਾਂ ਭਾਲਣਾ ਹੈ, ਭਾਰੇ ਭਾਰੀ ਦਾ ਨਹੀਂ ਹੈਗਾ, ਕਿਉਂਕਿ ਅੱਗੇ ਵੀ ਤੁਹਾਨੂੰ ਵਿਚਾਰ ਦੱਸੇ ਸੀ ਵੀ ਕੁਝ ਅੱਖਰ ਸਵਰਨੀ ਅੱਖਰ ਹੁੰਦੇ ਨੇ, ਲੱਲੇ ਦੇ ਥਾਂ ਰਾਰਾ ਵਰਤਿਆ ਜਾਂਦਾ ਹੈ, ਰਾੜੇ ਤੋਂ ਵੀ ਰਾੜਾ ਵਰਤਿਆ ਜਾਂਦਾ ਸਵਰਨ ਤੈ। ਹੁਣ ਇੱਥੇ ਲੱਲੇ ਦੀ ਬਜਾਏ ਭਾਰੇ ਦੇ, ਲੱਲਾ ਲੱਦੀ ਬਜਾਏ ਰਾੜਾ ਆਇਆ, ਭਾਲੇ ਭਾਲ ਲੈ। ਹਾਂਜੀ ਹਾਂਜੀ, ਰਿਧ ਅੰਤਰ ਹਰ ਜਨ ਭਾਰੇ, ਹਿਰਦੇ ਦੇ ਵਿੱਚ ਹੀ ਹਰੀ ਜਨਾਂ ਨੂੰ ਜਿਹੜਾ ਸੀ ਜੀ, ਉਹਨਾਂ ਦੀ ਕਿਰਪਾ ਨਾਲ ਹਰੀ ਨੂੰ ਭਾਲੇ ਮੈਨੇ ਭਾਲ ਲਿਆ।
ਸ਼ਰਧਾ ਸ਼ਰਧਾ ਉਪਾਏ ਮਿਲਾਏ,
ਹਾਂ ਸ਼ਰਧਾ ਪੈਦਾ ਕਰਕੇ ਜਿਹੜਾ ਸੀ ਜੀ ਉਹਨਾਂ ਨੂੰ ਮਿਲਾ ਲਿਆ।
ਮੋਕਾਉ ਹਰ ਗੁਰ ਗੁਰ ਨਿਸਤਾਰੇ,
ਮੈਨੂੰ ਹਰੀ ਨੇ ਗੁਰਾਂ ਦੇ ਮਿਲਾਪ ਕਰਾਇਆ, ਉਹ ਗੁਰਾਂ ਦੁਆਰਾ ਫਿਰ ਜਿਹੜਾ ਸੀ ਦੋ ਵਾਰੀ ਗੁਰ ਗੁਰ ਆਇਆ, ਪੂਜਨਿਕ ਗੁਰਾਂ ਨੇ ਫਿਰ ਤਾਰ ਦਿੱਤਾ। ਪਵਨ ਸੂਤ,
ਪਵਨ ਸੂਤ ਸਭ ਨੀਕਾ ਕਰਿਆ।
ਪਵਨ ਸੂਤ, ਸੂਤ ਨਾਮ ਪ੍ਰਕਾਰ ਦਾ, ਪਵਨ ਨਾਮ ਇੱਥੇ ਹਵਾ ਦਾ, ਹਵਾ ਤੋਂ ਲੈਣਾ ਸਵਾਸ, ਜਿਹੜੇ ਸਵਾਸਾਂ ਦਾ ਪ੍ਰਕਾਰ ਸੀ ਨਾ। ਜਦੋਂ ਸਤਿਗੁਰ ਸ਼ਬਦ ਵਿਚਾਰੇ, ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਕੀਤੀ, ਇਹ ਸਵਾਸਾਂ ਦਾ ਜਿਹੜਾ ਪ੍ਰਕਾਰ ਸੀ ਨੀਕਾ ਕਰਿਆ, ਸ੍ਰੇਸ਼ਠ ਹੋ ਗਿਆ। ਦੂਜਾ ਅਰਥ, ਹਾਂਜੀ ਪਵਨ ਸੂਤ ਸਭ ਨੀਕਾ ਕਰਿਆ, ਸਤਿਗੁਰ ਸ਼ਬਦ ਵਿਚਾਰੇ, ਸਤਿਗੁਰਾਂ ਦੀ ਸ਼ਬਦ ਦੀ ਵਿਚਾਰ ਕੀਤੀ। ਸੂਤ ਨਾਮ ਮਰਜ਼ਾਦਾ ਦਾ ਵੀ ਹੁੰਦਾ, ਪਵਨ ਮੈਂ ਸਵਾਸ, ਇਹ ਸਵਾਸਾਂ ਨੂੰ ਕਿਸੇ ਮਰਜ਼ਾਦਾ ਵਿੱਚ ਲਿਆ ਕੇ ਸ੍ਰੇਸ਼ਠ ਕਰ ਲਿਆ। ਹਾਂਜੀ ਬੇਮਰਜ਼ਾਦਾ ਨਹੀਂ ਰਹਿ ਗਏ, ਭਾਵ ਸਿਮਰਨ ਵਿੱਚ ਲੱਗ ਗਏ ਸਵਾਸ। ਹਾਂਜੀ ਇਹ ਮਰਜ਼ਾਦਾ ਬਣ ਗਈ ਸਵਾਸਾਂ ਦੀ। ਚਲੋ
ਨਿਜ ਕਰ ਜਾਏ ਅੰਮ੍ਰਿਤ ਰਸ ਪੀਆ,
ਨਿਜ ਘਰ ਕਿਹੜਾ? ਗੁਰੂ ਕੀ ਸਾਧ ਸੰਗਤ। ਉਹ ਨਿਜ ਘਰ ਵਿੱਚ ਸਾਧ ਸੰਗਤ ਵਿੱਚ ਜਾ ਕੇ ਜਦ ਅੰਮ੍ਰਿਤ ਰਸ ਨੂੰ ਪੀਣਾ ਕੀਤਾ, ਹਾਂਜੀ
ਬਿਨ ਨੈਣਾ ਜਾਗਤ ਨਿਹਾਰੇ,
ਨੈਣਾ ਤੋਂ ਬਿਨਾਂ ਜਗਤ ਨੂੰ ਵੇਖ ਲਿਆ, ਭਾਵ ਅੰਨੇ ਹੋ ਗਏ। ਉਹ ਭਾਵ ਇਹ ਨਹੀਂ, ਬਿਨ ਨੈਣਾ ਆਏ ਅੱਖਾਂ ਨਾਲ ਨਹੀਂ ਵੇਖਣਾ ਕੀਤਾ, ਇਹਨਾਂ ਤੋਂ ਬਿਨਾਂ ਜਿਹੜੀਆਂ ਅੰਦਰ ਬਿਰਤੀ ਰੂਪ ਅੱਖਾਂ ਸੀ, ਜਿਵੇਂ ਆਉਂਦਾ ਸੇ ਅੱਖਣੀਆਂ ਬੇਅੰਨ, ਉਹ ਅੱਖਾਂ ਹੋਰ ਨੇ ਜਿਨੀ ਡਸੰਦੋ ਮਹਾਂਪੀਰੀ, ਜਿਨ੍ਹਾਂ ਨੇ ਮਾਂ ਮੇਰੇ ਪਿਆਰੇ ਮਹਾਂਪੀਰੀ ਮੇਰੇ ਪਿਆਰੇ ਨੂੰ ਵੇਖਿਆ, ਉਹ ਅੱਖਾਂ ਹੋਰ ਨੇ। ਉਹ ਕਿਹੜੀਆਂ ਅੱਖਾਂ ਨੇ? ਦਿਵ ਦ੍ਰਿਸ਼ਟ, ਜਿਹਨੂੰ ਤੀਜਾ ਨੇਤਰ ਖੁੱਲ੍ਹ ਗਿਆ ਕਹਿ ਦਿੰਦੇ ਹਾਂ। ਮਾਂ ਮੈਂ ਮੇਰੇ ਮਹਾਂਪੀਰੀ ਮੇਰੇ ਪਤਪੀਰੀ ਪਿਆਰੇ ਨੂੰ ਵੇਖ ਲਿਆ, ਮਾਂਪੀਰੀ ਨੂੰ ਵੇਖ ਲਿਆ। ਹਾਂਜੀ ਹਾਂ, ਇੱਥੇ ਹੁਣ ਆਇਆ ਜੀ ਬਿਨ ਨੈਣਾ ਜਗਤ ਨਿਹਾਰੇ। ਹਾਂ ਉਹ ਇਹ ਪ੍ਰਤੱਖ ਨੇਤਰਾਂ ਤੋਂ ਬਿਨਾਂ ਅੰਤਰੀਵ ਨੇਤਰਾਂ ਦੇ ਨਾਲ ਦਿਵ ਦ੍ਰਿਸ਼ਟੀ ਨਾਲ ਉਸ ਵਾਹਿਗੁਰੂ ਨੂੰ ਨਿਹਾਰੇ ਵੇਖ ਲਿਆ। ਹਾਂਜੀ ਉਹ ਵੀ ਬਿਰਤੀ ਅੰਦਰ ਦੀ, ਜਦੋਂ ਮਨ ਸੁਪਨੇ ਵਿੱਚ ਲੀਨ ਹੁੰਦਾ, ਸੁਪਨ ਅਵਸਥਾ ਵਿੱਚ ਤਿੰਨ ਅਵਸਥਾ ਨੇ ਨਾ, ਇੱਕ ਜਾਗਰਤ, ਇੱਕ ਸੁਪਨ, ਇੱਕ ਸੁਖੋਪਤ। ਜਦੋਂ ਮਨ ਸੁਪਨੇ ਵਿੱਚ ਜਾਂਦਾ ਉਹ ਫਿਰ ਉਹ ਪ੍ਰਕਿਰਤੀ ਰਚਦਾ, ਉਦਾਂ ਦੀ ਪ੍ਰਕਿਰਤੀ ਨੂੰ ਫਿਰ ਉਹ ਆਪ ਵੇਖਦਾ। ਉਹਨਾਂ ਨੂੰ ਵੇਖਣ ਵਾਲਾ, ਸੁਪਨੇ ਨੂੰ ਵੇਖਣ ਵਾਲਾ ਇੱਕ ਹੋਰ ਹੈ ਜਿਹਨੂੰ ਆਪਾਂ ਆਤਮਾ ਕਹਿੰਦੇ ਹਾਂ, ਉਹ ਵੇਖ ਰਿਹਾ ਉਹਨਾਂ ਨੂੰ। ਜਾਗਰਤ ਅਵਸਥਾ ਨੂੰ ਵੀ ਉਹ ਦੇਖ ਰਿਹਾ ਸਾਡੀ ਨੂੰ, ਹਾਂਜੀ ਹਾਂ। ਅਤੇ ਸੁਪਨੇ ਦੀ ਨੂੰ ਵੀ ਵੇਖਦਾ, ਉਹਦਾ ਰੀਲ ਬਣਾ ਦਿੰਦਾ, ਸ੍ਰਿਸ਼ਟੀ ਕਿੱਦਾਂ ਦੀ ਰਚ ਦਿੰਦਾ। ਉਦੋਂ ਵੀ ਉਹਨੂੰ ਵੇਖਣ ਵਾਲਾ ਕੋਈ ਸਾਖੀ ਹੈਗਾ, ਸੁਪਨੇ ਵਿੱਚ ਵੀ ਵੇਖਦਾ, ਜਾਗਰਤ ਵਿੱਚ ਵੀ ਵੇਖਦਾ, ਸੁੱਤਿਆਂ ਵੀ ਵੇਖਦਾ। ਜਦੋਂ ਆਪਾਂ ਕਹਿੰਦੇ ਵੀ ਅੱਜ ਮੈਂ ਬੜਾ ਸੁੱਤਾ, ਮਨ ਤਾਂ ਸੁੱਤਾ ਹੋਇਆ ਸੀ, ਇਹ ਕਿਹਨੇ ਦੱਸੀ ਗੱਲ ਵੀ ਮੈਂ ਬੜਾ ਸੁੱਤਾ? ਇਹਨੂੰ ਵੇਖਣ ਵਾਲਾ ਸਾਖੀ ਚੇਤਨ ਕੋਈ ਵੇਖ ਰਿਹਾ, ਉਹ ਆਤਮਾ। ਚਲੋ ਹਾਂਜੀ,
ਤੋ ਗੁਣ ਈਸ ਵਰਨ ਨਹੀਂ ਸਾਕੋ,
ਹਾਂ ਉੱਚੀ ਬੋਲ ਕੇ,
ਤੋ ਗੁਣ ਈਸ ਵਰਨ ਨਹੀਂ ਸਾਕੋ,
ਹਾਂ
ਤੁਮ ਮੰਦਰ
ਠੀਕ
ਨਿਕ ਕੀਰੇ,
ਠੀਕ ਤੋ ਗੁਣ ਈਸ, ਈਸ ਮੈਨੇ ਈਸ਼ਰ, ਹੇ ਈਸ਼ਰ ਵਾਹਿਗੁਰੂ, ਤੋ ਗੁਣ ਤੇਰੇ ਗੁਣਾਂ ਨੂੰ ਵਰਨ ਨਹੀਂ ਸਾਕੋ, ਮੈਂ ਵਰਨ ਨਹੀਂ ਕਰ ਸਕਦਾ। ਤੁਮ ਮੰਦਰ ਹਮ ਨਿਕ ਕੀਰੇ, ਤੁਸੀਂ ਮੰਦਰ ਮਕਾਨ ਦੀ ਨਿਆਈ, ਮਕਾਨ ਕੀ ਆਸਰਾ ਦੇਣ ਵਾਲਾ ਹੁੰਦਾ, ਤੁਸੀਂ ਅਧਿਸ਼ਠਾਨ ਰੂਪੋਂ ਮੰਦਰ ਰੂਪ ਆਸਰਾ ਰੂਪੋਂ ਉਹਦੇ ਆਸਰੇ ਰਹਿਣ ਵਾਲੇ, ਹਮ ਨਿੱਕ ਕੀਰੇ ਅਸੀਂ ਨਿੱਕੇ ਕੀੜੇ ਹਾਂ। ਹੁਣ ਉੱਥੇ ਰਾੜੇ ਦੇ ਥਾਂ ਰਾੜੇ ਦੀ ਸੰਬੰਧਤਾ ਆਈ ਹੈ, ਰਾੜੇ ਥਾਂ ਰਾੜਾ ਲੱਗਿਆ, ਕੀੜੇ ਰਾੜੇ ਨਾਲੇ ਆਇਆ। ਹਾਂਜੀ ਚਲੋ, ਨਾਨਕ
ਨਾਨਕ ਕਿਰਪਾ ਕਰੋ ਗੁਰ ਮਿਲੋ,
ਹੇ ਮਹਾਰਾਜ ਜੀ ਕਿਰਪਾ ਕਰੋ ਅਜਿਹੇ ਗੁਰੂ ਨੂੰ ਮਿਲਾ ਦਿਓ।
ਮੈਂ ਰਾਮ ਜਪਤ ਮਨ ਧੀਰੇ,
ਮੈਂ ਰਾਮ ਦਾ ਜਾਪ ਕਰਾਂ ਜਿਸ ਕਰਕੇ ਮਨ ਧੀਰ ਸਹਿਤ ਹੋ ਜਾਵੇ। ਚਲੋ ਜੀ।
ਨੱਟ ਮਹੱਲਾ ਚੌਥਾ।
ਠੀਕ।
ਮੇਰੇ ਮਨ
ਇਹ ਚੱਲਦਾ ਮੈਂ ਇੱਕ ਠੀਕ ਚਲੋ।
ਮੇਰੇ ਮਨ ਭੱਜ ਠਾਕਰ ਅਗਮ ਅਪਾਰੇ।
ਹੇ ਮੇਰੇ ਪਿਆਰੇ ਮਨਾ, ਜਿਹੜਾ ਅਗਮ ਅਪਾਰ ਵਾਹਿਗੁਰੂ ਪਰਮੇਸ਼ੁਰ ਹੈ, ਠਾਕੁਰ ਸਵਾਮੀ ਹੈ, ਉਹਦਾ ਭਜਨ ਕਰਿਆ ਕਰ, ਉਹਨੂੰ ਭੱਜ। ਇਹ ਭੱਜ ਪੋਲਾ ਪੜ੍ਹਨਾ, ਭੱਜ ਨਹੀਂ ਕਹਿਣਾ, ਸਾਬਸ।
ਹਮ ਪਾਪੀ ਬਹੁ ਨਿਰਗੁਣਿਆਰੇ।
ਹਾਂ ਅਸੀਂ ਤਾਂ ਪਾਪੀ ਹਾਂ, ਨਿਰਗੁਣਿਆਰੇ ਹਾਂ, ਕੋਈ ਗੁਣ ਨਹੀਂ।
ਕਰ ਕਿਰਪਾ ਗੁਰ ਨਿਸਤਾਰੇ।
ਹੇ ਗੁਰੂ ਜੀ, ਕਿਰਪਾ ਕਰਕੇ ਤਾਰ ਲਓ।
ਰਹਾਓ ਸਾਧੂ ਪੁਰਖ ਸਾਧ ਜਨ ਪਾਏ।
ਸਾਧੂ ਸਾਧੂ ਦਾ ਅਰਥ ਹੁੰਦਾ ਸ੍ਰੇਸ਼ਟ। ਸ੍ਰੇਸ਼ਟ ਪੁਰਖ ਕੌਣ ਹੈ? ਪਰਮੇਸ਼ਰ। ਸਾਧ ਜਨ ਪਾਏ, ਉਹਨਾਂ ਦੀ ਕਿਰਪਾ ਨਾਲ ਸਾਧੂ ਜਨਾਂ ਨੂੰ ਪਾਉਣਾ ਕੀਤਾ। ਹਾਂ
ਇੱਕ ਬਿਨੋ ਕਰੋ ਗੁਰ ਪਿਆਰੇ।
ਹੇ ਗੁਰੂ ਪਿਆਰੇ, ਇਹ ਇੱਕ ਮੈਂ ਬੇਨਤੀ ਕਰਦਾ ਤੁਹਾਡੇ ਅੱਗੇ, ਕੀ ਹੈ?
ਰਾਮ ਨਾਮ ਧਨ ਪੂੰਜੀ ਦੇਵ।
ਹਾਂ ਬੇਨਤੀ ਹੈ, ਰਾਮ ਨਾਮ ਰੂਪੀ ਧਨ ਦੀ ਪੂੰਜੀ ਜਿਹੜੀ ਹੈ ਮੈਨੂੰ ਦੇਣਾ ਕਰੋ।
ਸਭ ਤਿਸਨਾ ਭੁੱਖ ਨਿਵਾਰੇ।
ਇਸ ਪੂੰਜੀ ਦੁਆਰਾ ਮੇਰੇ ਸਾਰੀ ਤਿਸਨਾ ਜਿਹੜੀ ਹੈ ਭੁੱਖ ਦੀ ਨਿਵਰਤੀ ਹੋ ਜਾਵੇ। ਹਾਂਜੀ ਚਲੋ।
ਪਚੈ ਪਤੰਗ ਮ੍ਰਿਗ ਪ੍ਰਿੰਗ ਕੁੰਚਰ ਮੀਨ ਏਕ ਇੰਦਰੀ।
ਨਹੀਂ ਮੀਨ ਇੱਕ ਤਾਂ, ਮੀਨ ਤਾਂ ਬਹੁਤ ਹੁੰਦੀਆਂ ਨੇ, ਕਿੰਨੀਆਂ ਮੱਛੀਆਂ ਬੋਲੋ। ਪਚੈ ਪਤੰਗ ਮ੍ਰਿਗ।
ਪਚੈ ਪਤੰਗ ਮ੍ਰਿਗ
ਪ੍ਰਿੰਗ ਕੁੰਚਰ ਮੀਨ
ਕੁੰਚਰ ਮੀਨ
ਇੱਕ ਇੰਦਰੀ ਪਕੜ ਸਗਾਰੇ।
ਇੱਕ ਇੰਦਰੀ ਪਕੜ ਸਗਾਰੇ,
ਜਿੰਨੇ ਸਾਰੇ ਜੀਵ ਕਹੇ ਨੇ, ਕਹਿੰਦੇ ਇੱਕ ਇੰਦਰੀ ਦੇ ਇੱਕ ਵਿਸ਼ੇ ਨੇ ਇਹਨਾਂ ਨੂੰ ਸੰਘਾਰੇ, ਮੈਨੇ ਮਾਰ ਲਿਆ। ਕਿਵੇਂ ਮਾਰਿਆ? ਪਤੰਗ, ਪਤੰਗਾ ਜਿਹੜਾ ਲਾਈਟ 'ਤੇ ਆਉਂਦਾ, ਇਹਨੂੰ ਵੇਖਣ ਦਾ ਵਿਸ਼ਾ, ਰੂਪ ਦਾ ਵਿਸ਼ਾ, ਇਹਨੂੰ ਰੂਪ ਨੇ ਮਾਰ ਲਿਆ। ਇੱਥੇ ਆ ਕੇ ਛੱਡ ਜਾਂਦਾ, ਵੇਖਣ ਦਾ ਵਿਸ਼ਾ, ਲਾਈਟ 'ਤੇ ਆ ਕੇ ਛੱਡ ਜਾਂਦਾ ਪਤੰਗਾ। ਦੂਜਾ ਕੌਣ ਹੈ? ਮ੍ਰਿਗ। ਮ੍ਰਿਗ ਜਿਹੜਾ ਸੀ, ਇਹਨੂੰ ਸ਼ਬਦ ਦਾ ਵਿਸ਼ਾ, ਕੰਨਾਂ ਦਾ ਵਿਸ਼ਾ, ਉਹ ਕੰਡੇ ਹੇੜੀ ਦੀ ਆਵਾਜ਼ ਸੁਣ ਕੇ ਭੱਜਿਆ ਹੁੰਦਾ, ਮੂਹਰੇ ਸ਼ਿਕਾਰੀ ਨੇ ਜਾਲ ਲਾਇਆ ਹੁੰਦਾ, ਮਾਰਿਆ ਗਿਆ, ਇਹਨੂੰ ਵੀ ਇੱਕ ਵਿਸ਼ੇ ਨੇ ਮਾਰ ਲਿਆ। ਅਤੇ ਭ੍ਰਿੰਗ ਭੌਰਾ, ਭੌਰੇ ਨੂੰ ਜਿਹੜਾ ਹੈ ਸੁੰਘਣ ਦਾ ਵਿਸ਼ਾ, ਨਾਸਕਾਂ ਦਾ ਮਿਲਦਾ, ਗੰਧ ਦਾ ਵਿਸ਼ਾ, ਉਹ ਭੌਰਾ ਫੁੱਲ 'ਤੇ ਆ ਕੇ ਬਹਿੰਦਾ, ਸੁਗੰਧੀ 'ਚ ਇੰਨਾ ਲੀਨ ਹੁੰਦਾ, ਪਤਾ ਨਾ ਵੀ ਫੁੱਲ ਨੇ ਮਿੱਚ ਜਾਣਾ, ਮੇਰੀ ਮੌਤ ਹੈ, ਪਰ ਨਹੀਂ ਸੜਦਾ ਨਹੀਂ, ਉੱਥੇ ਫੁੱਲ ਮਿੱਚ ਜਾਂਦਾ, ਮਰ ਗਿਆ। ਸੋ ਸੁੰਘਣ ਦੇ ਵਿਸ਼ੇ ਨੇ, ਗੰਧ ਦੇ ਵਿਸ਼ੇ ਨੇ ਭੌਰੇ ਨੂੰ ਮਾਰ ਲਿਆ। ਕੁੰਚਰ ਹਾਥੀ, ਹਾਥੀ ਨੂੰ ਕਾਮ ਦਾ ਵਿਸ਼ਾ, ਸਪਰਸ਼ ਦਾ, ਸੋ ਇਹ ਉਹਨੂੰ ਮਾਰ ਲਿਆ। ਕਿ ਹਾਥੀ ਕਿਵੇਂ ਮਰਦਾ? ਇਹਦੇ ਕਹਿੰਦੇ ਕਾਗਜ਼ ਦੇ, ਕਾਗਜ਼ਾਂ ਦੀ ਹੱਥਣੀ ਬਣਾ ਕੇ ਨਾ ਸ਼ਿਕਾਰੀ, ਉੱਤੇ ਪੇਂਟ ਕਰਕੇ ਕਾਲਾ, ਡੂੰਘਾ ਵੱਡਾ ਚੌੜਾ ਟੋਆ ਪੱਟ ਲੈਂਦੇ ਨੇ, ਉਹਦੇ ਉੱਤੇ ਡੱਕੇ ਪਤਲੇ ਪਤਲੇ ਪੋਲੇ ਰੱਖ ਕੇ, ਡੱਕੇ ਟੋਏ 'ਤੇ ਉੱਤੇ ਮਾੜਾ ਮਾੜਾ ਫੂਸ ਵਗੈਰਾ ਪਾ ਕੇ, ਅਤੇ ਪਤਲੀ ਪੋਲੀ ਪੋਲੀ ਮਿੱਟੀ ਪਾ ਦਿੰਦੇ ਨੇ, ਉਹਦੇ ਉੱਤੇ ਹੱਥ ਨਹੀਂ ਖੜਾ ਦਿੰਦੇ ਨੇ, ਹੱਥ ਨਹੀਂ ਭੱਜਿਆ ਆਉਂਦਾ, ਹਾਥੀ ਭੱਜਿਆ ਆਉਂਦਾ ਵੇਖ ਕੇ, ਅਤੇ ਉਹ ਜਦੋਂ ਪੈਰ ਰੱਖਦਾ ਉਹਦੇ 'ਤੇ, ਅਤੇ ਟੋਏ 'ਚ ਡਿੱਗ ਜਾਂਦਾ, ਹੱਥ ਨਹੀਂ ਦੇ ਕਾਗ ਜਾਂਦੀ ਹੈ, ਉਹ ਟੋਏ 'ਚ ਡਿੱਗੇ ਨੂੰ ਫਿਰ ਜਿਹੜਾ ਸੇ ਉੱਥੇ ਉਹਨੂੰ ਪੜ੍ਹਾਉਂਦੇ ਨੇ, ਟੋਏ 'ਚ ਡਿੱਗੇ ਨੂੰ ਕੱਢਦੇ ਨਹੀਂ, ਉੱਥੇ ਸਿੱਖਿਆ ਦੇ ਕੇ ਭੁੱਖਾ ਰੱਖ ਕੇ ਫਿਰ ਬਾਅਦ ਵਿੱਚ ਇਹਨੂੰ ਅੰਦਰੋਂ ਕੱਢਦੇ ਨੇ। ਸੋ ਕਹਿੰਦੇ ਇਸ ਵਿਸ਼ੇ ਨੇ, ਕਾਮ ਦੇ ਵਿਸ਼ੇ ਨੇ ਜਿਹੜਾ ਸੀ ਸਪਰਸ਼ ਦਾ, ਹਾਥੀ ਨੂੰ ਮਾਰ ਲਿਆ। ਅਤੇ ਮੀਨ, ਮੱਛੀ ਨੂੰ ਜੀਵ ਦਾ ਵਿਸ਼ਾ, ਰਸ ਦਾ ਵਿਸ਼ਾ, ਪੰਜ ਵਿਸ਼ੇ ਲਿਖਾਏ ਨੇ ਤੁਹਾਨੂੰ, ਸ਼ਬਦ ਸਪਰਸ਼ ਰਸ ਗੰਧ। ਸੋ ਇਹ ਹੁਣ ਰਸ ਦਾ ਵਿਸ਼ਾ ਮੱਛੀ ਨੂੰ ਹੈ, ਅਤੇ ਮੱਛੀ ਨੂੰ ਜਦੋਂ ਫੜਦੇ ਨੇ, ਮਾਸ ਦੀ ਬੋਟੀ ਲਾ ਲੈਂਦੇ ਕੁੰਡੀ ਦੇ ਨਾਲ, ਲਟਕਾਉਂਦੇ ਨੇ, ਭੱਜੀ ਆਉਂਦੀ ਹੈ ਬੋਟੀ ਦੇ ਲਾਲਚ, ਮਾਸ ਦੇ ਮੂੰਹ 'ਚ ਕੁੰਡੀ ਫਸ ਜਾਂਦੀ ਹੈ, ਉਹਨੇ ਮਾਰ ਲਈ। ਹੁਣ ਇਹ ਕਹਿੰਦੇ ਨੇ ਵੀ ਇਹਨਾਂ ਸਾਰਿਆਂ ਵਿੱਚ ਤਾਂ ਇੱਕ ਇੱਕ ਵਿਸ਼ਾ ਸੀ, ਇੰਦਰੀ ਦਾ ਇੱਕ ਇੱਕ ਦਾ, ਅਤੇ ਮਨੁੱਖ ਦੇ ਵਿੱਚ ਪੰਜੇ ਹੀ ਨੇ, ਜਿਹਦੇ ਇੱਕ ਇੱਕ ਵਿਸ਼ੇ ਨੇ ਇੱਕ ਇੱਕ ਨੂੰ ਮਾਰ ਲਿਆ, ਅਤੇ ਮਨੁੱਖ ਤੇਰੇ 'ਚ ਤਾਂ ਪੰਜੇ ਬੈਠੇ ਨੇ, ਸ਼ਬਦ ਵੀ ਹੈ, ਸਪਰਸ਼ ਵੀ ਹੈ, ਰੂਪ ਹੈ, ਰਸ ਹੈ, ਗੰਧ, ਤੇਰੇ ਬਚਣ ਦੀ ਕੀ ਆਸ ਹੈ? ਹਾਂਜੀ
ਪੰਜ ਭੂਤ ਸਬਲ ਹੈ ਦੇਹੀ।
ਪੰਜ ਭੂਤ ਮੈਨੇ ਤੱਤ, ਜਾਂ ਪੰਜ ਭੂਤ ਜਿਹੜੇ ਨੇ ਇੱਥੇ ਹੁਣ, ਜਿਹੜੇ ਵਿਕਾਰ, ਕਾਮ, ਕ੍ਰੋਧ, ਲੋਭ, ਹੰਕਾਰ, ਸਬਲ, ਸਹਿਤ ਬਲ ਦੇ ਨੇ, ਬੜੇ ਬਲ ਵਾਲੇ ਨੇ ਪੰਜੇ, ਦੇਹੀ 'ਚ ਬੈਠੇ ਹੋਏ ਨੇ। ਹਾਂਜੀ
ਗੁਰ ਸਤਿਗੁਰ ਪਾਪ ਨਿਵਾਰੇ।
ਇਹਨਾਂ ਤੋਂ ਸਤਿਗੁਰਾਂ ਨੇ ਕਿਰਪਾ ਕੀਤੀ ਜੀ, ਪੂਜਨੀਕ ਜਿਹੜੇ ਸਤਿਗੁਰੂ ਨੇ, ਇਹ ਸਾਰਿਆਂ ਦੇ ਇੱਦਾਂ ਪਾਪ ਨਿਵਾਰ ਦਿੱਤੇ ਉਹਨਾਂ ਨੇ, ਨਹੀਂ ਤਾਂ ਬਚਣ ਦੀ ਕੋਈ ਆਸ ਨਹੀਂ, ਪੰਜ ਬੈਠੇ ਨੇ ਹੁੰਦੇ। ਚਲੋ
ਸ਼ਾਸਤਰ ਵੇਦ ਸੋਧ ਸੋਧ ਦੇਖੇ,
ਸ਼ਾਸਤਰ ਵਿਸ਼ੇ ਖੋਜੇ, ਚਾਰੇ ਵੇਦ ਵੀ ਖੋਜ ਕੇ ਦੇਖ ਲਏ। ਹੋਰ
ਮੁਨ ਨਾਰਦ ਬਚਨ ਪੁਕਾਰੇ,
ਨਾਰਦ ਮੁਨੀ ਵੀ ਆਪਣੇ ਵੱਲੋਂ ਇਹ ਬਚਨ ਕਹਿੰਦਾ ਹੈ। ਕੀ ਕਹਿੰਦਾ ਹੈ ਅੱਗੇ ਸੁਣੋ,
ਰਾਮ ਨਾਮ ਪੜ੍ਹੋ ਗਤ ਪਾਵੋ।
ਆਹ ਕਹਿੰਦੇ ਨੇ ਵੇਦ ਵੀ ਸ਼ਾਸਤਰ ਵੀ ਨਾਰਦ ਮੁਨੀ ਵੀ ਭਾਈ ਰਾਮ ਨਾਮ ਨੂੰ ਪੜ੍ਹਦਾ ਕਰੋ, ਇਹ ਪੜ੍ਹਾਈ ਪੜ੍ਹੋਗੇ ਆ ਬ੍ਰਹਮ ਵਿੱਦਿਆ ਜਿਹੜੀ ਹੈ ਗਤ ਪਾਵੋ, ਫਿਰ ਮੁਕਤੀ ਨੂੰ ਪਾ ਲਉਂਗੇ ਅਤੇ ਪ੍ਰਾਪਤੀ ਵੀ ਹੋ ਜਾਏਗੀ।
ਹਾਂਜੀ, ਸਤ ਸੰਗਤ ਗੁਰ ਨਿਸਤਾਰੇ,
ਗੁਰਾਂ ਦੀ ਸਤਸੰਗਤ ਕਰਕੇ ਭਾਈ ਉਤਾਰ ਦਿੰਦੇ ਨੇ, ਇਹ ਕਿਹਾ ਉਹਨਾਂ ਸਾਰਿਆਂ ਨੇ।
ਪ੍ਰੀਤਮ ਪ੍ਰੀਤ ਲੱਗੀ ਪ੍ਰਭ ਮੇਰੀ ਕੇਰੀ,
ਹੇ ਪ੍ਰੀਤਮ ਹੇ ਪ੍ਰਭੂ ਤੁਹਾਡੇ ਵਿੱਚ ਮੇਰੀ ਪ੍ਰੀਤ ਲੱਗੀ ਹੈ।
ਜਿਵ ਸੂਰਜ ਕਮਲ ਨਿਹਾਰੇ,
ਜਿਵੇਂ ਸੂਰਜ ਨੂੰ ਕਮਲ ਫੁੱਲ ਵੇਖ ਕੇ ਖਿੜਦਾ ਹੈ। ਹਾਂਜੀ, ਉਹ ਕਿਹੜਾ ਫੁੱਲ ਹੈ ਜਿਹੜਾ ਸੂਰਜ ਨੂੰ ਦੇਖ ਕੇ ਮੁਰਝਾ ਜਾਂਦਾ ਹੈ? ਹਾਂਜੀ, ਆ ਰਾਤ ਕੀ ਰਾਣੀ, ਕਲੀ ਕਹਿ ਲਓ, ਰਾਤ ਕੀ ਰਾਣੀ ਕਹਿ ਲਓ, ਉਹ ਵੇਖ ਕੇ ਮੁਰਝਾ ਜਾਂਦੀਆਂ ਨੇ। ਅੱਛਾ, ਉਹ ਕਿਹੜਾ ਫੁੱਲ ਹੈ ਜਿਹੜਾ ਸੂਰਜ ਨੂੰ ਦੇਖ ਕੇ ਮੁਰਝਾ ਜਾਂਦਾ ਹੈ?
ਸੂਰਜਮੁਖੀ।
ਸੂਰਜਮੁਖੀ ਤਾਂ ਖਿੜਦੀ ਹੈ ਦੇਖ ਕੇ। ਸੂਰਜ ਹੈਂਜੀ
ਖਿੜ
ਕਮਲ ਦਾ ਫੁੱਲ, ਉਹ ਤਾਂ ਸੂਰਜ ਨੂੰ ਦੇਖ ਕੇ ਖਿੜਦਾ। ਮੈਂ ਪੁੱਛਿਆ ਵੀ ਉਹ ਕਿਹੜਾ ਫੁੱਲ ਹੈ ਜਿਹੜਾ ਸੂਰਜ ਨੂੰ ਦੇਖ ਕੇ ਮੁਰਝਾ ਜਾਂਦਾ? ਕਲੀ ਹੋਈ ਹੈ। ਅੱਛਾ ਚਲੋ, ਉਹ ਕਿਹੜਾ ਫੁੱਲ ਹੈ ਜਿਹੜਾ ਚੰਨ ਨੂੰ ਦੇਖ ਕੇ ਮੁਰਝਾ ਜਾਂਦਾ? ਉਹ ਵੀ ਕਲੀ, ਉਹ ਤਾਂ ਦੇਖ ਕੇ ਖਿੜਦੀ ਆ ਚੰਨ ਨੂੰ ਦੇਖ ਕੇ। ਤੇ ਕਮਲ ਹੈ, ਕਮਲ ਦਾ ਫੁੱਲ ਜਿਹੜਾ ਹੈ ਚੰਦਰਾਂ ਨੂੰ ਦੇਖ ਕੇ ਮੁਰਝਾਉਂਦਾ ਹੈ, ਅਤੇ ਕਲੀ ਜਿਹੜੀ ਆ ਸੂਰਜ ਨੂੰ ਦੇਖ ਕੇ ਮੁਰਝਾਉਂਦੀ ਹੈ। ਚਲੋ, ਇਹ ਉਹਨਾਂ ਦੀ ਪ੍ਰਕਿਰਤੀ ਹੈ। ਹੁਣ ਇਹ ਕਮਲ ਜਿਹੜਾ ਸੀ ਸੂਰਜ ਨੂੰ ਦੇਖ ਕੇ ਜਿਵੇਂ ਖਿੜ ਪੈਂਦਾ ਹੈ। ਹਾਂਜੀ,
ਮੇਰ ਸੁਮੇਰ ਮੋਰ ਬਹੁ ਨਾਚੈ, ਜਬ ਉਨਵੈ ਘਨ ਘਨ ਹਾਰੇ।
ਘਨ ਤੇ ਜਿਹੜੀ ਜਮਕੀ ਲਾ ਕੇ, ਜਬ ਉਨਵੈ ਘਨ ਘਨ ਹਾਰੇ,
ਜਬ ਉਨਵੈ ਘਨ ਘਨ ਹਾਰੇ।
ਪੜ੍ਹ ਲਓ ਸਾਰੇ, ਮੇਰ ਸੁਮੇਰ,
ਮੇਰ ਸੁਮੇਰ
ਮੋਰ ਬਹੁ ਨਾਚੈ,
ਮੋਰ ਬਹੁ ਨਾਚੈ,
ਜਬ ਉਨਵੈ ਘਨ ਘਨ
ਹਾਰੇ, ਘਨ ਹਾਰੇ
ਸੁਮੇਰ। ਹਾਂਜੀ, ਜਦੋਂ ਕਹਿੰਦੇ ਜੀ ਘਨ ਮੈਨੇ ਬੱਦਲ, ਘਨ ਹਾਰੇ ਮੈਨੇ ਜਦੋਂ ਗਰਜਦਾ, ਉਨਵੈ ਮੈਨੇ ਝੁੱਕ ਕੇ ਗਰਜਦਾ ਜਦ, ਫਿਰ ਜਿਹੜੇ ਸੁਮੇਰ ਪਰਬ ਦੇ ਉੱਤੇ ਜਿਹੜਾ ਮੋਰ ਹੈ ਫਿਰ ਬਹੁਤ ਨੱਚਦਾ ਖੁਸ਼ੀ ਵਿੱਚ। ਹੁਣ ਅੰਤਰੀ ਵਰਥ, ਘਨ ਕੌਣ ਹੈ? ਬੱਦਲ ਦੀ ਨਿਆਈ ਗੁਰੂ। ਘਨ ਹਾਰੇ ਗਰਜਦਾ ਕਿਵੇਂ ਹੈ? ਉਪਦੇਸ਼ ਵਿੱਚ ਗਰਜਦਾ ਹੈ। ਉਨਵੈ ਝੁਕਣ ਤੋਂ ਨਹੀਂ ਭਾਵ, ਇੱਥੇ ਗੁਰੂ ਝੁਕਦਾ ਭਾਵ, ਗੁਰੂ ਜੀ ਦਇਆ ਕਰਕੇ ਤਰਸ ਕਰਕੇ ਜਦੋਂ ਉਪਦੇਸ਼ ਦਿੰਦੇ ਨੇ, ਫਿਰ ਜੀਵ ਸਿੱਖ ਰੂਪੀ ਮੋਰ ਜਿਹੜੇ ਨੇ ਉਹ ਉਪਦੇਸ਼ ਵਿੱਚ ਫਿਰ ਬੜਾ ਨੱਚਦੇ ਨੇ ਜੀ। ਹਾਂਜੀ, ਕਦੇ ਸ਼ੁਰੂ ਨਾ ਕਰ ਦਿਓ, ਕੱਲ੍ਹ ਤੋਂ ਨੱਚਣਾ ਗੁਰੂ ਗ੍ਰੰਥ ਸਾਹਿਬ ਮੂਰੇ ਪਾ ਖੁਸ਼ੀ ਵਿੱਚ। ਹਾਂ ਹਾਂ, ਅੱਗੇ ਜੀ ਮਟਕ ਮਟਕ, ਫਿਰ ਹੁਣ ਮਟਕਾਓ ਕੁਛ। ਹਾਂ ਪੜ੍ਹੋ ਜੀ।
ਸਾਕਤ ਕਹੋ ਅੰਮ੍ਰਿਤ ਬਹੁ ਸਿੰਚ ਹੋ,
ਸਾਕਤ ਕਹੋ ਅੰਮ੍ਰਿਤ ਬਹੁ ਸਿੰਚੋ। ਪਰ ਇਹਦੇ ਮੁਕਾਬਲੇ ਤਾਂ ਸਾਕਤ ਨੇ ਉਹਨਾਂ ਨੂੰ, ਜੇ ਸਾਕਤ ਦਾ ਜਿਹੜਾ ਦਰਖਤ ਹੈ ਨਾ, ਸਾਕਤ ਰੂਪੀ ਦਰਖਤ, ਉਹਦੀਆਂ ਜੜ੍ਹਾਂ ਵਿੱਚ ਭਾਵੇਂ ਰੋਜ਼ ਅੰਮ੍ਰਿਤ ਪਾਣੀ ਪਾਣੀ ਦੀ ਬਜਾਏ ਅੰਮ੍ਰਿਤ ਪਾਈ ਜਾਈਏ ਨਾ। ਅੱਗੇ
ਸਭ ਡਾਲ ਫੁੱਲ ਬੁਸਕਾਰੇ,
ਹਾਂ ਡਾਲ ਫੁੱਲ ਉਹਦੀਆਂ ਡਾਲੀਆਂ ਜਿਹੜੀਆਂ ਨੇ ਨਾ, ਅਤੇ ਫੁੱਲ ਜਿਹੜੇ ਨਿਕਲਦੇ ਵਿਹੁਦੇ ਹੀ ਨਿਕਲਦੇ ਨੇ, ਭਾਵੇਂ ਅੰਮ੍ਰਿਤ ਵੀ ਪਾਈ ਜਾਈਏ। ਡਾਲੀਆਂ ਕਿਹੜੀਆਂ? ਇੰਦਰੀਆਂ। ਫੁੱਲ ਕਿਹੜੇ ਨੇ? ਕਰਮ। ਉਹ ਸਾਕਤਾਂ ਦੇ ਇੰਦਰੀਆਂ ਜਿਹੜੇ ਅਜਿਹੇ ਕਰਮ ਕਰਦੀਆਂ ਨੇ, ਬਸ ਵਿਹੋ ਵਾਲੀ ਕਰਦੀਆਂ ਨੇ। ਹਾਂਜੀ, ਗੁਰੂ ਦੇ ਨਾਮ ਰੂਪੀ ਅੰਮ੍ਰਿਤ ਨੂੰ ਹਾਂਜੀ ਨਹੀਂ ਲੈਣਾ ਕਰਦੇ, ਉਹਦਾ ਅਸਰ ਨਹੀਂ ਹੁੰਦਾ ਉਹਨਾਂ 'ਤੇ।
ਜਿਉਂ ਜਿਉਂ ਨਿਵਹਿ ਸਾਕਤ ਨਰ ਸੇਤੀ,
ਹਾਂ ਜੇ ਚਲੋ ਗੁਰਮੁਖ ਜਿਹੜੇ ਨੇ ਇਹਨਾਂ ਸਾਕਤਾਂ ਦੇ ਅੱਗੇ ਮੂਹਰੇ ਨਿਮਰਤਾ ਦਿਖਾਉਂਦੇ ਨੇ, ਨਿਮਦੇ ਨੇ ਆਪਣਾ ਨਿਮਰਤਾ ਦਾ ਪੱਖ ਦਿਖਾਉਂਦੇ ਨੇ, ਪਰ ਉਹ ਕੀ ਕਰਦਾ ਕੋਈ ਸਾਕਤ?
ਛੇੜ ਛੇੜ ਕੱਢੇ ਵਿਖ ਖਾਰੇ,
ਹਾਂ ਉਹ ਸਗੋਂ ਗੁਰਮੁਖ ਨੂੰ ਹੋਰ ਛੇੜਦਾ, ਹੋਰ ਸ਼ਰਾਰਤਾਂ ਕਰਦਾ, ਹੋਰ ਪੰਗੇ ਲੈਂਦਾ, ਥੋੜ੍ਹੇ ਲਏ ਨੇ ਆ ਥੋੜ੍ਹਾ ਚਿਰ। ਹਾਂਜੀ, ਵਿਖ ਖਾਰੇ, ਅਤੇ ਵਿਖ ਜਿਹੜੀ ਹੈ ਭਾਈ ਉਹ ਖਾਰੀ ਜਿਹੜੀ ਹੈ ਕੜਦਾ, ਕੌੜੀ ਹੈ ਵਿਖ, ਕੌੜੀ ਹੈ ਖਾਰੀ ਹੈ, ਮੂੰਹ 'ਚੋਂ ਉਹੀ ਕੜਦਾ।
ਸੰਤਨ ਸੰਤ ਸਾਧ ਮਿਲ ਰਹੀ ਹੈ,
ਪਰ ਜਿਹੜੇ ਗੁਰਮੁਖ ਨੇ ਭਾਈ ਜਿਹੜੇ ਸੰਤਨ ਸੰਤ ਸਾਧ ਮਿਲ ਰਹੀ ਹੈ, ਸੰਤ ਜਿਵੇਂ ਸੰਤ ਨੂੰ ਮਿਲ ਕੇ ਖੁਸ਼ ਹੁੰਦਾ ਹੈ, ਇਹ ਉਹਨਾਂ ਸਾਧਾਂ ਨਾਲ ਮਿਲ ਲੈਣਾ ਕਰਦੇ ਨੇ। ਫਿਰ
ਗੁਣ ਬੋਲਹਿ ਪਰ ਪੁਕਾਰੇ,
ਸਾਧੂ ਦਾ ਫਿਰ ਸੁਭਾਅ ਸਾਕਤ ਵਾਲਾ ਥੋੜ੍ਹਾ ਹੈ, ਉਹ ਤਾਂ ਜੋ ਬੋਲਦੇ ਨੇ ਪਰਪਕਾਰ ਵਾਲੇ ਗੁਣ ਬੋਲਦੇ ਨੇ, ਪਰਪਕਾਰ ਵਾਲੇ ਬੋਲ ਬੋਲਦੇ ਨੇ, ਉਹਨਾਂ 'ਚ ਗੁਣ ਨੇ। ਹਾਂਜੀ,
ਸੰਤ ਹੈ, ਸੰਤ ਮਿਲੇ ਮਨ ਵਿਕਸੈ,
ਸੰਤ ਨੂੰ ਸੰਤ ਮਿਲ ਕੇ ਜਿਵੇਂ ਖੁਸ਼ ਹੁੰਦਾ ਹੈ, ਮਨ ਖਿੜਦਾ ਹੈ।
ਜਿਉਂ ਜਲ ਮਿਲ ਕਮਲ ਸਵਾਰੇ,
ਹਾਂ ਜਿਵੇਂ ਜਲ ਨੂੰ ਮਿਲ ਕੇ ਕਮਲ ਫੁੱਲ ਖੁਸ਼ ਹੁੰਦਾ, ਜਿਵੇਂ ਕਮਲ ਦਾ ਫੁੱਲ ਸੂਰਜ ਨੂੰ ਮਿਲ ਕੇ ਸਵਾਰੇ ਦਾ ਅਰਥ ਹੈ, ਉੱਥੇ ਸਵਾਰਨਾ ਨਹੀਂ, ਹੁਣ ਸਵਾਰੇ ਦਾ ਅਰਥ ਹੈ ਸਵੇਰ, ਸਵੇਰ ਸੂਰਜ ਚੜ੍ਹਦੇ ਸਾਰ ਕਮਲ ਫੁੱਲ ਖਿੜਦਾ, ਸੂਰਜ ਨੂੰ ਦੇਖ ਕੇ ਪਾਣੀ ਨੂੰ ਦੇਖ ਕੇ ਖੁਸ਼ ਹੁੰਦਾ। ਇਉਂ ਜਿਹੜੇ ਨੇ ਜੀ ਰੱਬ ਦੇ ਪਿਆਰੇ ਸੰਤਾਂ ਨੂੰ ਮਿਲ ਕੇ ਖੁਸ਼ ਹੁੰਦੇ ਨੇ, ਗੁਰੂ ਨੂੰ ਮਿਲ ਕੇ ਖੁਸ਼ ਹੁੰਦੇ ਨੇ। ਚਲੋ,
ਲੋਭ ਲਹਿਰ ਸਭ ਸਵਾਨ ਹਲਕ ਹੈ,
ਆ ਲੋਭ ਇੱਕ ਅਜਿਹੀ ਲਹਿਰ ਹੈ। ਇਹ ਭਾਈ ਇਹਦੇ ਵਿੱਚ ਸਵਾਨ ਮੈਨੇ ਕੁੱਤਾ, ਲੋਭੀ ਕੁੱਤਾ ਜਿਹੜਾ ਜੇ ਹਲਕ ਜਾਂਦਾ ਨਾ, ਜਿਵੇਂ ਕੁੱਤਾ ਹਲਕ ਜਾਵੇ, ਹਲਕਿਆ ਹੋਇਆ ਕੁੱਤਾ ਫਿਰ ਅੱਗੇ
ਹਲਕਿਓ ਸਭ ਹੈ ਵਿਗਾਰੇ,
ਹਲਕਿਆ ਹੋਇਆ ਜੀ ਫਿਰ ਸਾਰਿਆਂ ਨੂੰ ਵਿਗਾੜ ਦਿੰਦਾ, ਫਿਰ ਜਿਹਨੇ ਰੱਖਿਆ ਹੁੰਦਾ ਉਹਦੇ ਵੀ ਨਹੀਂ ਹੁੰਦਾ ਵੀ ਮੇਰਾ ਮਾਲਕ ਹੈ ਇਹ, ਉਹਨੂੰ ਵੀ ਵੱਢ ਲੈਂਦਾ, ਨਾਲਦਿਆਂ ਨੂੰ ਕੁੱਤਿਆਂ ਨਾਲ ਦੇ ਸਾਥੀਆਂ ਨੂੰ ਵੀ ਵੱਢ ਲੈਂਦਾ, ਨਾ ਸਾਥੀਆਂ ਨੂੰ ਛੱਡਦਾ ਨਾ ਆਪਣੇ ਸੁਆਮੀ ਨੂੰ ਛੱਡਦਾ। ਇਵੇਂ ਜਿਹੜਾ ਲੋਭੀ ਪੁਰਸ਼ ਹੈ ਨਾ, ਹਲਕੇ ਕੁੱਤੇ ਵਰਗਾ ਹੀ ਹੈ, ਉਹ ਮਾਂ ਦਾ ਵੀ ਕਤਲ ਕਰ ਦਿੰਦਾ ਹਲਕਿਆ ਹੋਇਆ, ਪਿਓ ਦਾ ਵੀ ਕਤਲ ਕਰ ਦਿੰਦਾ, ਉਹਨਾਂ ਦੀ ਇਲਾਜ ਨਹੀਂ ਰਹਿੰਦੀ। ਹਾਂਜੀ,
ਮੇਰੇ ਠਾਕੁਰ ਕੈ ਦੀਵਾਨ ਖਬਰ ਹੋਈ,
ਹੋਹਾ ਹੋੜਾ ਵੀ ਲੱਗਿਆ, ਔਂਕੜ ਵੀ ਲਿਖਣ ਵਿੱਚ ਹੋੜੇ ਨਾਲ ਆਉਂਦਾ ਸ਼ਬਦ, ਇਹ ਮਾਤਲਾ ਘਟਾ ਕੇ ਔਂਕੜ ਨਾਲ ਬੋਲਣਾ ਹੋਈ। ਹਾਂ ਠੀਕ ਬੋਲਿਆ ਤੁਸੀਂ, ਮੇਰੇ ਠਾਕੁਰ ਕੈ ਦੀਵਾਨ ਖਬਰ ਹੋਈ,
ਦੀਵਾਨ ਖਬਰ ਹੋਈ,
ਮੇਰੇ ਠਾਕੁਰ ਦੇ ਦੀਵਾਨ ਮੈਨੂੰ ਸਭਾ ਵਿੱਚ ਜਾਂ ਇਹ ਖਬਰ ਹੋਈ ਵੀ ਹਲਕਿਆ ਆ ਗਿਆ ਜੀ, ਮਾਰੋ ਡੰਡਾ ਇਹਦੇ, ਭਜਾਓ ਇਹਨੂੰ ਇੱਥੋਂ, ਕਰੋ ਇੰਤਜ਼ਾਮ ਕੋਈ, ਫਿਰ ਕੀ ਕਰਦੇ ਨੇ।
ਗੁਰ ਗਿਆਨ ਖੜਗ ਲੈ ਮਾਰੇ,
ਗੁਰੂ ਗਿਆਨ ਰੂਪੀ ਖੰਡਾ ਲੈ ਕੇ ਮਾਰਨਾ ਕਰਦਾ ਫਿਰ ਉਹਨੂੰ। ਹਾਂਜੀ,
ਰਾਖ 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 ਪ੍ਰਭ ਮੇਰੇ,
ਹੇ ਪ੍ਰਭੂ ਮੇਰੇ ਮੈਨੂੰ ਰੱਖ, ਮੈਨੂੰ ਰੱਖ, ਮੈਨੂੰ ਰੱਖਿਆ ਕਰ ਮੇਰੀ,
ਮੈਂ ਰੱਖੋ ਕਿਰਪਾ ਧਾਰੇ,
ਮੈਨੂੰ ਕਿਰਪਾ ਧਾਰ ਕੇ ਰੱਖ ਲਓ ਜੀ।
ਨਾਨਕ ਮੈਂ ਤਰ ਅਵਰ ਨਾ ਕਾਈ,
ਮਾਰੀ ਕਹਿੰਦੇ ਮੈਨੂੰ ਹੋਰ ਕੋਈ ਓਟ ਨਹੀਂ ਜੀ ਹੈਗੀ,
ਮੈਂ ਸਤਿਗੁਰ ਗੁਰ ਨਿਸਤਾਰੇ,
ਮੈਂ ਸਤਿਗੁਰ ਨਹੀਂ,
ਮੈਂ
ਸਤਿਗੁਰ ਗੁਰ ਨਿਸਤਾਰੇ, ਗੁਰ ਨਾਲ ਆ ਗਿਆ ਗੁਰ ਮੈਨੇ ਪੂਜਨੀਕ, ਹੇ ਪੂਜਨੀਕ ਸਤਿਗੁਰੂ ਮੈਨੂੰ ਇਹਨਾਂ ਧਾਰ ਲੈਣਾ ਕਰੋ, ਛੱਕਾ ਛੱਕਾ ਪਹਿਲਾਂ ਨਹੀਂ, ਛੱਕਾ ਇੱਕ,
ਛੱਕਾ ਇੱਕ,
ਇੱਕ ਦੀ ਗਿਣਤੀ ਆਈ ਆ ਛੱਕੇ ਦੀ, ਛੇ ਸ਼ਬਦਾਂ ਦਾ ਸੰਗ੍ਰਹਿ ਨੂੰ ਛੱਕਾ ਕਹਿੰਦੇ ਨੇ। ਸੋ ਹੁਣ ਇਹ ਜਿਹੜਾ ਸੀ ਆਪਾਂ ਸੁਖਮਨਾ ਸਾਹਿਬ ਕਿਹਾ ਸੀ ਨਾ, ਅਤੇ ਇਹ ਹੁਣ ਸੁਖਮਨਾ ਸਾਹਿਬ ਦੀਆਂ ਕਿੰਨੀਆਂ ਅਸ਼ਟਪਦੀਆਂ ਹੋ ਗਈਆਂ ਇੱਥੇ ਤੱਕ, ਛੇ ਪਹਿਲਾਂ ਵਿੱਚ ਪੜ੍ਹਨੀਆਂ ਬਲਾਵਲ ਰਾਗ 'ਚ, ਬਾਰ੍ਹਾਂ ਹੋ ਗਈਆਂ ਬਲਾਵਲ ਰਾਗ 'ਚ ਪੜ੍ਹ ਆਇਆ ਛੇ, ਅਤੇ ਛੇ ਇੱਥੇ ਪੜ੍ਹਨੀਆਂ ਹੁਣ ਨੱਟ ਨਾਰਾਇਣ ਵਿੱਚ, ਛੇ ਅੱਗੇ ਪੜ੍ਹਾਂਗੇ ਕਾਨੜੇ 'ਚ, ਛੇ ਅੱਗੇ ਪੜ੍ਹਾਂਗੇ ਫਿਰ ਕਲਿਆਣ 'ਚ, ਫਿਰ ਸਾਰਾ ਸੁਖਮਨਾ ਪੂਰਾ ਹੋ ਜੂ। ਠੀਕ, ਅੱਗੇ ਜੀ ਹੁਣ ਨਵਾਂ ਰਾਗ ਸ਼ੁਰੂ ਕਰ ਲਓ, ਇੱਕ ਸ਼ਬਦ ਪੜ੍ਹ ਲਓ ਉਹਦਾ ਪੂਰਾ ਹੋ ਗਿਆ ਸੀ। ਹਾਂਜੀ, ਸਵੇਰ ਵਾਲਿਆਂ ਦਾ ਕਰ ਲਓ, ਅਗਲਾ ਰਾਗ ਸ਼ੁਰੂ ਹੋਣ ਲੱਗਾ, ਨਵਾਂ ਰਾਗ ਕਿਨਵਾਂ ਰਾਗ ਆ ਉਹ, ਬੀਮਾ 19 ਪੂਰੇ ਹੋ ਗਏ, ਬੀਮਾ ਸ਼ੁਰੂ ਹੋਣ ਲੱਗਾ ਹੈ। ਇਹ ਜਿਹੜਾ ਮਾਲੀ ਗੌੜਾ ਦਾ ਨਾਂ ਹੈ, ਇਹ ਰਾਗ ਵਾਲਾ ਵਿੱਚ ਇਹਦਾ ਨਾਂ ਨਹੀਂ ਆਉਂਦਾ ਇਸ ਰਾਗ ਦਾ, ਇਸ ਕਰਕੇ ਇਹ ਸੰਪੂਰਨ ਰਾਗ ਹੀ ਮੰਨਿਆ ਜਾਂਦਾ। ਇਹ ਸੋਰਠ ਅਤੇ ਗੌੜੀ ਦੇ ਮੇਲ ਤੋਂ ਬਣਿਆ, ਦੋ ਰਾਗਾਂ ਦਾ ਸੁਮੇਲ ਤੋਂ ਇਹ ਬਣਿਆ, ਇੱਕ ਸੋਰਠ ਰਾਗਣੀ ਇੱਕ ਗੌੜੀ ਰਾਗਣੀ, ਦੋਹਾਂ ਦੇ ਮੇਲ ਤੋਂ ਇਹ ਮਾਲੀ ਗੌੜਾ ਬਣਿਆ। ਇਹਦੇ ਗਾਉਣ ਦਾ ਵੇਲਾ ਦਿਨ ਦਾ ਦੁਪਹਿਰ ਦਾ ਟਾਈਮ ਹੈ, ਉਦੋਂ ਗਾਇਆ ਜਾਂਦਾ ਹੈ। ਪੜ੍ਹੋ ਹੁਣ,
ਰਾਗ ਮਾਲੀ,
ਮਾਲੀ ਨਹੀਂ ਮਾਲੀ, ਮਾਲੀ ਗੌੜਾ ਇਕੱਠਾ ਹੀ ਕਹਿੰਦੇ, ਰਾਗ
ਮਾਲੀ ਗੌੜਾ ਮਹੱਲਾ ਚੌਥਾ,
ਇਹ ਪਾਠ ਇਕੱਠਾ ਹੀ ਹੈ ਮਾਲੀ ਗੌੜਾ। ਚਲੋ, ਹਾਂ ਪਰ ਇਕੱਠਾ ਪਾਠ ਹੈ, ਬੋਲੋ ਚਲੋ, ਰਹਿਣ ਦਿਓ ਨਾ ਕਰਿਓ ਪਰ ਸਮਝ ਲਓ। ਹਾਂਜੀ, ਆ ਸਵੇਰੇ ਕਰਤਾ ਸੀ ਕੁਛ ਕੁਝ ਨਹੀਂ। ਚਲੋ,
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ,
ਠੀਕ,
ਅਨਕ ਯਤਨ ਕਰ ਰਹੇ ਹਰ ਅੰਤ ਨਹੀਂ ਪਾਇਆ,
ਅਨੇਕਾਂ ਯਤਨ ਕਰ ਰਹੇ ਹਾਂ ਹਰੀ ਦਾ ਅੰਤ ਨਹੀਂ ਪਾਇਆ ਗਿਆ,
ਹਰ ਅਗਮ ਅਗਮ ਅਗਾਧ ਬੋਧ,
ਹਰੀ ਬੜਾ ਅਗਾਧ ਬੋਧ ਹੈ, ਉਹਦਾ ਗਿਆਨ ਬੜਾ ਅਗਾਧ ਡੂੰਘਾ ਹੈ, ਉਹ ਅਗਮ ਅਗਮ ਮਨ ਦੀ ਪਹੁੰਚ ਤੋਂ ਪਰਿਆ, ਅਗਮ ਉਹਨੂੰ ਗਮ ਕੋਈ ਨਹੀਂ। ਹਾਂਜੀ,
ਆਦੇਸ਼ ਹਰ ਪ੍ਰਭ ਪਰਾਇਆ।
ਰਾਇਆ ਮੈਨੇ ਪ੍ਰਕਾਸ਼ ਰੂਪ ਹੈ ਹਰੀ ਪ੍ਰਭੂ, ਤੈਨੂੰ ਸਾਡੀ ਨਮਸਕਾਰ ਕਰਨੀ ਬਣਦੀ ਹੈ। ਆਦੇਸ਼ ਮੈਨੇ ਨਮਸਕਾਰ, ਸਾਡੀ ਨਮਸਕਾਰ ਹੈ ਤੈਨੂੰ, ਅੰਤ ਨਹੀਂ ਪਾ ਸਕਦੇ। ਹਾਂਜੀ,
ਕਾਮ ਕ੍ਰੋਧ ਲੋਭ ਮੋਹ ਝਗੜਤੇ ਝਗੜਾਇਆ।
ਇਹ ਜਿਹੜੇ ਕਾਮ ਕ੍ਰੋਧ ਮੋਹ ਹੰਕਾਰ ਨੇ, ਇਹ ਬੜੇ ਝਗੜੇ ਪਵਾਉਂਦੇ ਨੇ। ਇਹਨਾਂ ਵਿੱਚ ਰਹਿ ਕੇ ਅਸੀਂ ਝਗੜਦੇ ਹਾਂ ਅਤੇ ਝਗੜਾਉਂਦੇ ਨੇ, ਇਹ ਸਾਨੂੰ ਝਗੜਾਇਆ ਝਗੜਾਉਂਦੇ ਨੇ, ਝਗੜੇ ਪੈਦਾ ਕਰਦੇ ਨੇ। ਹਾਂਜੀ,
ਹਮ ਰਾਖ ਰਾਖ ਦੀਨ ਤੇਰੇ,
ਤੇਰੇ ਦੀਨ ਹਾਂ ਅਸੀਂ ਗਰੀਬ ਹਾਂ ਮਹਾਰਾਜ, ਸਾਨੂੰ ਰੱਖ ਇਹਨਾਂ ਤੋਂ, ਰੱਖ ਰੱਖ ਜੀ, ਮਨ ਕਰਕੇ ਰੱਖ, ਬਾਣੀ ਵੱਲੋਂ ਇਹਨਾਂ ਵੱਲੋਂ ਰੱਖੀ, ਸਰੀਰ ਵੱਲੋਂ ਰੱਖ ਲਈ। ਹਾਂਜੀ,
ਹਰ ਸਰਨ ਹਰ ਪ੍ਰਭ ਆਇਆ,
ਹੇ ਹਰੀ ਪ੍ਰਭੂ ਤੁਹਾਡੀ ਸਰਨ ਵਿੱਚ ਆਇਆ, ਸਰਨ ਦੀ ਰੱਖਿਆ ਕਰਿਓ।
ਸ਼ਰਨਾਗਤੀ ਪ੍ਰਭ ਪਾਲਤੇ,
ਤੁਹਾਡਾ ਬਿਰਧਾ ਸ਼ਰਨਾਗਤੀਆਂ ਨੂੰ ਤੁਸੀਂ ਪਾਲਦੇ ਹੋ।
ਹਰ ਭਗਤ ਬਛਲ ਨਾਇਆ,
ਨਾਇਆ ਨਹੀਂ ਪਾਲਣਾ, ਨਾਇਆ
ਨਾਇਆ
ਨਾਇਆ ਮੈਨੇ ਨਾਮ, ਨਹਾਉਣ ਦਾ ਵਾਚਕ ਨਹੀਂ, ਨਾਮ ਦਾ ਵਾਚਕ ਹੈ, ਕਿਉਂਕਿ ਤੁਹਾਡਾ ਨਾਂ ਨਾਇਆ ਮੈਨੇ ਨਾਮ ਕੀ ਪਿਆ, ਭਗਤ ਬਛਲ, ਭਗਤਾਂ ਨੂੰ ਪਿਆਰ ਕਰਨ ਵਾਲਾ ਨਾਂ ਤੁਹਾਡਾ, ਤਾਂ ਹੀ ਉਹ ਪਿਆ ਹੈ ਨਾ। ਹਾਂਜੀ,
ਪ੍ਰਹਿਲਾਦ ਜਨ ਹਰਨਾਕ ਪਕੜਿਆ,
ਪ੍ਰਹਿਲਾਦ ਜਨ ਨੂੰ ਆਪਣੇ ਨੂੰ ਹਰਨਾਕਸ ਵੱਲੋਂ ਫਗੜੇ ਹੋਏ ਤੋਂ ਰੱਖਿਆ, ਹਰਨਾਕਸ ਨੂੰ ਫਿਰ ਤੁਸੀਂ ਫੜਿਆ।
ਹਰ ਰਾਖ ਲਿਓ ਤਰਾਇਆ,
ਹਾਂ ਹਰਨਾਕਸ ਤੋਂ ਜਿਹੜਾ ਸੀ ਪਕੜੇ ਹੋਏ ਤੋਂ ਪ੍ਰਹਿਲਾਦ ਨੂੰ ਰੱਖਿਆ, ਤਰਾਉਣਾ ਕੀਤਾ ਰੱਖ ਕੇ।
ਹਰ ਚੇਤ ਰੇ ਮਨ ਮਹਿਲ ਮਹਿਲ ਪਾਵਨ,
ਹੇ ਮੇਰੇ ਮਨਾ ਹਰੀ ਨੂੰ ਚੇਤ, ਫਿਰ ਤੂੰ ਮਹਿਲ ਜਿਹੜਾ ਸਰੂਪ ਪਰਮੇਸ਼ਰ ਉਹਨੂੰ ਪਾਉਣਾ ਕਰੇਗਾ।
ਮਹਿਲ ਪਾਵਨ ਸਭ ਦੁੱਖ ਭੰਜਨ ਰਾਇਆ,
ਉਹ ਰਾਇਆ ਪ੍ਰਕਾਸ਼ ਰੂਪ ਪਰਮੇਸ਼ਰ ਸਾਰੇ ਦੁੱਖਾਂ ਨੂੰ ਭੰਜਣ ਵਾਲਾ ਹੈ, ਨਾਸ ਕਰਨ ਵਾਲਾ ਹੈ।
ਪਾਉ ਜਨਮ ਮਰਨ ਨਿਵਾਰ ਠਾਕਰ,
ਹੇ ਠਾਕੁਰ ਸਵਾਮੀ ਜੀ, ਜੰਮਣ ਮਨ ਦਾ ਪਾਉ ਮੈਨੂੰ ਡਰਨ ਦੂਰ ਕਰ ਦਿਓ।
ਹਰ ਗੁਰਮਤਿ ਪ੍ਰਭ ਪਾਇਆ,
ਗੁਰਮਤਿ ਦੁਆਰਾ ਹਰੀ ਪ੍ਰਭ ਨੂੰ ਪਾ ਲੈਣਾ ਕੀਤਾ ਹੈ। ਹਰ
ਹਰ ਪਤਤ
ਹਰ ਪਤਤ ਨਹੀਂ ਕਹਿਣਾ, ਹਰ ਤੇ ਰੁਕ ਕੇ, ਹਰ
ਹਰ
ਪਤਤ ਪਾਵਨ ਨਾਮ ਸਵਾਮੀ,
ਪਤਤ ਪਾਵਨ ਨਾਮ ਸਵਾਮੀ,
ਹੇ ਹਰੀ ਤੁਹਾਡਾ ਨਾਮ ਪਤਤਾਂ ਨੂੰ ਪਾਵਨ ਕਰਨ ਵਾਲਾ ਜੀ, ਹੇ ਸਵਾਮੀ ਜੀ, ਜਿਵੇਂ ਭਗਤ ਰਵਿਦਾਸ ਜੀ ਨੇ ਕਿਹਾ ਸੀ ਜਗ ਵਿੱਚ, ਜੋ ਪੈ ਹਮਨਾ ਪਾਪ ਕਰੰਤਾ ਅਹੇ ਅਨੰਤਾ, ਪਤਤ ਪਾਵਨ ਨਾਮ ਕੈਸੇ ਹੁੰਤਾ, ਜੇ ਅਸੀਂ ਪਾਪੀ ਨਾ ਹੁੰਦੇ ਤੇਰਾ ਨਾਮ ਪਤਤ ਪਾਵਨ ਕਿਹਨੇ ਪਾਉਣਾ ਸੀ। ਚਲੋ,
ਹਰ ਪਤਤ ਹਰ ਪਤਤ ਪਾਵਨ ਨਾਮ ਸਵਾਮੀ,
ਹਾਂ
ਪਾਉ ਭਗਤ ਭੰਜਨ ਗਾਇਆ,
ਹਾਂਜੀ ਭਾਈ, ਹਾਂਜੀ
ਹਰ
ਪਾਉ ਭਗਤ
ਭਗਤ
ਭੰਜਨ
ਭੰਜਨ
ਅਤੇ ਗਾਇਆ
ਗਾਇਆ
ਹੈ, ਜਿਹੜਾ ਸੀ ਡਰਾਂ ਨੂੰ ਭਾਉ ਦਾ ਸੰਬੰਧ ਭੰਜਨ ਨਾਲ ਲਾਉਣਾ ਪਊ, ਭਾਉ ਭੰਜਨ, ਇੱਦਾਂ ਦਾ ਅਨਵੇ ਹੋਣਗੇ, ਤੁਸੀਂ ਡਰ ਦੂਰ ਕਰਨ ਵਾਲੇ ਹੋ ਮਹਾਰਾਜ, ਤਾਂ ਹੀ ਤੈਨੂੰ ਭਗਤਾਂ ਨੇ ਗਾਇਆ, ਅਨਵੇ ਅਰਥ ਲੱਗਣਗੇ, ਭਾਉ ਦਾ ਸੰਬੰਧ ਭਗਤ ਨਾਲ ਨਹੀਂ ਭੰਜਨ ਦੇ ਨਾਲ, ਹਾਂਜੀ, ਅਤੇ ਭਗਤ ਨੂੰ ਫਿਰ ਗਾਇਆ ਨਾਲ, ਐਵੇਂ ਅਨਵੇ ਹੋਣਗੇ। ਚਲੋ,
ਹਰ ਹਾਰ ਹਰ ਔਰ ਔਰ ਧਾਰਿਓ,
ਹੇ ਹਰੀ ਜੀ, ਹਰੀ ਨਾਮ ਨੂੰ ਹਾਰ ਦੀ ਨਿਆਈ ਜਿਹੜਾ ਅਸੀਂ ਗਲੇ ਵਿੱਚ ਧਾਰਨਾ ਕੀਤਾ, ਜਿਵੇਂ ਗਲੇ 'ਚ ਹਾਰ ਹਾਲ ਵੇਲੇ ਧਾਰਨ ਕਰਕੇ ਰੱਖਦਾ, ਕੋਈ ਲਾਉਂਦਾ ਨਹੀਂ ਗਲੇ 'ਚੋਂ, ਇਉਂ ਹਰ ਵੇਲੇ ਉਹਨੂੰ ਧਾਰਨ ਕੀਤਾ ਹਾਰ ਦੀ ਨਿਆਈ। ਚੰਨ ਨਾਨਕ
ਜਨ ਨਾਨਕ ਨਾਮ ਸਮਾਇਆ,
ਇਉਂ ਨਾਮ ਵਿੱਚ ਸਮਾਉਣਾ ਕੀਤਾ। ਅੱਗੇ ਕਰ ਦਿਓ,
ਮਾਲੀ
ਮਾਲੀ ਗੌੜਾ ਮਹਲਾ ਚੌਥਾ, ਆਹ ਸ਼ਬਦ ਪੂਰਾ ਕਰਕੇ ਸਮਾਪਤੀ ਹੈ।
ਮਾਲੀ ਗੌੜਾ ਮਹਲਾ ਚੌਥਾ
ਜੀ,
ਜਪ ਮਨ ਰਾਮ,
ਮਨ ਨੂੰ ਸੰਬੋਧਨ ਕਰਕੇ, ਜਪ ਮਨ,
ਜਪ ਮਨ ਰਾਮ ਨਾਮ ਸੁਖਦਾਤਾ,
ਰਾਮ ਨਾਮ ਨੂੰ ਜਪ ਪਿਆਰਿਆਂ ਮਨਾ ਸੁੱਖਾਂ ਦਾ ਦਾਤਾ ਹੈ ਉਹ।
ਸਤ ਸੰਗਤ ਮਿਲ ਹਰ ਸਾਧ ਆਇਆ,
ਸਤਸੰਗਤ ਨਾਲ ਮਿਲ ਕੇ ਹਰੀ ਨਾਮ ਜਪਣ ਦਾ ਸਵਾਦ ਜਿਹੜਾ ਆਇਆ ਨਾ ਵੱਖਰਾ ਹੀ ਆ, ਸੰਗਤ ਨਾਲ ਮਿਲ ਕੇ ਜਿਹੜਾ ਕਰਨਾ ਜਾਪ। ਹਾਂਜੀ,
ਗੁਰਮੁਖ ਬ੍ਰਹਮ ਪਛਾਤਾ,
ਗੁਰਮੁਖ ਬਣ ਕੇ ਫਿਰ ਬ੍ਰਹਮ ਨੂੰ ਪਹਿਚਾਣ ਲਿਆ,
ਬੜਾ ਦੁਆਰਾ ਵੱਡ ਭਾਗੀ ਗੁਰਦਰਸ਼ਨ ਪਾਇਆ,
ਵੱਡੇ ਨੇ ਭਾਈ ਉਹਨਾਂ ਦੇ ਭਾਗ ਜਿਨ੍ਹਾਂ ਨੇ ਗੁਰਦਰਸ਼ਨ ਪਾ ਲਿਆ, ਗੁਰੂ ਦਾ ਦਰਸ਼ਨ ਕਰ ਲਿਆ, ਜਿਨ੍ਹਾਂ ਨੇ ਗੁਰੂ ਦਾ ਦਰਸ਼ਨ ਕੀਤਾ ਵੱਡਾ ਭਾਗਾਂ ਵਾਲੇ ਹੋ ਗਏ, ਗੁਰ ਮਿਲਿਆ,
ਗੁਰ ਮਿਲਿਆ ਹਰ ਪ੍ਰਭ ਜਾਤਾ,
ਗੁਰਾਂ ਨੂੰ ਮਿਲ ਕੇ ਜੀ ਹਰੀ ਪ੍ਰਭ ਨੂੰ ਜਾਤਾ ਮੈਨੇ ਜਾਣ ਲਿਆ,
ਦੁਰਮਤ ਮੈਲ ਗਈ ਸਭ ਨਿਕਰ,
ਖੋਟੀ ਮੈਲ ਜਿਹੜੀ ਸੀ, ਖੋਟੀ ਬੁੱਧੀ ਦੀ ਜਿਹੜੀ ਮੈਲ ਬਣੀ ਹੋਈ ਸੀ ਅੰਦਰ, ਸਭ ਨਿਕਲ ਗਈ,
ਹਰ ਅੰਮ੍ਰਿਤ ਹਰ ਸਰਨਾਤਾ।
ਹਾਂ, ਹਰੀ ਦਾ ਜਿਹੜਾ ਅੰਮ੍ਰਿਤ ਸਰੋਵਰ ਸੀ ਗੁਰੂ ਰਾਮਦਾਸ ਸਰ, ਉਸ ਹਰੀ ਸਰ ਦੇ ਵਿੱਚ ਜਦੋਂ ਨਹਾਉਣਾ ਕੀਤਾ ਜਾਂਤਰੀ ਵਰਥ, ਗੁਰੂ ਕੀ ਸਾਧ ਸੰਗ ਜਿਹੜਾ ਹੈ ਜੀ, ਇਹ ਹਰ ਸਰ ਹੈ, ਇਹਦੇ ਵਿੱਚ ਨਹਾਉਣਾ ਕੀਤਾ।
ਧੰਨ ਧੰਨ ਸਾਧ ਜਿਨੀ ਹਰ ਜਿਨੀ ਹਰ ਪਾਇਆ ਹਰ ਪ੍ਰਭ ਪਾਇਆ
ਹਰ ਪ੍ਰਭ ਪਾਇਆ ਦੁਬਾਰੇ
ਹਰ ਪ੍ਰਭ ਪਾਇਆ
ਦੁਬਾਰੇ ਪੜ੍ਹ
ਧੰਨ ਧੰਨ ਧੰਨ
ਭੋਲਾ ਪਨ ਧੰਨ ਧੰਨ ਨਹੀਂ ਧੰਨ ਧੰਨ
ਧੰਨ ਧੰਨ ਧੰਨ
ਧੰਨ ਧੰਨ ਸਾਧ
ਧੰਨ ਧੰਨ ਸਾਧ
ਜਿਨੀ ਹਰ ਪ੍ਰਭ ਪਾਇਆ
ਜਿਨੀ ਹਰ ਪ੍ਰਭ ਪਾਇਆ
ਤਿੰਨ ਪੁੱਛੋ ਹਰ ਕੀ ਬਾਤਾ
ਤਿੰਨ ਪੁੱਛੋ ਹਰ ਕੀ ਬਾਤਾ।
ਉਹ ਧੰਨ ਨੇ ਸਾਧੂ ਜਨ ਜਿਨ੍ਹਾਂ ਨੇ ਹਰੀ ਪ੍ਰਭ ਨੂੰ ਪਾ ਲਿਆ, ਮੈਂ ਉਹਨਾਂ ਦੇ ਪਾਸੋਂ ਹਰੀ ਦੀਆਂ ਗੱਲਾਂ ਪੁੱਛਣਾ ਕਰਦਾ, ਬਾਤਾਂ ਮੈਨੇ ਗੱਲਾਂ ਪਾਏ। ਹਾਂਜੀ,
ਪਾਏ ਪਾਏ ਲਗੋ ਨਿਤ ਕਰੋ ਜੁਦਰੀਆ
ਜੁਦਰੀਆ ਮੈਨੇ ਜੋਦੜੀ, ਉਹਨਾਂ ਦੇ ਪਾਏ ਮੈਨੇ ਚਰਨੀ ਚਾਨੀ ਲੱਗ ਕੇ ਮੈਂ ਨਿਤ ਜੋਦੜੀਆਂ ਕਰਦਾ ਬੇਨਤੀਆਂ ਕਰਦਾ।
ਹਰ ਮੇਲੋ ਕਰਮ ਵਿਧਾਤਾ
ਹੇ ਵਿਧਾਤਾ ਫਲ ਵਰਦਾਤਾ ਵਾਹਿਗੁਰੂ ਜੀ, ਕਰਮ ਮੈਨੇ ਬਖਸ਼ਿਸ਼ ਕਰੋ ਅਤੇ ਮੈਨੂੰ ਉਹਨਾਂ ਨਾਲ ਮਿਲੋ। ਹੇ ਹਰੀ ਜੀ ਮਿਲੋ।
ਲਿਲਾਟ ਲਿਖੇ ਪਾਇਆ ਗੁਰ ਸਾਧੂ,
ਲਿਲਾਟ ਮੈਨੇ ਮੱਥੇ ਦੇ ਜੋ ਕਰਮ ਲਿਖੇ ਹੋਏ ਸੀ ਉਹਦੇ ਮੁਤਾਬਕ ਗੁਰ ਸਾਧੂ ਸਾਧੂ ਮੈਂ ਸ੍ਰੇਸ਼ਟ ਗੁਰਾਂ ਨੂੰ ਪਾ ਲਿਆ।
ਗੁਰ ਬਚਨੀ ਮਨ ਤਨ ਰਾਤਾ,
ਗੁਰਾਂ ਦੇ ਬਚਨ ਕਮਾਉਣ ਕਰਕੇ ਮਨ ਜਿਹੜਾ ਤਨ ਰੱਤਾ ਹੋਇਆ ਸੀ।
ਹਰ ਪ੍ਰਭ ਆਏ ਮਿਲੇ ਸੁੱਖ ਪਾਇਆ,
ਹਰ ਪ੍ਰਭ ਆਏ ਮਿਲੇ ਉਹਨਾਂ ਦੇ ਬਚਨੇ ਬਚਨ ਕਮਾਉਣੇ ਕਰਕੇ ਮਨ ਤਨ ਰੱਤਾ ਹੋਇਆ ਜਿਹੜਾ ਸੀ ਨਾ, ਹਰੀ ਪ੍ਰਭੂ ਆ ਕੇ ਮਿਲੇ ਨੇ, ਫਿਰ ਸੁੱਖ ਨੂੰ ਪਾ ਲਿਆ ਆਤਮਿਕ ਸੁੱਖ ਨੂੰ।
ਸਭ ਕਿਲ ਵਿਖ ਪਾਪ ਗਵਾਤਾ,
ਵੱਡੇ ਜਿਹੜੇ ਕਿਲ ਵਿਖ ਪਾਪ ਸੀ ਸਾਰੇ ਦੂਰ ਕਰਤੇ।
ਰਾਮ ਰਸਾਇਣ ਜਿਨ ਗੁਰਮਤ ਪਾਇਆ,
ਰਸਾਇਣ ਮੈਨੂੰ ਰਸਾਂ ਦਾ ਘਰ ਜੋ ਰਾਮ ਹੈ, ਜਿਨ੍ਹਾਂ ਨੇ ਗੁਰਮਤ ਦੁਆਰਾ ਪਾ ਲਿਆ ਉਹਨੂੰ।
ਤਿਨਕੀ ਉੱਤਮ ਬਾਤਾ,
ਉਹਨਾਂ ਦੀਆਂ ਗੱਲਾਂ ਉੱਤਮ ਹੋ ਜਾਂਦੀਆਂ ਨੇ, ਫਿਰ ਆਮ ਗੱਲਾਂ ਨਹੀਂ ਹੁੰਦੀਆਂ ਉਹਨਾਂ ਦੀਆਂ, ਸਧਾਰਨ ਗੱਲਾਂ ਨਹੀਂ ਹੁੰਦੀਆਂ, ਹਰ ਗੱਲ ਉਹਨਾਂ ਦੀ ਉੱਤਮ ਹੁੰਦੀ ਹੈ। ਹਾਂਜੀ,
ਤਿਨਕੀ ਪੰਕ ਪਾਈਐ ਵੱਡ ਭਾਗੀ,
ਪੰਕ ਮੈਨੇ ਧੂੜ, ਉਹਨਾਂ ਦੀ ਧੂੜ ਭਾਈ ਵੱਡਿਆਂ ਭਾਗਾਂ ਨਾਲ ਮਿਲਦੀ ਹੈ ਪਾਈਦੀ ਹੈ।
ਜਨ ਨਾਨਕ ਚਰਨ ਪ੍ਰਾਤਾ,
ਮਹਾਰਾਜ ਕਹਿੰਦੇ ਅਸੀਂ ਵੀ ਉਹਨਾਂ ਦੇ ਚਰਨੀ ਪ੍ਰਾਤਾ ਪੈਣਾ ਕੀਤਾ, ਜਾਂ ਪ੍ਰਾਤਾ ਨਾਲ ਪਛਾਣਨ ਦਾ ਵੀ ਹੁੰਦਾ, ਉਹਨਾਂ ਦੇ ਚਰਨੀ ਲੱਗ ਕੇ ਪਛਾਣ ਲਿਆ। ਪੜ੍ਹ ਲਓ ਸਾਰੇ ਹੁਣ, ਰਾਮ ਰਸਾਇਣ ਜਿਨ ਗੁਰਮਤ ਪਾਇਆ,
ਰਾਮ ਰਸਾਇਣ ਜਿਨ ਗੁਰਮਤ ਪਾਇਆ,
ਤਿੰਨ ਕੀ ਉੱਤਮ ਬਾਤਾ,
ਤਿੰਨ ਕੀ ਉੱਤਮ ਬਾਤਾ,
ਤਿੰਨ ਕੀ ਪੰਕ ਪਾਈਐ ਵੱਡ ਭਾਗੇ,
ਤਿੰਨ ਕੀ ਪੰਕ ਪਾਈਐ ਵੱਡ ਭਾਗੀ,
ਜਨ ਨਾਨਕ ਚਰਨ ਪਰਾਤਾ,
ਜਨ ਨਾਨਕ ਚਰਨ ਪਰਾਤਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।